Hey, I know that tune.
Of course you do. It's the tune that embodies 20 years of trust with ICICI Bank Canada, my financial partner, with a comprehensive range of accounts, mortgages, remittances and business solutions.
ICICI Bank Canada, Indian at heart with a global outreach. Visit icicibank.ca or walk into ICICI Bank in Ottawa today. TNC apply.
हम सब जानते हैं वो एक घर जिसका लॉन होता है परफेक्ट, पूरी नेबरहुड की नजर उस पर होती है, तो क्या है उसका सीक्रेट? सिर्फ धूप और पानी काफी नहीं, स्कॉट्स टर्फ बिल्डर लॉन फूड आपके ग्रास को ज्यादा घना, हरा भरा और हेल्दी बनाता है ताकि वीड्स का कोई चांस ना हो। अपने लॉन को दे स्कॉट्स टर्फ बिल्डर लॉन फूड और बढ़ाए अपनी शान।
भाई गल लैदा है कि छोटा घर भी बड़ा लगन लग जाता है जे दीवारा होण लिश्क दिया ते साफ सुथरिया। इस काम दे माहर ने दिल पेंटिंग वाले ए बड़े ही परफेक्शन दे नाल पेंट करते ने। इन्हां ने हजारा ही घरां नूं चमकाया ते आए हुए मेहमान बिना पुछे नहीं जांदे पेंट किन्ना कोलों करवाया है ते जवाब मिलदा है जे तुसी भी अपना घर है चमकाना ते नंबर यही है मिलाना 416-473-4258। गिल पेंटिंग जिन्हां नूं 20 सालां दा तजुर्बा है, परफेक्शन पेंटिंग, पॉपकॉर्न सीलिंग रिमूवर ते टेक पेन स्टेनिंग। नंबर मिला लवो ते अपना घर चमका लवो 416-473-4258 416-473-4258। Deal painting.
You are listening to WTOR 770 AM Youngstown, Toronto.
12th annual Handi Mississauga Halal Food Festival, Friday, June 13th, Saturday, June 14th. Fun, food and entertainment is back. Celebration Square, Mississauga.
बिना किसी हवाई सफर के ट्रेवल अराउंड द वर्ल्ड, मौज मस्ती खाओ पियो, टर्किश, ईरानी, इराकी, मिस्री, पाकिस्तानी, इंडियन, हलाल फूड, बस जायके ही जायके। लाइव कॉन्सर्ट मिशा शफी और शहजाद रॉय।
फ्री एडमिशन, फ्री पार्किंग, फ्री फ्री फ्री
और क्या अब हमारी जान चाहिए? इससे ज्यादा फन आपको कहीं मिल सकता ही। मार्क 13th एंड 14th ऑफ जून एट सेलिब्रेशन स्क्वायर। नो टिकट्स, फुल एंजॉयमेंट। कम विद योर फैमिली। कॉल अमेर शन सी 416-662-7861।
अपनी कम्युनिटी दा सब तो बड़ा, बढ़िया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर बढ़िया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747471।
ट्रकिंग वाले वीरो ध्यान नाल सुनो, ट्रक जिद्दा दा भी चलाउने हो, मैनुअल जा ऑटोमेटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब, द वन स्टॉप शॉप, 519-622-0660 या quicktrucklube.com। QTL, बिकॉज वी केयर।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit SouthAsianDaily.com. South Asian
Pulse. ਵਾਈ ਮੀਡੀਆ ਗਰੁੱਪ ਤੋਂ ਤੁਹਾਡੇ ਸਾਰਿਆਂ ਦੇ ਇੱਕ ਵਾਰ ਫਿਰ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਕਾਲ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਤੁਹਾਡੀਆਂ ਔਰ ਨਾਲ ਹੀ ਸਾਡੇ ਸਪੋਂਸਰ ਵੀ ਵੇਟ ਕਰ ਰਹੇ ਨੇ, ਉਹਨਾਂ ਦੇ ਬਾਰੇ ਵੀ ਗੱਲ ਕਰਾਂਗੇ ਔਰ ਕਾਫੀ ਸਾਰੀਆਂ ਖਬਰਾਂ ਇਨਫੋਰਮੇਸ਼ਨ ਲੈ ਕੇ ਅਸੀਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਇੰਸਟਾ ਡੀਲ ਜਦੋਂ ਗੱਲ ਆਉਂਦੀ ਹੈ ਫਰਾਈਡੇ ਦੀ ਤਾਂ ਫਿਰ ਇੰਸਟਾ ਡੀਲਸ ਸਭ ਕੋਈ ਯਾਦ ਰੱਖਦਾ। ਹਾਂਜੀ ਅਜੇ ਜੀ ਇੰਸਟਾ ਡੀਲ ਤੋਂ ਸਾਡੇ ਨਾਲ ਜੁੜ ਚੁੱਕੇ ਨੇ। ਵੈਲਕਮ ਸਰ, ਕੀ ਹਾਲ ਹੈ? ਠੀਕ ਹੈ ਜੀ,
ਠੀਕ ਠਾਕ। ਸਾਰਿਆਂ ਨੂੰ ਬਹੁਤ ਬਹੁਤ ਗੁੱਡ ਮਾਰਨਿੰਗ ਜੀ, ਕੀ ਹਾਲ ਚਾਲ ਤੁਹਾਡਾ?
ਬਹੁਤ ਵਧੀਆ ਅਜੇਪਾਲ ਸਾਹਿਬ, ਔਰ ਇੰਤਜ਼ਾਰ ਹੈ, ਪ੍ਰਮਾਤਮਾ ਦੀ ਮਿਹਰ ਹੈ, ਸਭ ਠੀਕ ਹੈ। ਇੰਸਟਾ ਡੀਲਸ ਫਰਾਈਡੇ ਆ ਗਿਆ, ਸੋ ਫਰਾਈਡੇ ਸੈਟਰਡੇ ਸੰਡੇ ਤਿੰਨ ਦਿਨ ਸਭ ਨੇ ਸ਼ੋਪਿੰਗ ਕਰਨੀ ਹੈ, ਸੋ ਸਾਨੂੰ ਦੱਸੋ ਇੰਸਟਾ ਡੀਲ ਤੇ ਕੀ ਕੀ ਸਪੈਸ਼ਲ ਹੈ?
ਹਾਂਜੀ ਸਰ, ਪਹਿਲਾਂ ਤਾਂ ਸਾਰੇ ਭੈਣਾਂ ਭਰਾਵਾਂ ਦਾ, ਸਾਰੇ ਜੀਟੀ ਵਾਸੀਆਂ ਦਾ ਬਹੁਤ ਬਹੁਤ ਥੈਂਕ ਯੂ. ਤੁਸੀਂ ਬੜਾ ਪ੍ਰੋਪਰ ਵਾਹਨਗਾਰਾ ਦੇ ਰਹੇ ਹਾਂ, ਹਮੇਸ਼ਾ ਬਿਜ਼ੀ ਰਹੀਦਾ ਆ. ਤੇ ਸਾਡਾ ਪਹਿਲਾਂ ਤਾਂ ਐਡਰੈਸ ਮੈਂ ਦੱਸ ਦਵਾਂ ਜੀ, ਸਾਡਾ ਐਡਰੈਸ ਹੈਗਾ East Brampton. ਫੋਨ ਨੰਬਰ ਹੈ ਜੀ 905-909-9905-909-9400. ਅਸੀਂ ਸਟੀਲਜ਼ ਐਵਨਿਊ ਅਤੇ ਐਡਵਾਂਸ ਦੇ ਇੰਟਰਸੈਕਸ਼ਨ ਦੇ ਉੱਤੇ ਲੋਕੇਟਡ ਆ. ਸਾਡੇ ਕੋਲ ਡੀਲਸ ਤਾਂ ਇੰਨੀਆਂ ਹੈਗੀਆਂ ਕਿ ਜੀ ਸ਼ੁਰੂ ਕੀਤੀਆਂ ਤਾਂ ਮੁੱਕਣੀਆਂ ਨੀ ਹੈਗੀਆਂ, ਬਟ ਮੈਂ ਬਰੀਫਲੀ ਕੁਛ ਚੀਜ਼ਾਂ ਸਾਂਝੀਆਂ ਕਰਨੀਆਂ ਚਾਹੂੰਗਾ. ਸਭ ਤੋਂ ਪਹਿਲਾਂ ਤਾਂ ਜੀ ਮੈਂ ਅਪਲਾਇੰਸ ਦੀ ਗੱਲ ਕਰੂੰਗਾ. ਆਪਣੇ ਕੋਲ ਸੈਮਸੰਗ ਦੇ ਆਪਣੇ ਕੰਸਾਈਨਮੈਂਟ ਆਈ ਹੈ, ਇਹਦੇ ਵਿੱਚ ਤੁਹਾਨੂੰ ਫਰੀਜ਼ਰਸ, ਗੈਸ ਸਟੋਵ, ਸਟੋਵਸ, ਵਾਸ਼ਰ ਡਰਾਇਰ, ਹਰ ਤਰ੍ਹਾਂ ਦਾ ਅਪਲਾਇੰਸ ਮਿਲੂਗਾ. ਮੇਰੇ ਕੋਲ ਛੋਟੇ ਵਾਲੇ ਡੈਨਬੀ ਦੇ ਅਤੇ ਹੈਮਿਲਟਨ ਬੀਚ ਦੇ ਆਪਣੇ ਫਰੀਜ਼ਰ ਤੇ ਰੈਫਰੀਜਰੇਟਰ ਆਏ ਹੈਗੇ ਆ, ਜਿਨ੍ਹਾਂ ਤੇ ਕਾਫੀ ਚੰਗੀ ਸੇਲ ਲੱਗੀ ਹੈ. $200 ਤੋਂ ਸ਼ੁਰੂ ਹੋ ਜਾਂਦੇ ਜੀ. ਇਹਦੇ ਵਿੱਚ ਆਪਾਂ ਜਿੰਨੇ ਵੀ ਅਪਲਾਇੰਸਿਸ ਹੈਗੇ ਆ ਸਾਰਿਆਂ ਤੇ ਅਰਾਊਂਡ 50-60% ਦੀ ਅਸੀਂ ਡਿਸਕਾਊਂਟ ਦੇ ਰਹੇ ਹਾਂ. ਇਹਦੇ ਨਾਲ ਆਪਣੇ ਕੋਲ ਬੈਡਿੰਗ ਆਈ ਹੈ ਜੀ, ਬੈਡਿੰਗ ਦੇ ਵਿੱਚ ਮੈਂ ਸੇਲ ਲਗਾ ਰਿਹਾ ਹਾਂ. ਕਿੰਗ ਦਾ ਬੈਡ ਵਿਦ ਮੈਟਰੈਸ $499 ਨੂੰ, ਕਵੀਨ ਦਾ ਬੈਡ ਵਿਦ ਮੈਟਰੈਸ $399 ਨੂੰ, ਟਵਿਨ ਦਾ $299 ਨੂੰ ਤੇ ਸਿੰਗਲ ਦਾ $199. ਇਹ ਤੁਹਾਨੂੰ ਮੈਟਰੈਸ ਦੇ ਨਾਲ ਪੂਰਾ ਬੈਡ ਮਿਲੂਗਾ ਜੀ. ਜੀ ਯੁਧਵੀਰ ਜੀ,
ਕਿਆ ਬਾਤ ਹੈ. ਸੋ ਮੈਂ ਇੱਥੇ ਫਿਰ ਦੁਬਾਰਾ ਦੱਸੂਗਾ ਕਿ ਇੰਸਟਾ ਡੀਲਸ ਉੱਤੇ ਤੁਸੀਂ ਜਾਣਾ ਹੈ, ਚਾਹੇ ਤੁਸੀਂ ਆ ਬੈਡ ਆ ਮੈਟਰੈਸ ਆ ਕੁਛ ਵੀ. ਮਤਲਬ ਮੈਂ ਬਾਰ ਬਾਰ ਇੱਕ ਹੀ ਗੱਲ ਕਹਿੰਦਾ ਹੈ ਕਿ ਜਦ ਮੈਂ ਪਹਿਲੀ ਵਾਰੀ ਉਹਨਾਂ ਕੋਲ ਗਿਆ ਤੇ ਮੈਨੂੰ ਇਹਨਾਂ ਨੇ ਅਜੇਪਾਲ ਬਾਬਾ ਸਾਹਿਬ ਨੇ ਕਿਹਾ, ਕਹਿੰਦੇ ਜੀ ਇਹ ਛੋਟਾ ਵਾਲਮਾਰਟ ਹੈ. ਪਰ ਮੈਂ ਕਿਹਾ ਠੀਕ ਹੈ, ਦੇਖਦੇ ਹਾਂ. ਜਦੋਂ ਤੱਕ ਮੈਂ ਸਾਰਾ ਘੁੰਮਿਆ ਮੈਂ ਕਿਹਾ ਜੀ ਛੋਟਾ ਵਾਲਮਾਰਟ ਨਾ ਕਹੋ ਇਹਨੂੰ, ਇਹ ਪੂਰਾ ਵਾਲਮਾਰਟ ਹੈ. ਇਹਦੇ ਵਿਚ ਪ੍ਰਾਈਜ਼ ਐਸੇ ਜ਼ਬਰਦਸਤ ਨੇ ਇਹਨਾਂ ਦੇ, ਡੀਲਸ ਇੰਨੀਆਂ ਸ਼ਾਨਦਾਰ ਨੇ, ਔਰ ਤਕਰੀਬਨ ਘਰ ਦੀ ਹਰ ਚੀਜ਼ ਜਿਹੜੀ ਆ ਉੱਥੇ ਮਿਲ ਜਾਂਦੀ ਹੈ. ਔਰ ਬਹੁਤ ਸ਼ੁਕਰੀਆ ਜੀ. ਹੋਰ ਕੀ ਸਪੈਸ਼ਲ ਦੱਸ ਰਹੇ ਹੋ ਜੀ, ਹੋਰ ਕੀ ਡੀਲ ਨੇ?
ਹਾਂਜੀ ਸਰ, ਮੇਰੇ ਕੋਲ ਆਪਣੇ ਟੇਬਲ ਆਏ ਆ, ਜਿਹੜੇ ਤੁਹਾਡੇ ਸੈਂਟਰ ਟੇਬਲ ਕਾਫੀ ਟੇਬਲ ਹੁੰਦੇ ਆ, ਨਾਲ ਦੇ ਵਿਚ ਟੀਵੀ ਸਟੈਂਡ ਹੈਗੇ ਆ. ਟੀਵੀ ਸਟੈਂਡ ਤੇ ਆਪਣੇ ਟੇਬਲ ਅਰਾਊਂਡ $45 ਤੋਂ ਸ਼ੁਰੂ ਹੋ ਜਾਂਦੇ ਆ ਜੀ. ਬੜੇ ਹੀ ਸੋਹਣੇ ਮਟੀਰੀਅਲ ਵਿਚ ਆ, ਤੁਸੀਂ ਜਦੋਂ ਘਰ ਚ ਰੱਖੋਗੇ ਇਟ ਲੁਕ ਸੋ ਬਿਊਟੀਫੁਲ. ਇਹਦੇ ਇਲਾਵਾ ਮੇਰੇ ਕੋਲ ਤੁਹਾਡੇ ਸਟੋਰ ਦੇ ਉੱਤੇ ਆਏ ਜੀ ਸੋਫਾ, ਜਿਹੜੇ ਕਿ ਆਪਾਂ 3-seater ਹੈਗੇ ਆ. ਇਹਦੇ ਵਿਚ ਤੁਹਾਨੂੰ ਸੋਫਾ ਕਮ ਬੈਡ ਵੀ ਮਿਲ ਜਾਏਗਾ. ਨਾਲ ਮੇਰੇ ਕੋਲ ਜੀ ਇਲੈਕਟ੍ਰਿਕ ਬਾਈਕਸ ਆਈਆਂ ਆ. ਇਲੈਕਟ੍ਰਿਕ ਬਾਈਕਸ ਜਿਹੜੇ ਕਿ ਹੁਣ ਆਪਣੇ ਸਮਰ ਟਾਈਮ ਹੈਗਾ, ਬੱਚੇ ਬਾਹਰ ਘੁੰਮਣ ਜਾਂਦੇ ਆ, ਦੇ ਆਰ ਸੋ ਗੁੱਡ. ਐਕਚੁਅਲ ਪ੍ਰਾਈਜ਼ ਇਹਨਾਂ ਦਾ $800, ਮੈਂ ਤੁਹਾਨੂੰ 450 ਦੇ ਰਿਹਾ. ਰੈਗੂਲਰ ਬਾਈਕ ਦੇ ਵਿਚ ਮੇਰੇ ਕੋਲ ਬਾਈਕ ਸ਼ੂ ਹੋ ਜਾਂਦੀਆਂ ਜੀ ਅਰਾਊਂਡ $90 ਤੋਂ. ਇਹਦੇ ਵਿਚ ਬੱਚਿਆਂ ਦੀ ਬਾਈਕਸ, ਵੱਡਿਆਂ ਦੀਆਂ 26 inch, 24 inch, 20 inch, 18 inch ਤੋਂ ਲੈ ਕੇ ਹਰ ਤਰ੍ਹਾਂ ਦੀ ਤਕਰੀਬਨ ਆਪਣੇ ਕੋਲ ਬਾਈਕਸ ਹੈਗੀਆਂ. ਮੇਰੇ ਕੋਲ ਕੰਸਾਈਨਮੈਂਟ ਆਈ ਜੀ ਟ੍ਰੈਡਮਿਲਸ ਦੀ. ਟ੍ਰੈਡਮਿਲ ਦੇ ਵਿਚ ਇੰਨੇ ਕ ਜ਼ਿਆਦਾ ਵਰਾਇਟੀ ਆ ਕਿ ਮੈਂ ਦੱਸਣਾ ਕਿੱਦਾਂ ਸ਼ੁਰੂ ਕਰਾਂ. ਆਪਣੇ ਕੋਲ ਪੈਡ ਹੈਗੇ ਆ, ਜਿਹੜੇ ਕਿ ਆਪਣੇ ਤੁਹਾਡੇ ਇੰਨੇ ਕੰਪੈਕਟ ਆ ਕਿ ਉਹਨਾਂ ਨੂੰ ਤੁਸੀਂ ਆਪਣੇ ਸੋਫੇ ਦੇ ਥੱਲੇ ਵੀ ਸਟੋਰ ਕਰ ਸਕਦੇ ਆ. ਤੇ ਸਟੋਰੇਜ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਐਂਡ ਦੇ ਵਰਕ ਐਸ ਗੁੱਡ ਐਸ ਐਨੀ ਟ੍ਰੈਂਪੋਲਿਨ. ਐਕਸਰਸਾਈਜ਼ ਬਾਈਕਸ ਦੇ ਵਿਚ ਤੁਹਾਡੇ ਕੋਲ ਜੀ ਆਪਣੇ ਤੁਸੀਂ ਇਲਿਪਟੀਕਲ ਲੈਣਾ ਚਾਹੁੰਦੇ ਆ, ਉਹ ਵੀ ਆਪਣੇ ਸਟੋਰ ਤੇ ਅਵੇਲੇਬਲ ਹੈਗੀ ਆ. ਪੈਟੀਓ ਸੈਟਸ ਦੀ ਵੱਡੀ ਰੇਂਜ ਆਈ ਆ. ਪੈਟੀਓ ਸੈਟਸ ਦੇ ਵਿਚ ਅਗਰ ਤੁਹਾਨੂੰ 7-seater ਤੋਂ ਲੈ ਕੇ 5-seater, 3-seater ਸਵਿੰਗਿੰਗ ਸੋਫਾ ਜਿਹੜਾ ਹੁੰਦਾ ਆ ਆਪਣੇ ਪਿੱਛੇ, ਆਪਾਂ ਪੈਟੀਓ ਰੱਖ ਸਕਦੇ ਆ. ਪੈਟੀਓ ਸੈਟ ਦੇ ਵਿਚ ਨਾਲ ਅਗਰ ਤੁਹਾਨੂੰ ਕੈਨਪੀ ਚਾਹੀਦੀ ਹੈਗੀ ਤਾਂ ਉਹ ਵੀ ਆ ਮੇਰੇ ਕੋਲ, ਗਜੀਬੋ ਹੈਗਾ ਆ. ਤੇ ਪੈਟੀਓ ਦੀ ਤਕਰੀਬਨ ਹਰ ਤਰ੍ਹਾਂ ਦੀ ਰੇਂਜ ਆਪਣੇ ਕੋਲ ਹੈਗੀ ਆ. ਕਿਚਨ ਦੇ ਵਿਚ ਤੁਸੀਂ ਮਿਕਸਰ, ਗ੍ਰਾਇੰਡਰ, ਮਾਈਕ੍ਰੋਵੇਵ, ਏਅਰ ਫਰਾਇਰ, ਨੇਮ ਮੱਥੇ ਜਿਹੜੀ ਵੀ ਤੁਹਾਡੇ ਕਿਚਨ ਵਿਚ ਲੱਗਦੀ ਆ ਉਹ ਇੰਸਟਾ ਡੀਲ ਤੇ ਤੁਹਾਨੂੰ ਪ੍ਰੋਵਾਈਡ ਹੋਏਗੀ ਜੀ. ਗੈਲੈਂਸ ਦੇ 4-in-1 ਸਾਡੇ ਕੋਲ ਇਹ ਆਪਣੇ ਆਏ ਹੈਗੇ ਜੀ. ਇਹਦੇ ਵਿਚ ਤੁਹਾਡੇ ਏਅਰ ਫਰਾਇਰ, ਆਮ ਸੋਰੀ ਯੁਧਵੀਰ ਜੀ, ਮੇਰਾ ਨਾ ਗਲਾ ਥੋੜਾ ਠੀਕ ਨੀ ਹੈਗਾ ਤੇ ਮੈਂ ਗੈਲੈਂਸ ਦੀ ਗੱਲ ਕਰ ਰਿਹਾ ਸੀਗਾ. ਇਹਦੇ ਵਿਚ 4-in-1 ਆ. ਇਹਦੇ ਵਿਚ ਤੁਹਾਨੂੰ ਮਾਈਕ੍ਰੋਵੇਵ ਵੀ ਮਿਲ ਜਾਂਦਾ, ਏਅਰ ਫਰਾਇਰ ਵੀ ਮਿਲ ਜਾਂਦਾ, ਨਾਲ ਇਹਦੇ ਵਿਚ ਤੁਸੀਂ ਫਰਾਈ ਕਰ ਸਕਦੇ ਆ. ਦਿਸ ਇਜ਼ ਅ ਬਿਊਟੀਫੁਲ ਪੀਸ. ਐਕਚੁਅਲ ਮਾਰਕੀਟ ਪ੍ਰਾਈਜ਼ ਇਹਦਾ 300, ਮੈਂ 170 ਤੇ ਲਗਾਇਆ ਹੋਇਆ ਜੀ. ਕਟਲਰੀ ਦੇ ਵਿਚ ਸਾਡੇ ਕੋਲ ਕੋਰਲ, ਕਿਚਨ ਵੇਅਰ, ਤੁਹਾਡੇ ਸਪੂਨਸ, ਫੋਕਸ, ਐਵਰੀਥਿੰਗ ਵੀ ਹੈਵ ਇਨ ਅਵਰ ਸਟੋਰ.
ਬੇਬੀ ਸੈਕਸ਼ਨ ਦੇ ਵਿੱਚ ਸਾਡੇ ਕੋਲ ਡਾਇਪਰਸ ਕ੍ਰਿਪਸ ਵਿਦ ਮੈਟਰਸ ਕ੍ਰਿਪਸ ਵਿਦ ਮੈਟਰਸ ਦੇ ਨਾਲ ਆਈਆਂ ਆ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਮੈਂ ਸਾਰਿਆਂ ਨੂੰ ਰਿਕੁਐਸਟ ਕਰੂੰਗਾ ਇੱਕ ਵਾਰੀ ਸਟੋਰ ਤੇ ਆਉਣ ਹਰ ਤਰ੍ਹਾਂ ਦੀ ਡੀਲ ਦਾ ਫਾਇਦਾ ਚੱਕਣ ਯੂ ਵਿਲ ਗੈਟ ਐਵਰੀਥਿੰਗ ਦੈਟ ਯੂ ਕੈਨ ਵਿਸ਼ ਫੋਰ ਬਹੁਤ ਹੀ ਵਧੀਆ ਰੇਟ ਬੜੇ ਹੀ ਵਧੀਆ ਪ੍ਰਾਈਜ਼ ਦੇ ਉੱਤੇ ਤੇ ਚੰਗਾ ਸਮਾਨ ਇਸ ਤਰ੍ਹਾਂ ਨਹੀਂ ਹੈਗਾ ਕਿ ਅਸੀਂ ਕਿਤੋਂ ਕੁਛ ਗਲਤ ਸਮਾਨ ਚੱਕ ਕੇ ਲੈਣ ਦਾ ਜਿਹੜਾ ਕਿ ਟੁੱਟਾ ਨਿਕਲਦਾ ਹੈਗਾ ਅਸੀਂ ਹਰ ਚੀਜ਼ ਤੁਹਾਨੂੰ ਚੈੱਕ ਕਰਕੇ ਦਿੰਦੇ ਹਾਂ ਕੋਸ਼ਿਸ਼ ਕਰੀ ਕਿ ਜਿਹੜਾ ਵੀ ਕਸਟਮਰ ਆਉਂਦਾ ਉਹਨੂੰ ਚੰਗੀ ਡੀਲ ਚੰਗੇ ਪ੍ਰਾਈਜ਼ ਤੇ ਚੰਗਾ ਸਮਾਨ ਦਈਏ ਸਾਡੇ ਕੋਲ ਆਓ ਸਾਡਾ ਐਡਰੈਸ ਹੈਗਾ 1730 ਸਟੀਲ ਐਵਨਿਊ ਈਸਟ ਬਰੈਂਪਟਨ ਸਟੀਲ ਤੇ ਐਡਵਾਂਸ ਦੇ ਇੰਟਰਸੈਕਸ਼ਨ ਦੇ ਉੱਤੇ ਅਸੀਂ ਲੋਕੇਟਡ ਹੈਗੇ ਹਾਂ ਸਾਡਾ ਨੰਬਰ ਹੈਗਾ 905-909-905-909-9400 ਆਈ ਐਮ ਸੋਰੀ ਮੇਰਾ ਅੱਜ ਗਲਾ ਠੀਕ ਨਹੀਂ ਹੈਗਾ ਤੇ ਜੇ ਕੋਈ ਗੁਸਤਾਖੀ ਹੋਗੀ ਤਾਂ ਮਾਫ਼ ਕਰਿਓ ਜੀ
ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਅਸੀਂ ਸਾਰੇ ਕੰਮ ਕਰਦੇ ਹਾਂ ਐਂਡ ਬਾਕੀ ਫਿਜ਼ੀਕਲ ਚੈਲੰਜਸ ਜਿਹੜੇ ਨੇ ਦੇਅਰ ਪਾਰਟ ਆਫ ਲਾਈਫ ਨੋ ਪ੍ਰੋਬਲਮ ਸੋ ਮੈਂ ਫਿਰ ਦੁਬਾਰਾ ਦੱਸਦਾ ਇੰਸਟਾ ਡੀਲਸ ਤੇ ਤੁਸੀਂ ਜਾਣਾ ਅਜੇਪਾਲ ਬਾਬਾ ਸਾਹਿਬ ਹੋਰਾਂ ਦੀ ਸਾਰੀ ਟੀਮ ਬਹੁਤ ਵਧੀਆ ਡੀਲਸ ਲੈ ਕੇ ਹਾਜ਼ਰ ਨੇ ਸੋ ਵੀਕਐਂਡ ਦੇ ਉੱਤੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਚੀਜ਼ ਤੁਸੀਂ ਸ਼ੋਪਿੰਗ ਕਰਨਾ ਚਾਹੋ ਫਰਾਈਡੇ ਸੈਟਰਡੇ ਸੰਡੇ ਵੈਸੇ ਸਾਰਾ ਹਫ਼ਤਾ ਹੀ ਹੁੰਦੇ ਨੇ ਬਟ ਵੀਕਐਂਡ ਦੇ ਉੱਤੇ ਅਕਸਰ ਅਸੀਂ ਕੋਈ ਨਾ ਕੋਈ ਚੀਜ਼ ਪਲਾਨ ਕਰਦੇ ਹਾਂ ਕਿ ਖਰੀਦਣੀ ਹੈ ਸੋ ਜਿਸ ਦਿਨ ਫਰਾਈਡੇ ਆ ਜਾਂਦਾ ਹੈ ਫਿਰ ਹਰ ਫਰਾਈਡੇ ਤੁਹਾਡੇ ਲਈ ਵਾਈ ਮੀਡੀਆ ਦੇ ਉੱਤੇ ਇੰਸਟਾ ਡੀਲ ਦੁਆਰਾ ਸ਼ਾਨਦਾਰ ਡੀਲ ਦੀ ਅਨਾਊਂਸਮੈਂਟ ਕੀਤੀ ਜਾ ਰਹੀ ਹੈ ਥੈਂਕ ਯੂ ਸੋ ਮਚ ਅਜੇਪਾਲ ਬਾਬਾ ਸਾਹਿਬ ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਥੈਂਕ ਯੂ ਜੀ
ਥੈਂਕ ਯੂ ਜਗਵੀਰ ਮੈਂ ਇੱਕ ਚੀਜ਼ ਹੋਰ ਐਡ ਕਰਨੀ ਚਾਹੁੰਦਾ ਹਾਂ ਅਸੀਂ ਇਸ ਮੰਥ ਦੇ ਲਾਸਟ ਵੀਕਐਂਡ ਦੇ ਉੱਤੇ ਡੇਟ ਮੈਂ ਫਾਈਨਲ ਕਰਕੇ ਤੁਹਾਨੂੰ ਨੈਕਸਟ ਆਪਣੇ ਵਿੱਚ ਦੱਸ ਦੂੰਗਾ ਤੇ ਅਸੀਂ ਗ੍ਰੈਂਡ ਓਪਨਿੰਗ ਕਰਨ ਲੱਗੇ ਹਾਂ ਉਹਦੇ ਤੇ ਅਸੀਂ ਬਹੁਤ ਹੀ ਸਸਤਾ ਸਮਾਨ ਲਾਣਾ ਆ ਬਹੁਤ ਚੰਗੀਆਂ ਡੀਲਸ ਲਾਵਾਂਗੇ ਕਿ ਜਿਹੜੀਆਂ ਕਿ ਵਾਕਈ ਲੱਗਣਗੀਆਂ ਕਿ ਇਹਦੇ ਤੋਂ ਸਸਤਾ ਹੋ ਕੀ ਹੋ ਸਕਦਾ ਤੇ ਜਿਸ ਤਰ੍ਹਾਂ ਜਿਹੜੀਆਂ ਨੈਕਸਟ ਡਿਟੇਲਸ ਆਣਗੀਆਂ ਮੈਂ ਤੁਹਾਡੇ ਨਾਲ ਛੇਤੀ ਸਾਂਝੀ ਕਰੂੰਗਾ ਜੀ
ਸਰ ਉਸ ਦਿਨ ਤੁਸੀਂ ਵੈਸੇ ਤੇ ਸਮਾਨ ਸਾਰਾ ਹੀ ਸਸਤਾ ਹੈ ਉਸ ਦਿਨ ਘੱਟੋ ਘੱਟ ਤੁਸੀਂ ਇਹ ਕੋਸ਼ਿਸ਼ ਕਰੋ ਕਿ ਜਿਸ ਦਿਨ ਤੁਹਾਡੀ ਇਹ ਗ੍ਰੈਂਡ ਓਪਨਿੰਗ ਵੀਕਐਂਡ ਹੋਏਗਾ ਨਾ ਗ੍ਰੈਂਡ ਓਪਨਿੰਗ ਵੀਕਐਂਡ ਦੇ ਉੱਤੇ ਮਿਨੀਮਮ ਮੈਂ ਕਹਿ ਰਿਹਾ ਕਿ 20 ਆਈਟਮਸ ਤੁਹਾਡੀਆਂ ਐਸੀਆਂ ਹੋਣੀਆਂ ਚਾਹੀਦੀਆਂ ਵੀ ਬੰਦਾ ਕਹੇ ਕਿ ਆਈਟਮ ਤੇ ਸੇਮ ਹੀ ਹੈ ਕਿਉਂਕਿ ਦੇਖੋ ਜੇ ਸੈਮਸੰਗ ਦਾ ਟੀਵੀ ਹੈ ਸਭ ਜਗ੍ਹਾ ਤੋਂ ਸੇਮ ਹੀ ਮਿਲਣਾ ਹੈ ਪਰ ਤੁਹਾਡੇ ਵੱਲੋਂ ਏਦਾਂ ਹੋਵੇ ਕਿ ਜੀ ਹਾਂਜੀ ਕੋਈ ਟੀਵੀ ਹੈ ਕੋਈ ਮੈਟਰਸ ਹੈ ਕੁਛ ਵੀ ਹੈ ਉਹ ਚੀਜ਼ਾਂ ਘੱਟੋ ਘੱਟ 20 ਆਈਟਮਸ ਐਸੀਆਂ ਹੋਣ ਵੀ ਜਿਹਦਾ ਪ੍ਰਾਈਜ਼ ਅਨਬੀਟੇਬਲ ਹੋਵੇ ਕਿ ਤੁਹਾਡੇ ਵੱਲੋਂ ਵਾਕਈ ਵੀ ਇਹ ਕਮਾਲ ਹੋ ਗਿਆ ਕਮਾਈ ਚਾਹੇ ਚੀਜ਼ $10 ਦੀ ਹੈ ਚਾਹੇ $200 ਦੀ ਹੈ $1000 ਦੀ $2000 ਦੀ ਅਨਬੀਟੇਬਲ ਪ੍ਰਾਈਜ਼ ਕੁਆਲਿਟੀ ਬਿਲਕੁਲ ਸੇਮ ਜੋ ਬਾਕੀ ਜਗ੍ਹਾ ਤੇ ਮਿਲ ਰਹੀ ਹੈ ਠੀਕ ਹੈ ਜੀ ਇੱਦਾਂ ਦੀ ਕੁਝ ਪਲੈਨਿੰਗ ਕਰੀਏ
ਬਿਲਕੁਲ ਸਰ ਤੁਹਾਡਾ ਹੁਕਮ ਸਿਰ ਮੱਥੇ ਡੈਫੀਨੇਟਲੀ ਵਿਲ ਟ੍ਰਾਈ ਅਵਰ ਬੈਸਟ ਕਿ ਅਸੀਂ ਵਧੀਆ ਤੋਂ ਵਧੀਆ ਜਿੰਨਾ ਵੀ ਪ੍ਰਾਈਜ਼ ਮੈਕਸੀਮਮ ਹੋ ਸਕਦਾ ਆ ਉਹਨੂੰ ਘੱਟ ਤੋਂ ਘੱਟ ਕਰਕੇ ਆਪਣੇ ਕਸਟਮਰਸ ਨੂੰ ਅਸੀਂ ਪ੍ਰੋਵਾਈਡ ਕਰ ਸਕੀਏ ਤੁਸੀਂ ਸਾਰੇ ਮੇਰੇ ਵੀਰ ਭੈਣ ਇੱਛਾ ਡੀਲ ਤੇ ਦਰਸ਼ਨ ਦਿਓ ਤੇ ਸਾਡੀਆਂ ਚੰਗੀਆਂ ਚੰਗੀਆਂ ਡੀਲ ਦਾ ਫਾਇਦਾ ਚੱਕੋ ਜੀ
ਠੀਕ ਹੈ ਥੈਂਕ ਯੂ ਸੋ ਮਚ ਸਰ ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਥੈਂਕ ਯੂ
ਥੈਂਕ ਯੂ ਸਰ ਥੈਂਕ ਯੂ ਜੀ ਥੈਂਕ ਯੂ ਸੋ ਮਚ
ਇੰਸਟਾ ਡੀਲ ਤੇ ਜਾਣਾ ਤੁਸੀਂ ਜੇ ਵਧੀਆ ਡੀਲ ਲੈਣੀ ਹੈ ਨੰਬਰ ਨੋਟ ਕਰ ਲਓ 416-475-5000 ਕਿਸੇ ਵੀ ਸਾਡੇ ਸਪੋਂਸਰ ਦਾ ਨੰਬਰ ਜੇ ਮਿਸ ਕਰ ਗਏ ਹੋ ਕਦੇ ਡਾਇਰੈਕਸ਼ਨ ਲੈਣੀ ਹੈ ਵੀਕਐਂਡ ਤੇ ਨਿਕਲੇ ਉਹ ਟੈਕਸਟ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ 416-475-5000 ਮੈਂ ਸਿੱਧਾ ਲਾਰਡਸ ਇੰਗਲੈਂਡ ਵੱਲ ਰੁਕ ਕਰਾਂਗਾ 188 ਰਨਾਂ ਦੀ ਜ਼ਰੂਰਤ 188 ਨੀਡਿਡ ਬਣ ਸਕਦੇ ਨੇ ਦੋ ਵਿਕਟਾਂ ਗਿਰੀਆਂ ਨੇ ਸਾਊਥ ਅਫਰੀਕਾ ਦੀਆਂ 94-2 ਪਹਿਲੀ ਇਨਿੰਗ ਦੇ ਵਿੱਚ 138 ਤੇ ਆਲ ਆਊਟ ਹੋ ਗਏ ਸੀ ਸਾਊਥ ਅਫਰੀਕਾ ਪਹਿਲੀ ਇਨਿੰਗ ਦੇ ਵਿੱਚ 138 ਆਲ ਆਊਟ ਔਰ ਇਸ ਵਾਰ 94-2 ਮਕਰਮ ਖੇਲ ਰਹੇ ਨੇ 49 ਦੇ ਉੱਤੇ ਕਪਤਾਨ ਬਵੂਮਾ ਉਹਨਾਂ ਦਾ ਸਾਥ ਦੇ ਰਹੇ ਨੇ 11 ਰਨ ਦੇ ਉੱਤੇ ਸੋ ਆਈ ਥਿੰਕ ਇਟਸ ਈਵਨ ਸਟੀਵਨਸ ਜੇ ਦੋ ਕੁ ਵਿਕਟਾਂ ਗਿਰ ਗਈਆਂ ਦੋ ਤਿੰਨ ਵਿਕਟ ਗਿਰ ਗਈਆਂ ਤੇ ਫਿਰ ਸਾਊਥ ਅਫਰੀਕਾ ਲਈ ਮੁਸ਼ਕਿਲ ਹੋ ਜਾਏਗਾ 188 ਔਰ ਜੇ ਅਗਲੇ 50-70 ਰਨ ਹੋਰ ਬਣ ਗਏ ਔਰ ਵਿਕਟ ਨਹੀਂ ਗਿਰੀ ਤੇ ਫਿਰ ਆਸਟ੍ਰੇਲੀਆ ਲਈ ਮੁਸ਼ਕਿਲ ਪੈਦਾ ਹੋ ਸਕਦੀ ਹੈ ਬਟ ਅਮੇਜ਼ਿੰਗ ਕਰਾਊਡ ਦਿਸ ਇਜ਼ ਲਾਰਡਸ ਇੰਗਲੈਂਡ ਲਾਰਡਸ ਇੰਗਲੈਂਡ ਦੇ ਮੈਦਾਨ ਦੇ ਉੱਤੇ ICC ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਲਿਆ ਜਾ ਰਿਹਾ ਔਰ ਦੋਨੋ ਹੀ ਟੀਮਾਂ ਬਹੁਤ ਵਧੀਆ ਖੇਲ ਰਹੀਆਂ ਨੇ ਖੜੇ ਹੋ ਕੇ ਤਾਲੀਆਂ ਵਜਾਈਆਂ ਜਾ ਰਹੀਆਂ ਨੇ ਸੋ ਇੱਕ ਕਰਾਊਡ ਹੈ ਇੱਕ ਸਟਾਈਲ ਹੈ ਵੈਸੇ ਵੀ ਮੈਂ ਦੇਖਦਾ ਕਿ ਇੰਗਲੈਂਡ ਦੇ ਵਿੱਚ ਨਾ ਇੰਗਲੈਂਡ ਆਸਟ੍ਰੇਲੀਆ US ਇਹਨਾਂ ਕੰਟਰੀਜ਼ ਨੇ ਸਪੋਰਟਸ ਜਰਮਨੀ ਜਪਾਨ ਇਹਨਾਂ ਨੇ ਸਪੋਰਟਸ ਦੇ ਵਿੱਚ ਇੱਕ ਜੋ ਕਲਚਰ ਇਖਤਿਆਰ ਕੀਤਾ ਨਾ ਉਹ ਦੇਖਣ ਵਾਲਾ ਹੈ ਬਹੁਤ ਸਾਰੇ ਲੋਕ ਜਿਹੜੇ ਨੇ ਲਾਰਡਸ ਦੇ ਮੈਦਾਨ ਸਿਰਫ ਉੱਥੇ ਕ੍ਰਿਕਟ ਨੂੰ ਤਾਂ ਇੰਜੋਏ ਕਰਦੇ ਹੀ ਨੇ ਬਟ ਗਰਾਊਂਡ ਨੂੰ ਵੀ ਬੜਾ ਇੰਜੋਏ ਕਰਦੇ ਨੇ ਔਰ ਬਹੁਤ ਸਾਰੀਆਂ ਜਿਹੜੀਆਂ ਕਾਰ ਰੇਸਿੰਗ ਜਿਹੜੀਆਂ ਹੁੰਦੀਆਂ ਨੇ ਉਹ ਲੋਕ ਕਾਰ ਰੇਸਿੰਗ ਤੋਂ ਜ਼ਿਆਦਾ ਜਿਹੜਾ ਏਰੀਆ ਉਹ ਇੰਜੋਏ ਕਰਦੇ ਨੇ ਇਸ ਵੀਕਐਂਡ ਦੇ ਉੱਤੇ ਇੱਕ ਸਾਡੇ ਇੱਥੇ ਵੀ ਇੱਕ ਹਾਰਸ ਰੇਸਿੰਗ ਦਾ ਇੱਕ ਬੜਾ ਵੱਡਾ ਇਵੈਂਟ ਹੋ ਰਿਹਾ ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਉੱਥੇ ਜਾ ਸਕਾਂ ਇਨਵੀਟੇਸ਼ਨ ਆਇਆ ਹੋਇਆ ਆਈ ਐਮ ਟਰਾਇੰਗ ਟੂ ਗੋ ਵਿਦ ਮਾਈ ਫੈਮਿਲੀ ਦਿਸ ਵੀਕਐਂਡ ਮੇ ਬੀ ਮੈਂ ਤੁਹਾਨੂੰ ਨੈਕਸਟ ਵੀਕ ਆ ਕੇ ਇਹਦੇ ਬਾਰੇ ਵੀ ਰਿਪੋਰਟ ਦਵਾਂ ਔਰ ਕਿਉਂਕਿ ਇੰਗਲੈਂਡ ਦੀ ਗੱਲ ਹੋ ਰਹੀ ਹੈ ਲੰਡਨ ਦੀ ਗੱਲ ਹੋ ਹੀ ਰਹੀ ਹੈ ਐਂਡ ਸਪੋਰਟਸ ਕਲਚਰ ਦੀ ਗੱਲ ਹੋ ਰਹੀ ਹੈ ਵਿੰਬਲਡਨ ਵੀ ਇੱਕ ਐਸਾ ਸਟਾਈਲ ਬਣਾ ਦਿੱਤਾ ਗਿਆ ਹੈਗਾ ਕਿ ਉੱਥੇ ਗੇਮ ਤੇ ਤੁਸੀਂ ਇੰਜੋਏ ਕਰਦੇ ਹੀ ਕਰਦੇ ਜਦ ਤੁਸੀਂ ਉੱਥੇ ਵਿੰਬਲਡਨ ਜਾਂਦੇ ਹੋ ਤੇ ਦੂਰੋਂ ਦੂਰੋਂ ਲੋਕ ਉੱਥੇ ਜਾਂਦੇ ਨੇ ਔਰ ਸਾਰੇ ਯੂਰਪ ਤੋਂ ਤਾਂ ਆਉਂਦੇ ਹੀ ਆਉਂਦੇ ਨੇ, ਨਾਰਥ ਅਮਰੀਕਾ ਤੋਂ ਇੱਥੋਂ ਵੀ ਲੋਕ ਜਾਂਦੇ ਨੇ ਨਾਰਥ ਅਮਰੀਕਾ ਤੋਂ ਔਰ ਯੂਰਪ ਤੋਂ ਅਲੱਗ ਅਲੱਗ ਕੋਨੇ ਚੋਂ, ਇੰਗਲੈਂਡ ਦੇ ਵੀ ਕਈ ਕੋਨਿਆਂ ਤੋਂ ਆਉਂਦੇ ਨੇ ਲੋਕ ਵਿੰਬਲਡਨ ਦੇਖਣ। ਲੇਕਿਨ ਉਹਦੇ ਨਾਲ ਨਾਲ ਹੁਣ ਤੇ ਮੈਂ ਦੇਖ ਰਿਹਾ ਕਿ ਰੁਝਾਨ ਜਿਹੜਾ ਈਵਨ ਬਹੁਤ ਸਾਰੇ ਲੋਕ ਇੰਡੀਆ ਤੋਂ ਜਾਣ ਲੱਗ ਪਏ ਨੇ, ਇੰਡੀਆ ਦੇ ਵਿੱਚ ਬੜੇ ਸਾਰੇ ਸੈਲੀਬ੍ਰਿਟੀਜ਼ ਨੇ ਜੋ ਲਗਾਤਾਰ ਦੇ ਵਿਲ ਗੋ ਟੂ ਵਿੰਬਲਡਨ ਬਿਕੋਜ਼ ਇਟ ਨੋਟ ਓਨਲੀ ਯੂ ਗੋ ਦੇਅਰ ਟੂ ਵਾਚ ਦ ਗੇਮ ਬਟ ਆਲਸੋ ਟੂ ਮੀਟ ਸੋ ਮੈਨੀ ਪੀਪਲ। ਔਰ ਲੋਜ ਦੇ ਉੱਤੇ ਮੈਂ ਇਹੀ ਦੇਖ ਰਿਹਾ ਕਿ ਬਾਹਰ ਤੁਸੀਂ ਦੇਖੋ ਕਿਉਂਕਿ ਕ੍ਰਿਕਟ ਇਜ਼ ਕਾਲਡ ਅ ਜੈਂਟਲਮੈਨਸ ਗੇਮ। ਇਹਦੇ ਵਿੱਚ ਹੁਣ ਲੰਚ ਟਾਈਮ ਵੀ ਹੋਣਾ, ਟੀ ਟਾਈਮ ਵੀ ਹੋਣੀ ਹੈ, ਲੋਕ ਸੂਟ ਟਾਈ ਲਗਾ ਕੇ ਬੈਠੇ ਹੋਏ ਨੇ, ਮੈਚ ਦੇਖਣ ਆਏ ਨੇ, ਪੂਰਾ ਫੈਸ਼ਨ ਕੀਤਾ ਹੋਇਆ ਔਰ ਅੰਦਰ ਜਾ ਕੇ ਉੱਥੇ ਜਿਹੜਾ ਮੈਂਬਰਸ ਏਰੀਆ ਹੈ, ਮੈਂਬਰਸ ਏਰੀਆ ਦੇ ਵਿੱਚ ਉਹ ਲੋਕਾਂ ਨੂੰ ਮਿਲਦੇ ਨੇ। ਸੋ ਸਪੋਰਟਸ ਇਜ਼ ਨਾਟ ਮੇਰਲੀ ਵਾਚਿੰਗ ਦੈਟ ਸਪੋਰਟ ਬਟ ਆਲਸੋ ਇਟਸ ਕਲਚਰ ਵੀ ਬਣਦਾ ਜਾ ਰਿਹਾ। ਇਹਦੇ ਬਾਰੇ ਲੋਕਲ ਲੈਵਲ ਤੇ ਮੈਂ ਇਹਨੂੰ ਗੱਲ ਨੂੰ ਲੈ ਕੇ ਆਉਣਾ ਚਾਹਾਂਗਾ ਕਿ ਸਾਡੇ ਇੱਥੇ ਬ੍ਰੈਂਪਟਨ ਦੇ ਵਿੱਚ ਜਿਹੜਾ CAA ਸੈਂਟਰ ਹੈ ਉੱਥੇ ਹਨੀ ਬੈਜਰਸ ਜਿਹੜੇ ਨੇ ਉਹ ਆਪਣੀ ਗੇਮ ਅਗਲੀ ਖੇਲਣਗੇ ਔਰ 20 June ਨੂੰ ਇੱਕ ਬੜਾ ਵੱਡਾ ਇਵੈਂਟ ਇੱਥੇ ਹੋ ਰਿਹਾ। ਸੋ ਉਹਦੇ ਬਾਰੇ ਜਾਣਕਾਰੀ ਜਿਹੜੀ ਹੈ ਮੈਂ ਤੁਹਾਡੇ ਨਾਲ ਨੈਕਸਟ ਵੀਕ ਜ਼ਰੂਰ ਸ਼ੇਅਰ ਕਰਾਂਗਾ। ਜੇ ਤੁਸੀਂ ਆਉਣਾ ਚਾਹੁੰਦੇ ਹੈਗੇ ਹੋ ਸਾਡੇ ਇੱਥੇ ਤੇ ਉਹਦੇ ਬਾਰੇ ਜਾਣਕਾਰੀ ਮੈਂ ਮੰਡੇ ਨੂੰ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿ ਜੋ ਸਾਡੇ ਇੱਥੇ ਵੀ ਇੱਕ ਇੰਪੋਰਟੈਂਟ ਇਵੈਂਟ ਹੋ ਰਿਹਾ ਜੀ। ਇਸ ਤੋਂ ਬਾਅਦ ਕਾਫੀ ਸਾਰੀਆਂ ਹੋਰ ਖਬਰਾਂ ਨੇ, ਮੈਂ ਕੁਇਕਲੀ ਕਿਹੜੀ ਚੀਜ਼ ਟੱਚ ਕਰਾਂ ਮੈਂ ਉਹ ਸੋਚ ਰਿਹਾ ਇਸ ਸਮੇਂ। ਪਹਿਲਾਂ ਜੋ ਸਭ ਦੁਨੀਆਂ ਭਰ ਚ ਚਰਚਾ ਹੈ ਪਹਿਲਾਂ ਉਹਦੀ ਗੱਲ ਕਰ ਲੈਂਦੇ। ਇਕਬਾਲ ਜੀ ਤੁਹਾਡੀ ਕਾਲ ਅਗਲੀ ਹੈ, ਗਿਰੀਸ਼ ਜੀ ਸਾਰੀਆਂ ਕਾਲਸ ਲਵਾਂਗੇ, ਮੈਨੂੰ ਜਰਾ ਦੋ ਤਿੰਨ ਚੀਜ਼ਾਂ ਬਸ ਦੱਸ ਲੈਂਦੋ, ਸਿਰਫ ਦੋ ਤਿੰਨ ਚੀਜ਼ਾਂ ਨਾ ਫਿਰ ਤੁਹਾਡੀਆਂ ਸਾਰੀਆਂ ਕਾਲਸ ਮੈਂ ਔਨ ਦੀ ਏਅਰ ਕਰਨ ਜਾ ਰਿਹਾ। ਤਿੰਨ ਚੀਜ਼ਾਂ ਮੇਨ ਨੇ ਮੈਂ ਉਹ ਜਰਾ ਕੁਇਕਲੀ ਦੱਸਵਾਂ। ਪਹਿਲੀ ਚੀਜ਼ ਹੈਗੀ ਹੈ ਜੀ ਜੋ ਦੁਨੀਆਂ ਭਰ ਦੇ ਵਿੱਚ ਚਰਚਾ ਚੱਲ ਰਹੀ ਹੈ, ਇਰਾਨ ਵਰਸਿਜ਼ ਇਜ਼ਰਾਈਲ। ਇਜ਼ਰਾਈਲ ਨੇ ਤਕਰੀਬਨ 200 ਫਾਈਟਰ ਜੈਟਸ ਦੇ ਨਾਲ ਇਰਾਨ ਦੇ ਤਕਰੀਬਨ 100 ਠਿਕਾਣਿਆਂ ਦੇ ਉੱਤੇ ਹਮਲਾ ਕੀਤਾ। ਇਜ਼ਰਾਈਲ ਨੇ ਜਿਹੜਾ ਹਮਲਾ ਕੀਤਾ, ਇਜ਼ਰਾਈਲ ਦਾ ਕਾਰਨ ਜੋ ਲਗਾਤਾਰ ਉਹ ਕਹਿ ਹੀ ਰਿਹਾ ਹੈ ਕਿ ਇਰਾਨ ਨਿਊਕਲੀਅਰ ਵੈਪਨ ਬਣਾਉਣ ਦੇ ਬੜਾ ਕਰੀਬ ਹੈ। ਇਜ਼ਰਾਈਲ ਦਾ ਐਸਾ ਮੰਨਣਾ ਹੈਗਾ ਕਿ ਜਿਹੜਾ ਇਰਾਨ ਹੈ ਉਹ ਨਿਊਕਲੀਅਰ ਵੈਪਨ ਦਾ ਜਿਹੜਾ ਇਸਤੇਮਾਲ ਹੈ ਉਹ ਇਜ਼ਰਾਈਲ ਦੇ ਖਿਲਾਫ ਕਰੇਗਾ। ਹਾਲ ਹੀ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਕਨਫਲਿਕਟ ਆਲਰੇਡੀ ਚੱਲ ਹੀ ਰਿਹਾ ਸੀਗਾ ਕਿਉਂਕਿ 7 October ਨੂੰ ਜੋ ਅਟੈਕ ਹੋਇਆ ਹੈ ਇਜ਼ਰਾਈਲ ਦੇ ਉੱਪਰ, ਇਜ਼ਰਾਈਲ ਦਾ ਮੰਨਣਾ ਹੈ ਕਿ ਹਮਾਸ, ਹਜ਼ਬੁੱਲਾ ਇਹ ਸਾਰੇ ਜਿਹੜੇ ਲੋਕ ਨੇ ਇਹਨਾਂ ਦੇ ਪਿੱਛੇ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਇਹਨਾਂ ਦੇ ਪਿੱਛੇ ਲਗਾਤਾਰ ਇਰਾਨ ਦਾ ਹੀ ਹੱਥ ਹੈ ਔਰ ਉਹ ਕਹਿੰਦੇ ਕਿ ਜਿਹਨੇ ਨਿਊਕਲੀਅਰ ਵੈਪਨ ਬਣਾ ਲਿਆ ਤੇ ਇਜ਼ਰਾਈਲ ਦੇ ਉੱਤੇ ਯੂਜ਼ ਕਰੇਗਾ। ਇਰਾਨ ਵੱਲੋਂ ਵੀ ਇਜ਼ਰਾਈਲ ਦੇ ਖਿਲਾਫ ਕਈ ਵਾਰੀ ਜਿਹੜੇ ਬਿਆਨ ਨੇ ਉਹ ਆਉਂਦੇ ਰਹਿੰਦੇ ਨੇ। ਅੱਛਾ, ਹੁਣ ਇਹ ਬੈਂਜਾਮਿਨ ਨੇਤਨਯਾਹੂ ਦਾ ਪਹਿਲਾਂ ਬਿਆਨ ਦੱਸ ਦਈਏ, ਉਨ੍ਹਾਂ ਨੇ ਤਾਂ ਕਿਹਾ ਹੈ ਕਿ ਜੀ ਜਦੋਂ ਤੱਕ ਜ਼ਰੂਰਤ ਪਏਗੀ ਅਸੀਂ ਉਸ ਤਰ੍ਹਾਂ ਉਸ ਵੇਲੇ ਤੱਕ ਲੜਾਈ ਲੜਾਂਗੇ। ਸੋ ਜਦੋਂ ਤੱਕ ਜ਼ਰੂਰਤ ਪਏਗੀ ਉਸ ਵੇਲੇ ਤੱਕ ਅਸੀਂ ਲੜਾਈ ਲੜਾਂਗੇ, ਇਹ ਇਜ਼ਰਾਈਲ ਕਹਿ ਰਿਹਾ। ਇਰਾਨ ਦਾ ਕਹਿਣਾ ਹੈਗਾ ਹੈ ਕਿ ਜੀ ਉਨ੍ਹਾਂ ਦੀ ਨਿਊਕਲੀਅਰ ਐਨਰਿਚਮੈਂਟ ਫੈਸਿਲਿਟੀ ਡੈਮੇਜ ਹੋਈ ਹੈ, ਉਨ੍ਹਾਂ ਦੇ ਬੜੇ ਸਾਰੇ ਸੀਨੀਅਰ ਲੀਡਰ ਦੀ ਡੈਥ ਹੋਈ ਹੈਗੀ ਹੈ, ਇਰਾਨ ਕਹਿ ਰਿਹਾ, ਬਟ ਅਸੀਂ ਜਵਾਬੀ ਕਾਰਵਾਈ ਬੜੀ ਸਿਵੀਅਰ ਕਰਾਂਗੇ। ਸੋ ਇਰਾਨ ਵੀ ਪਿੱਛੇ ਨਹੀਂ ਹਟ ਰਿਹਾ, ਉਹਨੇ ਵੀ ਰਾਕੇਟ ਫਾਇਰ ਕਰ ਦਿੱਤੇ ਨੇ। ਪਰ ਇੱਥੇ ਦੱਸ ਦਈਏ ਕਿ ਜਿਹੜੀ ਹੈ ਕਾਫੀ ਨੁਕਸਾਨ ਹੋਇਆ, ਬਹੁਤ ਸੀਨੀਅਰ ਮਿਲਟਰੀ ਲੀਡਰਸ਼ਿਪ ਜਿਹੜੀ ਹੈਗੀ, ਈਵਨ ਸੈਕਿੰਡ ਇਨ ਕਮਾਂਡ ਜਿਹੜੇ ਨੇ ਆਇਤੁੱਲਾ ਖੁਮੈਨੀ ਤੋਂ ਬਾਅਦ, ਸੋ ਉਨ੍ਹਾਂ ਦਾ ਵੀ ਡੈਥ ਜਿਹੜੀ ਹੈ ਉਹ ਇਜ਼ਰਾਈਲ ਵੱਲੋਂ ਰਿਪੋਰਟ ਕੀਤੀ ਜਾ ਰਹੀ ਹੈ। ਹੁਣ ਇਨ੍ਹਾਂ ਸਾਰੇ ਮਾਮਲੇ ਦੇ ਉੱਤੇ ਯੂਐਸ ਪ੍ਰੈਜੀਡੈਂਟ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਆਈ ਗੇਵ ਇਰਾਨ ਦਾ ਚਾਂਸ ਆਫਟਰ ਚਾਂਸ ਟੂ ਮੇਕ ਅ ਡੀਲ, ਡੀਲ ਨਹੀਂ ਬਣਾਈ, ਅਗਲਾ ਹਮਲਾ ਇਸ ਤੋਂ ਵੀ ਖਤਰਨਾਕ ਹੋਏਗਾ, ਤਾਂ ਹੁਣ ਡੀਲ ਜਿਹੜੀ ਹੈ ਜ਼ਰੂਰ ਬਣਾ ਲੈਣ। ਔਰ ਇਰਾਨ ਇਸ ਤੋਂ ਪਹਿਲਾਂ ਕਿ ਜੇ ਡੀਲ ਨਹੀਂ ਬਣਾਏਗਾ ਤਾਂ ਇਹ ਨਾ ਫਿਰ ਕਹਿ ਦੇਵੇ ਕੁਛ ਵੀ ਨਹੀਂ ਬਚਿਆ ਡੀਲ ਬਣਾਉਣ ਲਈ। ਸੋ ਟਰੰਪ ਸਾਹਿਬ ਦੇ ਕਹਿ ਰਹੇ ਨੇ, ਹਾਲਾਂਕਿ US ਵੱਲੋਂ ਉਨ੍ਹਾਂ ਦੇ ਜਿਹੜੇ ਸੈਕਟਰੀ ਆਫ ਸਟੇਟ ਨੇ ਮਾਰਕ ਰੂਬੀਓ, ਉਨ੍ਹਾਂ ਦਾ ਕਹਿਣਾ ਹੈਗਾ ਕਿ ਇਰਾਨ US ਨੂੰ ਟਾਰਗੇਟ ਨਾ ਕਰੇ, ਉਨ੍ਹਾਂ ਦੇ ਜਿਹੜੇ ਪਰਸਨਲ ਇੰਟਰਸਟ ਨੇ, ਉਨ੍ਹਾਂ ਦੇ ਜਿਹੜੇ ਲੋਕ ਨੇ ਉੱਥੇ ਇਲਾਕੇ ਦੇ ਵਿੱਚ। ਸੋ ਮਾਰਕੋ ਰੂਬੀਓ US ਸੈਕਟਰੀ ਆਫ ਸਟੇਟ ਦਾ ਕਹਿਣਾ ਹੈਗਾ ਕਿ ਇਹ ਚੀਜ਼ ਉਹ ਖਿਆਲ ਰੱਖਣ ਕਿ ਅਮਰੀਕਾ ਨੂੰ ਬਿਨਾਂ ਮਤਲਬ ਇਹਦੇ ਵਿੱਚ ਨਾ ਘਸੀਟਣ। ਅਮਰੀਕਾ ਨੂੰ ਪਤਾ ਜ਼ਰੂਰ ਸੀ ਇਹਦੇ ਬਾਰੇ ਬਟ ਅਮਰੀਕਾ ਇਸ ਅਟੈਕ ਦੇ ਵਿੱਚ ਸ਼ਾਮਿਲ ਨਹੀਂ ਹੈ। ਸੋ ਇਹ ਤਾਂ ਟਰੰਪ ਸਾਹਿਬ ਨੇ ਵੀ ਕਹਿ ਦਿੱਤਾ ਕਿ ਉਹਨਾਂ ਨੂੰ ਪਹਿਲਾਂ ਇਹਦੇ ਬਾਰੇ ਪਤਾ ਸੀਗਾ। ਹੁਣ UN ਕੀ ਕਰ ਰਿਹਾ, ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਦਾ ਕਹਿਣਾ ਹੈ ਕਿ ਬੋਥ ਸਾਈਡ ਸ਼ੁਡ ਸ਼ੋ ਮੈਕਸੀਮਮ ਰੈਸਟ੍ਰੇਂਟ। ਵੈਸੇ ਮੈਂ ਕਈ ਵਾਰ ਸੋਚਦਾ ਕਿ ਦੁਨੀਆਂ ਭਰ ਚ ਜਿਹਦੀ ਜੋ ਮਰਜ਼ੀ ਉਹ ਕਰੀ ਜਾ ਰਹੀ ਹੈਗੀ ਹੈ, ਯੂਨਾਈਟਿਡ ਨੇਸ਼ਨ ਦੀ ਸਿਕਿਉਰਿਟੀ ਕੌਂਸਲ ਦੀ ਵੀ ਮੀਟਿੰਗ ਹੈਗੀ ਹੈ ਅੱਜ। ਸੋ ਯੂਨਾਈਟਿਡ ਨੇਸ਼ਨਸ ਕਹਿ ਵੀ ਰਿਹਾ ਬੋਥ ਸਾਈਡ ਸ਼ੁਡ ਸ਼ੋਰ ਇਸ ਟ੍ਰੇਨ, ਲੇਕਿਨ ਜਿਹਦਾ ਜੋ ਮਨ ਆਉਂਦਾ ਉਹ ਕਰਦਾ ਚਲਾ ਜਾਂਦਾ ਹੈ। ਅੱਜ ਬੈਂਜਾਮਿਨ ਨੇਤਨਯਾਹੂ ਨੇ ਅੱਜ ਉਹ ਗੱਲ ਕਰਨਗੇ, US President Donald Trump ਦੇ ਨਾਲ ਵੀ ਤੇ ਪੁਤਿਨ ਦੇ ਨਾਲ ਵੀ ਉਦੋਂ ਪੁਤਿਨ ਨਾਲ ਵੀ ਉਹ ਗੱਲ ਕਰ ਰਹੇ ਨੇ ਵਲਾਦਿਮੀਰ ਪੁਤਿਨ ਦੇ ਨਾਲ ਵੀ ਅੱਜ ਦੋਨਾਂ ਨਾਲ ਉਹ ਗੱਲ ਕਰ ਰਹੇ ਨੇ ਅੱਛਾ ਹੁਣ ਇਸ ਸਾਰੀ ਸਥਿਤੀ ਦੇ ਵਿੱਚ ਮੈਂ ਇੱਥੇ ਦੱਸਵਾਂ ਕਿ ਕੀ ਹੋ ਰਿਹਾ ਹੈਗਾ ਵਰਲਡ ਲੈਵਲ ਦੇ ਉੱਤੇ ਬਾਕੀ ਦੇਖੋ ਮੇਨਲੀ ਤਾਂ ਇਹ ਹੈਗਾ ਕਿ ਜਿਹੜੀ ਸਾਊਦੀ ਅਰੇਬੀਆ ਔਰ ਉਹ ਸਾਰੀਆਂ ਕੰਟਰੀਜ਼ ਨੇ ਆਈ ਡੋਂਟ ਥਿੰਕ ਸੋ ਕਿ ਉਹ ਜ਼ਿਆਦਾ ਇਹਦੇ ਵਿੱਚ ਕੁਛ ਇਨਵੋਲਵ ਹੋਣਗੀਆਂ ਉਹ ਤੇ ਬਸ ਇਹੀ ਕਹਿਣਗੀਆਂ ਕਿ ਠੀਕ ਹੈ ਇਹ ਚੀਜ਼ ਜਿਹੜੀ ਹੋ ਰਹੀ ਹੈ ਦੇ ਵਿਲ ਸੇ ਕਿ ਮਤਲਬ ਕਿ ਡੀ ਐਸਕਲੇਸ਼ਨ ਕਿੱਦਾਂ ਕੀਤੀ ਜਾਏ ਮਤਲਬ ਖਾਨਾ ਪੂਰਤੀ ਜੀ ਕਰ ਦੇਣਗੀਆਂ ਜਿਹੜੀਆਂ ਸਾਊਦੀ ਅਰੇਬੀਆ ਐਂਡ ਪਾਰਟੀ ਉਹ ਸਾਰੀਆਂ ਕੰਟਰੀਜ਼ ਨੇ ਦੇ ਹੈਵ ਨੋ ਲਵ ਲੋਸਟ ਫਾਰ ਇਰਾਨ ਠੀਕ ਹੈ ਅੱਛਾ ਹੁਣ ਅੱਗੇ ਚਲੋ ਮੇਨ ਕੰਟਰੀਜ਼ ਆ ਮੈਂ ਤੁਹਾਨੂੰ ਦੱਸ ਹੀ ਦਿੱਤਾ ਯੂਰਪ ਨੇ ਵੀ ਕਹਿਣਾ ਜੀ ਥੋੜਾ ਡੀ ਐਸਕਲੇਸ਼ਨ ਕੀਤੀ ਜਾਵੇ ਕੈਨੇਡਾ ਦੀ ਸਾਡੀ ਕੀ ਪੋਜੀਸ਼ਨ ਹੈ ਕੈਨੇਡਾ ਦੀ ਫੋਰਨ ਅਫੇਅਰਸ ਮਿਨਿਸਟਰ ਅਨੀਤਾ ਆਨੰਦ ਦਾ ਵੀ ਇਹੀ ਬਿਆਨ ਆ ਗਿਆ ਕਿ ਡੀ ਐਸਕਲੇਸ਼ਨ ਮਸਟ ਬੀ ਅ ਪ੍ਰਾਇਰਟੀ ਹੁਣ ਮਸਟ ਬੀ ਅ ਪ੍ਰਾਇਰਟੀ ਫੋਰਨ ਮਿਨਿਸਟਰ ਸਾਡੇ ਨੇ ਵੀ ਕਹਿ ਦਿੱਤਾ ਪਰ ਡੀ ਐਸਕਲੇਸ਼ਨ ਕਰੇਗਾ ਕੌਣ ਠੀਕ ਹੈ ਕਿਉਂਕਿ ਉੱਥੇ ਨਿਤਨਯਾਹੂ ਸਾਹਿਬ ਨੇ ਜਿਨ੍ਹਾਂ ਨੇ ਵਿੱਚ ਪੈ ਕੇ ਉਹ ਗੱਲ ਰੋਕਣੀ ਸੀਗੀ ਨਾ ਤੇ ਮਿਡਲ ਈਸਟ ਕੋਈ ਕੰਟਰੀ ਨੇ ਕਿਸੇ ਨੇ ਕਰਨਾ ਅਮਰੀਕਾ ਤੇ ਪਹਿਲਾਂ ਹੀ ਕਹਿ ਰਿਹਾ ਕਿ ਜੀ ਹੋਰ ਭਿਆਨਕ ਨਤੀਜੇ ਹੋਣਗੇ ਵਲਾਦਿਮੀਰ ਪੁਤਿਨ ਸਾਹਿਬ ਦੇ ਆਪਣੇ ਸਿਲਸਿਲੇ ਚੱਲ ਰਹੇ ਨੇ ਯੂਕਰੇਨ ਦੇ ਨਾਲ ਚਾਈਨਾ ਦੇਖ ਰਿਹਾ ਬਸ ਉਹਨਾਂ ਦਾ ਵੀ ਬਿਆਨ ਆ ਗਿਆ ਕਿ ਜੀ ਠੀਕ ਹੈ ਜੀ ਰਿਸਟ੍ਰੇਂਟ ਦੀ ਗੱਲ ਉਹ ਵੀ ਕਹਿ ਰਹੇ ਨੇ ਅੱਗੇ ਚਲੋ ਇੱਧਰ ਕੌਣ ਰਹਿ ਗਿਆ ਇੰਡੀਆ ਇੰਡੀਆ ਦੀ ਰਿਲੇਸ਼ਨਸ਼ਿਪ ਇਜ਼ਰਾਈਲ ਨਾਲ ਵੀ ਸਟਰੋਂਗ ਹੈ ਇਰਾਨ ਨਾਲ ਵੀ ਠੀਕ ਹੈ ਬਟ ਇੰਡੀਆ ਨੇ ਵੀ ਕੋਈ ਮੀਡੀਏਸ਼ਨ ਜਾਂ ਕੋਈ ਰੁਕਾਵਟ ਪੈਦਾ ਨਹੀਂ ਕਰਨੀ ਪਾਕਿਸਤਾਨ ਨੂੰ ਪਹਿਲਾਂ ਹੀ ਪਤਾ ਹੈ ਦੇਖੋ ਅੱਜ ਕੱਲ ਇੱਕ ਚੀਜ਼ ਹੋਰ ਮੈਂ ਨਾਲ ਕਿਉਂਕਿ ਪਾਕਿਸਤਾਨ ਦਾ ਜ਼ਿਕਰ ਹੋਇਆ ਤੇ ਮੈਂ ਵਾਈ ਮੀਡੀਆ ਫੋਰਨ ਪਾਲਿਸੀ ਦੇ ਵਿੱਚ ਪਾਕਿਸਤਾਨ ਦੀ ਵੀ ਗੱਲ ਕਰਦੇ ਹਾਂ ਦੇਖੋ ਪਾਕਿਸਤਾਨ ਦੀ ਨਾ ਜੀਓ ਪੋਲੀਟੀਕਲ ਸਿਚੁਏਸ਼ਨ ਐਸੀ ਹੈ ਔਰ ਜੋ ਉਹਨਾਂ ਦੀ ਸਿਆਸੀ ਹਾਲਾਤ ਵੀ ਰਹਿੰਦੇ ਨੇ ਉਹਦੇ ਨਾਲ ਦੁਨੀਆਂ ਨੂੰ ਰਹਿੰਦਾ ਹੈ ਕਿ ਅਸੀਂ ਆਰਾਮ ਦੇ ਨਾਲ ਇੱਥੇ ਫਾਇਦਾ ਉਠਾ ਸਕਦੇ ਹਾਂ ਅਫਗਾਨਿਸਤਾਨ ਦੇ ਵਿੱਚ ਪ੍ਰੋਕਸੀ ਵਾਰ ਜੇ ਕਿਸੇ ਸਮੇਂ US ਔਰ ਰਸ਼ੀਆ ਦੀ ਸੀਗੀ ਤਾਂ ਉਹ ਪ੍ਰੋਕਸੀ ਵਾਰ ਹਜੇ ਖਤਮ ਨਹੀਂ ਹੋਈ ਹੁਣ ਤੇ ਉਹਦੇ ਵਿੱਚ ਹੋਰ ਮੇਜਰ ਪਲੇਅਰਸ ਵੀ ਆ ਚੁੱਕੇ ਨੇ ਇੰਕਲੂਡਿੰਗ ਚਾਈਨਾ ਚਾਈਨਾ ਵੀ ਇਸ ਰੀਜਨ ਦੇ ਵਿੱਚ ਪਾਕਿਸਤਾਨ ਅਫਗਾਨਿਸਤਾਨ ਇਰਾਨ ਦੇ ਵਿੱਚ ਆਪਣਾ ਰੋਲ ਵਧਾਉਣਾ ਚਾਹੁੰਦਾ ਹੈ ਖਾਸਕਰ ਐਕਸੈਸ ਟੂ ਪੋਰਟਸ ਜਿਹੜੇ ਨੇ ਚਾਹੇ ਉਹ ਗਵਾਦਰ ਹੈ ਚਾਹੇ ਉਹ ਚਾਬਹਾਰ ਹੈ ਔਰ ਚਾਈਨਾ ਵੈਸੇ ਵੀ ਦੁਨੀਆਂ ਭਰ ਦੇ ਵਿੱਚ ਆਪਣਾ ਰੋਲ ਵਧਾ ਰਿਹਾ ਔਰ ਅੱਛਾ ਬਾਈ ਦੇ ਵੀ ਚਾਈਨਾ ਦੀ ਗੱਲ ਹੋਈ ਹੈ ਐਕਚੁਲੀ ਖ਼ਬਰਾਂ ਇੰਨੀਆਂ ਨੇ ਮੈਂ ਕੁਇਕਲੀ ਦੱਸਵਾਂ ਕਿ ਅੱਜ ਇੰਡੀਆ ਔਰ ਚਾਈਨਾ ਦੇ ਜਿਹੜੇ ਜੂਨੀਅਰ ਫੋਰਨ ਮਿਨਿਸਟਰ ਨੇ ਇੰਡੀਆ ਵੱਲੋਂ ਅਸੀਂ ਫੋਰਨ ਸੈਕਟਰੀ ਕਹਿ ਸਕਦੇ ਹਾਂ ਵਿਕਰਮ ਮਿਸਰੀ ਸੋ ਦੋਨਾਂ ਦੇ ਜੂਨੀਅਰ ਫੋਰਨ ਮਿਨਿਸਟਰ ਨੇ ਮੁਲਾਕਾਤ ਕਰਨ ਤੋਂ ਬਾਅਦ ਵਿਕਰਮ ਮਿਸਰੀ ਸਾਹਿਬ ਸੀਗੇ ਇੰਡੀਆ ਦੀ ਤਰਫੋਂ ਉਨ੍ਹਾਂ ਨੇ ਐਲਾਨ ਕੀਤਾ ਹੈਗਾ ਕਿ ਡਾਇਰੈਕਟ ਫਲਾਈਟਸ ਔਰ ਹੋਰ ਬਹੁਤ ਕੁਛ ਕਿਉਂਕਿ 2020 ਦੇ ਵਿੱਚ ਗਲਵਾਨ ਦੇ ਵਿੱਚ ਲੜਾਈ ਹੋਈ ਇੰਡੀਆ ਔਰ ਚਾਈਨਾ ਦੀ ਐਸਕਲੇਸ਼ਨ ਹੋ ਗਈ ਤੇ ਫਿਰ ਉਸ ਤੋਂ ਬਾਅਦ ਥੋੜੀ ਜਿਹੀ ਹੋਰ ਵੀ ਲੜਾਈਆਂ ਹੋਈਆਂ ਲੇਕਿਨ ਫਿਰ 2024 ਦੇ ਵਿੱਚ ਪਿਛਲੇ ਸਾਲ ਇਨ੍ਹਾਂ ਨੇ ਕਾਫੀ ਕੁਝ ਮੀਟਿੰਗਸ ਕੀਤੀਆਂ ਫਿਰ ਜਨਵਰੀ ਦੇ ਵਿੱਚ ਐਲਾਨ ਹੋਇਆ ਇਸ ਸਾਲ 2025 ਜਨਵਰੀ ਦੀ ਸ਼ੁਰੂਆਤ ਦੇ ਵਿੱਚ ਕਿ ਅਸੀਂ ਟ੍ਰੇਡ ਨੂੰ ਹੋਰ ਵਧਾਉਣਾ ਹੈਗਾ ਡਾਇਰੈਕਟ ਫਲਾਈਟਸ ਔਰ ਹੋਰ ਬੜਾ ਕੁਝ ਜਨਵਰੀ ਚ ਐਲਾਨ ਹੋਇਆ ਸੀ ਅੱਜ ਫਿਰ ਇੱਕ ਤਾਜ਼ਾ ਐਲਾਨ ਹੋਇਆ ਹੈ ਕਿ ਡਾਇਰੈਕਟ ਫਲਾਈਟਸ ਔਰ ਟ੍ਰੇਡ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਮਤਲਬ ਰਿਸ਼ਤੇ ਇੰਡੀਆ ਔਰ ਚਾਈਨਾ ਕਹਿ ਰਹੇ ਨੇ ਕਿ ਇੰਡੀਆ ਔਰ ਚਾਈਨਾ ਅਸੀਂ ਆਪਣੇ ਰਿਸ਼ਤਿਆਂ ਨੂੰ ਹੋਰ ਜ਼ਿਆਦਾ ਸਟਰੋਂਗ ਕਰਨਾ ਹੈ ਠੀਕ ਹੈ ਸੋ ਉਧਰ ਅੱਜ ਇਹ ਵੀ ਮੈਂ ਦੱਸਾਂ ਕਿ ਬਿਆਨ ਉਧਰ ਆਇਆ ਹੈਗਾ ਜੀਓ ਪੋਲੀਟੀਕਲ ਸਿਚੁਏਸ਼ਨ ਦੇ ਵਿੱਚ ਇੰਡੀਆ ਦੀ ਪੋਜੀਸ਼ਨ ਕੀ ਹੈ ਦੇਖੋ ਮੈਂ ਪਾਕਿਸਤਾਨ ਦੇ ਪਰਸਪੈਕਟਿਵ ਚ ਗੱਲ ਕਰ ਰਿਹਾ ਸੀਗਾ ਕਿ ਇੰਡੀਆ ਟ੍ਰਾਈ ਟੂ ਆਈਸੋਲੇਟ ਪਾਕਿਸਤਾਨ ਮੈਂ ਟ੍ਰਾਈਡ ਇਸ ਲਈ ਕਹਿ ਰਿਹਾ ਕਿ ਮੈਨੂੰ ਨਹੀਂ ਲੱਗ ਰਿਹਾ ਕਿ ਮੇਰੇ ਮੁਤਾਬਿਕ ਤਾਂ ਇਹ ਸਟ੍ਰੈਟੇਜੀ ਗਲਤ ਸੀਗੀ ਆਈ ਹੈਵ ਨੈਵਰ ਐਪਰੀਸ਼ੀਏਟਡ ਦਿਸ ਸਟ੍ਰੈਟੇਜੀ ਕਿ ਤੁਸੀਂ ਕਿਸੇ ਕੰਟਰੀ ਨੂੰ ਆਈਸੋਲੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਉਹ ਸਟ੍ਰੈਟੇਜੀ ਕੰਮ ਨਹੀਂ ਕਰਦੀ ਹੈ ਕਿਉਂਕਿ ਤੁਸੀਂ ਫੋਕਸ ਆਪਣੀ ਤਰੱਕੀ ਤੇ ਕਰਨਾ ਇੰਡੀਆ ਦੀ ਆਪਣੀ ਪੋਜੀਸ਼ਨ ਹੈ ਲੇਕਿਨ ਪਾਕਿਸਤਾਨ ਦਿੱਲੀ ਹੁਣ ਦੇਖੋ ਇੰਡੀਆ ਦੇ ਵਿੱਚ ਮੀਡੀਆ ਚ ਟਾਕ ਸ਼ੋਅ ਚਰਚਾ ਚੱਲ ਰਹੀ ਹੈ ਪਾਕਿਸਤਾਨ ਨੂੰ ਜੀ ਉਹਨਾਂ ਦੇ ਜਨਰਲ ਅਸੀਮ ਮੁਨੀਰ ਨੂੰ ਕਿਉਂ ਇਨਵਾਈਟ ਕੀਤਾ ਗਿਆ ਜਸਟ ਇਨ ਕੇਸ ਜੇ ਤੁਸੀਂ ਮਿਸ ਕਰ ਗਏ ਹੋ ਤਾਂ ਮੈਂ ਦੱਸ ਦੇਵਾਂ ਕਿ ਇਸ ਵੀਕਐਂਡ ਦੇ ਉੱਤੇ ਪਾਕਿਸਤਾਨ ਦੇ ਆਰਮੀ ਜਨਰਲ ਫੀਲਡ ਮਾਰਸ਼ਲ ਦਾ ਵੀ ਉਹਨਾਂ ਕੋਲ ਅਹੁਦਾ ਹੈ ਸੋ ਉਹਨਾਂ ਨੂੰ ਅਮਰੀਕਾ ਦੇ ਵਿੱਚ ਜਿਹੜੀ ਅਮਰੀਕਨ ਆਰਮੀ ਦੀ ਉਹਨਾਂ ਦੀ 250th ਸੈਲੀਬ੍ਰੇਸ਼ਨ ਹੈ ਆਰਮੀ ਡੇ ਦੇ ਮੌਕੇ ਦੇ ਉੱਤੇ ਉਹਨਾਂ ਨੂੰ ਬੁਲਾਇਆ ਗਿਆ ਇਹ ਬੜੀ ਗੱਲ ਹੈ ਔਰ ਨਾਲ ਜਿਹੜਾ ਉਹਨਾਂ ਨੇ ਐਪਰੀਸ਼ੀਏਟ ਵੀ ਕੀਤਾ ਹੈ ਕਿ ਟੂ ਫਾਈਟ ਅਗੇਂਸਟ ਟੈਰਰਿਜ਼ਮ ਕਾਊਂਟਰ ਟੈਰਰਿਜ਼ਮ ਦੇ ਵਿੱਚ ਪਾਕਿਸਤਾਨ ਦਾ ਹੀ ਕੰਟਰੀਬਿਊਸ਼ਨ ਬੜੀ ਹੈ ਜੀ ਉਹਨਾਂ ਦਾ ਬੜਾ ਸਾਨੂੰ ਸਪੋਰਟ ਹੈ ਅਮਰੀਕਾ ਦੇ ਵੱਲੋਂ ਇਹ ਆਰਮੀ ਅਮਰੀਕਨ ਆਰਮੀ ਜਨਰਲ ਵੱਲੋਂ ਇਹ ਬਿਆਨ ਦੇਣਾ ਸੋ ਠੀਕ ਹੈ ਉਹ ਹੁਣ ਇੱਕ ਕੰਟੈਕਸਟ ਹੈ ਕਿ ਜੀ ਅਫਗਾਨਿਸਤਾਨ ਦੇ ਵਿੱਚ ਉਹਨਾਂ ਨੂੰ ਮਦਦ ਦੀ ਜ਼ਰੂਰਤ ਹੈ ਦੋ ਤਿੰਨ ਚੀਜ਼ਾਂ ਨੇ ਸੋ ਔਰ ਨਾਲ ਦੀ ਨਾਲ ਉਹਨਾਂ ਨੂੰ ਇੱਦਾਂ ਲੱਗਦਾ ਕਿ ਫੋਨ ਪੇ ਕੀਤਾ ਇੱਧਰ ਦੇ ਮੋਦੀ ਸਾਹਿਬ ਨੂੰ ਗੱਲ ਕਰਨ ਲਈ ਜਦੋਂ ਕਨਫਲਿਕਟ ਹੋਇਆ ਤੇ ਮੋਦੀ ਸਾਹਿਬ ਨੇ ਤੇ ਮੰਨੇ ਹੀ ਨਹੀਂ ਨਾ ਅਮਰੀਕਾ ਦੀ ਗੱਲ ਉਹ ਕਹਿੰਦੇ ਉਹ ਤਾਂ ਨਿਊਯਾਰਕ ਟਾਈਮਸ ਦੀ ਰਿਪੋਰਟ ਹੈ ਕਿ ਜੀ ਹੀ ਡਿਡ ਨਾਟ ਕਮਿਟ ਐਨੀਥਿੰਗ ਫਿਰ ਤੁਸੀਂ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੂੰ ਪਕੜੋ ਫਿਰ ਐਸ ਜੈ ਸ਼ੰਕਰ ਸਾਹਿਬ ਨੂੰ ਪਕੜੋ ਔਰ ਐਸ ਜੈ ਸ਼ੰਕਰ ਸਾਹਿਬ ਦੇ ਬਿਆਨ ਵੀ ਅੱਜ ਕੱਲ੍ਹ ਤਿੱਖੇ ਨੇ ਠੀਕ ਹੈ ਸੋ ਅਮਰੀਕਾ ਜਾਂ ਵੈਸਟ ਨੂੰ ਵੀ ਨਜ਼ਰ ਆਉਂਦਾ ਹੈ ਕਿ 4 ਟ੍ਰਿਲੀਅਨ ਦੀ ਇਕਾਨਮੀ ਸਾਡੀ ਪਕੜ ਚ ਨਹੀਂ ਆ ਰਹੀ ਮੋਦੀ ਸਾਹਿਬ ਐਸ ਜੈ ਸ਼ੰਕਰ ਸਾਹਿਬ ਸਾਡੇ ਕੋਲ ਪਕੜ ਚ ਨਹੀਂ ਆ ਰਹੇ 4 ਟ੍ਰਿਲੀਅਨ ਦੀ ਇਕਾਨਮੀ ਤੇ ਇਹਨਾਂ ਹਾਲਾਤਾਂ ਚ ਉਹ ਫਿਰ ਉਹ ਕਹਿੰਦੇ ਵੀ ਚਲੋ ਪਾਕਿਸਤਾਨ ਦੇ ਵਿਚ ਇਹ ਤਾਂ ਹੈ ਵੀ ਫੋਨ ਕੀਤਾ ਤੇ ਉਸੇ ਟਾਈਮ ਬੰਦਾ ਜਿਹੜਾ ਚਾਹੀਦਾ ਅਫਗਾਨਿਸਤਾਨ ਚ ਕੋਈ ਆ ਤੇ ਫੋਰਨ ਅਫਗਾਨਿਸਤਾਨ ਇਹ ਸਾਨੂੰ ਸਪੋਰਟ ਕਰ ਦਿੰਦੇ ਨੇ ਸੋ ਇੰਡੀਆ ਉਹ ਜਿਹੜਾ ਕੰਮ ਅਫਗਾਨਿਸਤਾਨ ਚ ਲੈਣਾ ਹੈ ਜਾਂ ਪਾਕਿਸਤਾਨ ਦੇ ਟ੍ਰਾਈਬਲ ਏਰੀਆ ਚੋਂ ਜਿਹੜਾ ਕੰਮ ਲੈਣਾ ਹੈ ਉਹ ਪਾਕਿਸਤਾਨ ਹੀ ਕਰਕੇ ਦੇ ਸਕਦਾ ਔਰ ਉਹਦੇ ਵਿਚ ਖਾਸ ਕਰ ਜਿੱਦਾਂ ਹੁਣ ਇਮਰਾਨ ਖਾਨ ਸਾਹਿਬ ਸੀਗੇ ਉਧਰੋਂ ਰਸ਼ੀਆ ਯੂਕਰੇਨ ਤੇ ਜੰਗ ਚੱਲਦਾ ਇਮਰਾਨ ਖਾਨ ਸਾਹਿਬ ਰਸ਼ੀਆ ਪਹੁੰਚੇ ਹੋ ਸੀਗੇ ਸੋ ਅਮਰੀਕਾ ਕਹਿੰਦਾ ਵੀ ਸਾਨੂੰ ਇਮਰਾਨ ਖਾਨ ਸਾਹਿਬ ਨਵਾਜ਼ ਸ਼ਰੀਫ ਹੋਣਾ ਨਾਲੋਂ ਜਨਰਲ ਮੁਸ਼ਰਫ ਸੂਟ ਕਰਦਾ ਰਿਹਾ ਤੇ ਹੁਣ ਸਾਨੂੰ ਕੋਈ ਵੀ ਜਨਰਲ ਉੱਥੇ ਬੈਠਾ ਹੋਵੇ ਕੁਰਸੀ ਤੇ ਉਹ ਸਾਨੂੰ ਜ਼ਰਾ ਸੂਟ ਕਰਦਾ ਔਰ ਯੂਨਾਈਟਿਡ ਨੇਸ਼ਨਸ ਦੇ ਵਿਚ ਵੀ ਦੇਖੋ ਉਨ੍ਹਾਂ ਨੂੰ ਅਹਿਮ ਅਹੁਦੇ ਮਿਲੇ ਨੇ ਉਹ ਤਾਂ ਖੈਰ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਨਾਨ ਪਰਮਾਨੈਂਟ ਮੈਂਬਰਸ ਹੁੰਦੇ ਨੇ ਸਿਕਿਉਰਿਟੀ ਕੌਂਸਲ ਦੇ ਉਨ੍ਹਾਂ ਦੀ ਜਦੋਂ ਵਾਰੀ ਆਉਂਦੀ ਹੈ ਉਨ੍ਹਾਂ ਨੂੰ ਕਿਸੇ ਨਾ ਕਿਸੇ ਚੀਜ਼ ਦੀ ਚੇਅਰਮੈਨਸ਼ਿਪ ਜਾਂ ਵਾਈਸ ਚੇਅਰਮੈਨਸ਼ਿਪ ਮਿਲਣੀ ਹੁੰਦੀ ਹੈ ਤੇ ਉਹ ਫਿਰ ਪਾਕਿਸਤਾਨ ਨੇ ਇਸ ਬਾਰੇ ਆਪਟ ਕਰ ਲਿਆ ਪਾਕਿਸਤਾਨ ਇਜ਼ ਦ ਨਾਨ ਪਰਮਾਨੈਂਟ ਮੈਂਬਰ ਆਫ ਦ ਸਿਕਿਉਰਿਟੀ ਕੌਂਸਲ ਸੋ ਇਧਰ ਆਉਂਦੇ ਹਾਂ ਕਿ ਇੰਡੀਆ ਲਈ ਵੀ ਦੇਖੋ ਇਹ ਚੀਜ਼ ਦੇਖਣੀ ਹੋਏਗੀ ਕਿ ਇੰਡੀਆ ਨੂੰ ਦੋ ਤਿੰਨ ਚੀਜ਼ਾਂ ਯਾਦ ਰੱਖਣੀਆਂ ਪੈਣਗੀਆਂ ਇੱਕ ਤੇ ਇਹ ਹੈਗਾ ਕਿ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ ਕੋਈ ਕੰਟਰੀ ਹਰੇਕ ਕੰਟਰੀ ਨੇ ਆਪਣਾ ਦੇਖਣਾ ਜਿਸ ਤਨ ਲੱਗੇ ਸੋ ਤਨ ਜਾਣੇ ਜੇ ਤੁਹਾਡੇ ਉੱਥੇ ਟੈਰਿਸ ਅਟੈਕ ਹੋਇਆ ਜ਼ਿਆਦਾ ਤੋਂ ਜ਼ਿਆਦਾ ਕੰਡੈਮ ਕਰ ਦੇਣਗੀਆਂ ਕੰਟਰੀ ਇਸ ਤੋਂ ਜ਼ਿਆਦਾ ਕੁਛ ਨਹੀਂ ਹੋਣਾ ਤੁਸੀਂ ਕਹਿ ਦੋ ਜੀ ਤੁਹਾਡੀ ਲੜਾਈ ਕੋਈ ਹੋਰ ਲੜੇਗਾ ਕੋਈ ਨਹੀਂ ਲੜੇਗਾ ਕਿਉਂਕਿ ਤੁਸੀਂ ਵੀ ਕਿਸੇ ਦੀ ਲੜਾਈ ਥੋੜੀ ਲੜਦੇ ਹੋ ਜਦੋਂ ਉਹਨਾਂ ਨੂੰ ਰਸ਼ੀਆ ਦੇ ਖਿਲਾਫ ਲੜਾਈ ਲੜਨੀ ਹੈ ਤਾਂ ਤੁਸੀਂ ਤਾਂ ਰਸ਼ੀਆ ਤੋਂ ਤੇਲ ਲੈਂਦੇ ਹੋ ਤੁਸੀਂ ਰਸ਼ੀਆ ਤੋਂ ਹਥਿਆਰ ਲੈਂਦੇ ਹੋ ਤਾਂ ਰਸ਼ੀਆ ਨੂੰ ਤਾਂ ਪੈਸਾ ਜਾ ਰਿਹਾ ਨਾ ਚੰਗਾ ਤੁਸੀਂ ਵੀ ਤਾਂ ਉਹਨਾਂ ਦੀ ਲੜਾਈ ਨਹੀਂ ਲੜਦੇ ਨਾ ਸੋ ਉਹ ਵੀ ਤੁਹਾਡੀ ਲੜਾਈ ਹੁਣ ਕਿਉਂ ਲੜਨ ਸੋ ਕੋਈ ਨਹੀਂ ਕਿਸੇ ਦੀ ਲੜਾਈ ਲੜਦਾ ਖਾਸ ਕਰ ਅੱਜ ਕੱਲ ਤਾਂ ਇੱਕ ਵਰਡ ਬੜਾ ਚੱਲ ਰਿਹਾ ਹੈ ਐਵਰੀਥਿੰਗ ਇਜ਼ ਟ੍ਰਾਂਜੈਕਸ਼ਨਲ ਜਦੋਂ ਦੇ ਟਰੰਪ ਸਾਹਿਬ ਆਏ ਨੇ ਸੋ ਇਹ ਚਰਚਾ ਲਗਾਤਾਰ ਚੱਲ ਰਹੀ ਹੈ ਕਿ ਐਵਰੀਥਿੰਗ ਇਜ਼ ਟ੍ਰਾਂਜੈਕਸ਼ਨਲ ਸੋ ਉਹ ਵੀ ਟ੍ਰਾਂਜੈਕਸ਼ਨਲ ਉੱਥੇ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ ਸੋ ਮੈਂ ਇੱਕ ਚੀਜ਼ ਹੋਰ ਬਸ ਕੁਇਕਲੀ ਟੱਚ ਕਰਦੇ ਹਾਂ ਅੱਛਾ ਜਿਹੜਾ ਅਹਿਮਦਾਬਾਦ ਦੇ ਵਿਚ ਹੋਇਆ ਉਹਦਾ ਕਿਹਾ ਜਾ ਰਿਹਾ ਕਿ ਬਲੈਕ ਬਾਕਸ ਜਿਹੜਾ ਰਿਕਵਰ ਕਰ ਲਿਆ ਗਿਆ ਕ੍ਰੈਸ਼ ਸਾਈਟ ਤੋਂ ਔਰ ਇੱਕ ਸ਼ਖਸ ਜਿਹੜਾ ਮਿਰੈਕਲਸਲੀ ਹੀ ਹੈਵ ਐਸਕੇਪਡ ਮਤਲਬ ਇੱਕ ਕ੍ਰੈਸ਼ ਦੇ ਵਿਚ ਇੱਕ ਸ਼ਖਸ ਜਿਹੜਾ ਉਹਨਾਂ ਨੇ ਸਾਰੀ ਦਾਸਤਾਨ ਵੀ ਦੱਸੀ ਹੈ ਵੀ ਕਿੱਦਾਂ ਕਿੱਦਾਂ ਕੀ ਕੁਛ ਹੋਇਆ ਔਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਵੀ ਉੱਥੇ ਪਹੁੰਚੇ ਜਾ ਕੇ ਜਿਹੜੇ ਜਿਨ੍ਹਾਂ ਦੇ ਸੱਟਾਂ ਲੱਗੀਆਂ ਉਹਨਾਂ ਨੂੰ ਤਾਂ ਮਿਲੇ ਹੀ ਮਿਲੇ ਨੇ ਲੇਕਿਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਉਸ ਸ਼ਖਸ ਦੇ ਨਾਲ ਵੀ ਮੁਲਾਕਾਤ ਕਰ ਰਹੇ ਸੀਗੇ ਵੀ ਜਿਹੜਾ ਹੂ ਹੈਜ਼ ਐਸਕੇਪਡ ਮਿਰੈਕਲਸਲੀ ਔਰ ਇਹਦੇ ਬਾਰੇ ਇਨਵੈਸਟੀਗੇਸ਼ਨ ਕਾਫੀ ਹਜੇ ਹੋ ਰਹੀਆਂ ਨੇ ਸੋ ਇਹਦੀ ਅਪਡੇਟ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੈਂ ਕੈਨੇਡਾ ਵਾਪਸ ਆਉਣਾ ਚਾਹੁੰਦਾ ਕੈਨੇਡਾ ਦੇ ਵਿਚ ਮੈਂ ਲਗਾਤਾਰ ਤੁਹਾਨੂੰ ਦੱਸ ਹੀ ਰਿਹਾ ਕਿ ਜਿਹੜੇ ਪੰਜ ਜਣੇ ਜਿਨ੍ਹਾਂ ਦੇ ਉੱਤੇ ਐਲੀਗੇਸ਼ਨ ਨੇ ਹਜੇ ਫਾਈਨਲੀ ਹੋਇਆ ਸੋ ਐਲੀਗੇਸ਼ਨ ਨੇ 2018 ਜੂਨ ਦੇ ਮਹੀਨੇ ਦੇ ਵਿਚ ਉਹ 18 ਜੂਨ ਦੀ ਉਸ ਸ਼ਾਮ ਨੂੰ ਕੀ ਕੁਛ ਹੋਇਆ ਲੜਕੀ ਜਿਨ੍ਹਾਂ ਦਾ ਨਾਮ ਸਿਰਫ EM ਦੱਸਿਆ ਜਾ ਰਿਹਾ EM ਜਿਹੜੀ ਹੈਗੀ ਹੈ ਸੋ ਉਹਨਾਂ ਨੇ ਆਪਣੇ ਐਲੀਗੇਸ਼ਨ ਲਗਾਇਆ ਪੰਜ ਲੜਕਿਆਂ ਦੇ ਉੱਤੇ 24 ਜੁਲਾਈ ਨੂੰ ਜਿਹੜਾ ਹੈਗਾ ਪ੍ਰੋਸੀਡਿੰਗਸ ਜਿਹੜੀਆਂ ਰੈਪ ਅਪ ਹੋ ਰਹੀਆਂ ਔਰ ਜੱਜ ਸਾਹਿਬਾ ਜਿਹੜੇ ਹੈਗੇ ਨੇ ਜੱਜ ਸਾਹਿਬਾ ਜੀ ਆਪਣਾ ਜਿਹੜਾ ਡਿਸੀਜਨ ਨੇ ਉਹ ਮੰਨਿਆ ਜਾ ਰਿਹਾ ਕਿ 24 ਜੁਲਾਈ ਨੂੰ ਜਿਹੜਾ ਉਹ ਦੱਸਣਗੇ ਸੋ ਅੱਜ ਪ੍ਰੋਸੀਡਿੰਗਸ ਆਰ ਰੈਪਿੰਗ ਅਪ ਟੁਡੇ ਸੋ ਤੁਸੀਂ ਇਸ ਮਾਮਲੇ ਚ ਸੁਣਵਾਈ ਸਾਰੀ ਅਸੀਂ ਦੱਸ ਹੀ ਰਹੇ ਹਾਂ ਸੋ ਪੰਜ ਜੂਨੀਅਰ ਹਾਕੀ ਵਰਲਡ ਚੈਂਪੀਅਨਸ਼ਿਪ ਦੇ ਵਿਚ ਖੇਲਣ ਆਏ ਜਿਹੜੇ ਜੂਨੀਅਰ ਹਾਕੀ ਦੇ ਖਿਲਾੜੀ ਸੀਗੇ ਉਨ੍ਹਾਂ ਦੇ ਖਿਲਾਫ ਇੱਕ ਲੜਕੀ ਦੁਆਰਾ ਇਹ ਬੜੇ ਸੀਰੀਅਸ ਐਲੀਗੇਸ਼ਨ ਜਿਹੜੇ ਨੇ ਉਹ ਸੈਕਸੁਅਲ ਅਸੌਲਟ ਤੇ ਲਗਾਏ ਗਏ ਨੇ ਸੋ ਉਹਦੇ ਵਿਚ ਮਾਮਲਾ ਇਹ ਹੁੰਦਾ ਹੈ ਕਿ ਉੱਥੇ ਜੋ ਕੁਝ ਹੋ ਰਿਹਾ ਸੀਗਾ ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਯੈਸ ਕਈ ਚੀਜ਼ਾਂ ਹੋਈਆਂ ਨੇ ਉਹਦੇ ਵਿਚ ਬਟ ਸਾਰਾ ਕੁਝ ਰਜ਼ਾਮੰਦੀ ਦੇ ਨਾਲ ਹੋਇਆ ਲੜਕੀ ਦੀ ਮਰਜ਼ੀ ਸੀਗੀ ਲੜਕੀ ਕਹਿ ਰਹੀ ਹੈ ਕਿ ਨਹੀਂ ਇਹ ਰਜ਼ਾਮੰਦੀ ਨਹੀਂ ਸੀਗੀ ਸੋ ਇਹਦੇ ਵਿਚ ਬੜੇ ਪੇਚੀਦਾ ਚੀਜ਼ਾਂ ਹੁੰਦੀਆਂ ਨੇ ਖਾਸ ਕਰ ਜਦੋਂ ਹੋਟਲ ਦੇ ਕਮਰੇ ਦੇ ਅੰਦਰ ਸਭ ਕੁਝ ਹੋ ਰਿਹਾ ਤਾਂ ਫਿਰ ਔਰ ਮੈਂ ਇੱਥੇ ਬਸ ਇੰਨੀ ਗੱਲ ਕਹਿ ਦਵਾਂ ਕਿ ਇਹਦੇ ਵਿਚ ਵੀ ਅਸੀਂ ਦੇਖਿਆ ਔਰ ਬਹੁਤ ਸਾਰੇ ਹੋਰ ਅਸੀਂ ਹਾਈ ਪ੍ਰੋਫਾਈਲ ਕੇਸਿਸ ਚ ਦੇਖਿਆ ਕਿ ਹੋਟਲ ਦੇ ਕਮਰੇ ਦੇ ਬਾਹਰ ਚਾਹੇ ਕੋਈ ਲੜਕੀ ਪੰਜ ਜਣਿਆਂ ਨੇ ਵੀ ਜਾ ਰਹੀ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਤੁਸੀਂ ਕਰਨ ਕੀ ਗਏ ਸੀ ਹੋਟਲ ਦੇ ਕਮਰੇ ਚ ਲੜਕੀ ਜਾ ਸਕਦੀ ਹੈ ਇੱਥੇ ਦੇ ਵੈਸਟਰਨ ਵਰਲਡ ਹੈ ਇੰਡੀਆ ਦੇ ਵਿਚ ਤਾਂ ਉਹ ਕਹਿ ਲੈਂਦੇ ਨੇ ਕਿ ਅੱਧੀ ਰਾਤ ਨੂੰ ਤੁਸੀਂ ਕੀ ਕਰਨ ਗਈ ਇੱਕ ਲੜਕੀ ਉੱਥੇ ਕਮਰੇ ਚ ਜਾਂ ਕੀ ਹੈ ਇੱਥੇ ਵੈਸਟਰਨ ਵਰਲਡ ਹੈ ਇੱਥੇ ਉਹ ਕਹਿੰਦੇ ਲੜਕੀ ਗਈ ਜੀ ਉਹ ਕਹਿੰਦੇ ਜੀ ਚਾਹੇ ਬਾਹਰ ਤੱਕ ਲੜਕੀ ਦਾ ਮਨ ਸੀਗਾ ਕਿ ਯੈਸ ਉਹ ਤੁਹਾਡੇ ਨਾਲ ਓਕੇ ਆ ਜਾਣਾ ਚਾਹ ਰਹੀ ਸੀ ਜਦੋਂ ਉਹ ਹੋਟਲ ਦੇ ਕਮਰੇ ਚ ਐਂਟਰ ਹੋ ਗਿਆ ਲੜਕੀ ਦਾ ਮਨ ਬਦਲ ਗਿਆ ਲੜਕੀ ਨੇ ਕਿਹਾ ਨੋ ਤੇ ਔਰ ਜਾਂ ਤੁਸੀਂ ਉਹਨੂੰ ਨਸ਼ਾ ਪਿਲਾਤਾ ਕੁਛ ਹੈ ਸੋ ਇੱਥੇ ਕਾਨੂੰਨ ਬੜੇ ਸਖ਼ਤ ਨੇ ਸੋ ਇਹਦੇ ਇਸ ਕੇਸ ਦੇ ਵਿਚ ਵੀ ਇਹ ਸਾਰੀ ਜੇ ਤੁਸੀਂ ਸੁਣੋ ਸਾਰੀਆਂ ਚੀਜ਼ਾਂ ਤੇ ਇਹਦੇ ਚ ਇਹ ਚੀਜ਼ਾਂ ਨੇ ਮੈਂ ਕੱਲ ਵੀ ਜ਼ਿਕਰ ਕਰ ਰਿਹਾ ਸੀ ਕਿ ਤੁਹਾਨੂੰ ਖ਼ਬਰਾਂ ਤਾਂ ਅਸੀਂ ਦੇ ਹੀ ਰਹੇ ਹਾਂ ਆਈ ਐਮ ਜਸਟ ਵੇਟਿੰਗ 24 ਜੁਲਾਈ ਨੂੰ ਜੱਜ ਸਾਹਿਬਾ ਨੇ ਆਪਣਾ ਡਿਸੀਜਨ ਦੇਣਾ ਹੈ ਜਾਂ 24 ਜੁਲਾਈ ਤੋਂ ਪਹਿਲਾਂ ਮੈਂ ਇੱਕ ਵਾਰ ਜੇ ਸਮੇਂ ਨੇ ਇਜਾਜ਼ਤ ਦਿੱਤੀ ਤਾਂ ਆਈ ਵਿਲ ਡੂ ਅ ਫੁੱਲ 1 ਆਵਰ ਪ੍ਰੋਗਰਾਮ ਇੱਕ ਘੰਟਾ ਚਾਹੀਦਾ 30-40 ਮਿੰਟ ਦੈਨ ਆਈ ਵਿਲ ਟੈਲ ਯੂ ਕਿ ਕੀ ਕੁਛ ਹੋਇਆ ਸੀ ਲੜਕੇ ਕਿੱਥੇ ਗਏ ਫਿਰ ਕਦੋਂ ਲੜਕੀ ਇਹਨਾਂ ਨੂੰ ਕਿੱਥੇ ਮਿਲੀ ਬਾਹਰ ਚ ਮਿਲੀ ਕਿੱਥੇ ਮਿਲੀ ਫਿਰ ਕੀ ਗੱਲਬਾਤ ਹੋਈ ਇਹਨਾਂ ਦੀ, ਦੈਨ ਹਾਉ ਦੈਟ ਗਰਲ ਐਂਡਡ ਅਪ ਇਨ ਦੈਟ ਹੋਟਲ ਰੂਮ, ਔਰ ਫਿਰ ਉੱਥੇ ਲੜਕਿਆਂ ਦਾ ਕੀ ਵਰਜਨ ਹੈ, ਔਰ ਜਿਹੜੇ ਕਰਾਊਨ ਹੈ ਉਹਨਾਂ ਦਾ ਕੀ ਵਰਜਨ ਹੈ, ਸਰਕਾਰੀ ਪੱਖ ਦਾ ਉਹਨਾਂ ਦਾ ਲੜਕੀ ਦਾ ਉਹਦਾ ਕੀ ਵਰਜਨ ਹੈ, ਦੋਨਾਂ ਦੇ ਅਲੱਗ ਅਲੱਗ ਵਰਜਨ ਨੇ। ਸੋ ਉਹ ਵੀ ਤੁਹਾਡੇ ਨਾਲ ਕਿਸੇ ਦਿਨ ਪੂਰਾ ਪ੍ਰੋਗਰਾਮ ਸਾਰਾ ਤੁਹਾਡੇ ਨਾਲ ਸ਼ੇਅਰ ਕਰਾਂਗੇ। ਬੜਾ ਹਾਈ ਪ੍ਰੋਫਾਈਲ ਕੇਸ ਆ, ਕੈਨੇਡਾ ਦੇ ਹਰ ਮੀਡੀਆ ਦੇ ਵਿੱਚ, ਟੀਵੀ ਚੈਨਲ ਔਰ ਹਰ ਮੀਡੀਆ ਦੇ ਫਰੰਟ ਵਿੱਚ ਆ ਰਿਹਾ। ਮੈਂ ਇੱਥੇ ਜ਼ਿਕਰ ਕਰ ਦੂੰਗਾ ਇੱਕ ਬਸ, ਮੈਂ ਚੀਜ਼ ਹੋਰ ਸ਼ੇਅਰ ਕਰ ਦੂੰਗਾ ਤੁਹਾਡੇ ਨਾਲ, ਫਿਰ ਉਸ ਤੋਂ ਬਾਅਦ ਫਿਰ ਤੁਹਾਡੀ ਗੱਲਬਾਤ ਜਾਰੀ ਰਹੇਗੀ। G7 ਸਮਿਟ ਤੇ ਡੋਨਲਡ ਟਰੰਪ ਹੋਣਾ ਦੇ ਆਉਣ ਦੇ ਨਾਲ, ਵੈਸੇ ਹੀ ਕਹਿੰਦੇ ਨੇ ਚਾਰ ਚੰਨ ਲੱਗ ਗਏ ਨੇ, ਕਿਉਂਕਿ ਹਰ ਲੀਡਰ ਚਾਹੁੰਦਾ ਹੈ ਕਿ ਜੀ ਟਰੰਪ ਸਾਹਿਬ ਆ ਰਹੇ ਨੇ, ਚਲੋ ਜਾ ਕੇ ਟਰੰਪ ਸਾਹਿਬ ਨੂੰ ਅਸੀਂ ਵੀ ਮਿਲ ਲੈਂਦੇ ਹਾਂ। ਸੋ ਇਹ ਐਡਵਾਂਟੇਜ ਕੈਨੇਡਾ ਨੂੰ ਮਿਲ ਗਿਆ। ਅੱਛਾ, ਅਗਲਾ ਪੁਆਇੰਟ ਇਹ ਹੈ ਕਿ ਟਰੰਪ ਸਾਹਿਬ ਤੋਂ ਇਲਾਵਾ ਜੇ ਕਿਸੇ ਹੋਰ ਦੀ ਸਭ ਤੋਂ ਜ਼ਿਆਦਾ ਚਰਚਾ ਹੈ ਤੇ ਉਹ ਹੈਗੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੀ। ਕਿਉਂ? ਕਿਉਂਕਿ ਇੱਥੇ ਕੁਛ ਇੱਕ ਦੋ ਗਰੁੱਪਸ ਹੈਗੇ ਨੇ ਉਹ ਅਪੋਜ਼ ਕਰ ਰਹੇ ਨੇ। ਕੱਲ ਵੀ ਮੈਂ ਦੱਸਾਂ ਕਿ ਵਰਲਡ ਸਿੱਖ ਆਰਗੇਨਾਈਜੇਸ਼ਨ ਵੱਲੋਂ ਔਰ ਓਨਟੈਰੀਓ ਗੁਰਦੁਆਰਾ ਕਮੇਟੀ ਵੀ ਨਾਲ ਇਹਨਾਂ ਦੇ, ਔਰ ਜਿਹੜੇ ਉਧਰੋਂ ਬੀਸੀ ਦੀ ਜਿਹੜੀ ਗੁਰਦੁਆਰਾ ਕੌਂਸਲ ਹੈ ਉਹਨਾਂ ਦੇ ਵੀ ਵੱਲੋਂ ਵੀ ਇੱਕ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਅਸੀਂ ਜਿਹੜੇ MPs ਨੇ ਉਹਨਾਂ ਨੂੰ ਅਸੀਂ ਮਿਲੇ ਹਾਂ, ਔਰ ਉਹਨਾਂ ਨੇ ਨਿਰਾਸ਼ਾ ਜਤਾਈ। ਠੀਕ ਹੈ, ਕਿਉਂ? ਉਹ ਕਹਿੰਦੇ ਕਿਉਂਕਿ ਕਾਰਨ ਇਹ ਹੈ ਕਿ ਜਿਹੜੇ ਹੁਣ ਜੇ ਆਪਾਂ ਇਕੱਲੇ ਜੇ ਤਾਂ ਸਾਊਥ ਏਸ਼ੀਅਨ ਓਰੀਜਨ ਦੀ ਗੱਲ ਕਰਨੀ ਹੈ, ਫਿਰ ਤੇ 30 ਤੋਂ ਜ਼ਿਆਦਾ MPs ਨੇ ਸਾਊਥ ਏਸ਼ੀਅਨ ਓਰੀਜਨ, ਮਤਲਬ ਫਿਰ ਚਾਹੇ ਕੋਈ ਪਾਕਿਸਤਾਨ ਤੋਂ ਮੈਂਬਰ ਪਾਰਲੀਮੈਂਟ ਨੇ ਜਿੱਦਾਂ ਸ਼ਫਕਤ ਅਲੀ ਸਾਹਿਬ, ਇਕਰਾ ਖਾਲਿਦ ਜੀ, ਫਿਰ ਤੇ 30 ਤੋਂ ਵੀ ਜ਼ਿਆਦਾ ਨੇ। ਪਰ ਜੇ ਤੁਸੀਂ ਇਕੱਲੇ ਇੰਡੀਆ ਦੀ ਗੱਲ ਕਰਨੀ ਹੈ ਜਾਂ ਇਕੱਲੇ ਇੰਡੀਅਨ ਸਾਈਡ ਪੰਜਾਬੀ, ਵੈਸੇ ਸ਼ਫਕਤ ਅਲੀ ਸਾਹਿਬ ਜਾਂ ਇਕਰਾ ਖਾਲਿਦ ਜੀ ਨੂੰ ਵੀ ਅਸੀਂ ਪੰਜਾਬੀ MP ਵੀ ਕਹਿ ਸਕਦੇ ਹਾਂ। ਐਨੀਵੇਜ਼, ਜਿਹੜੇ ਇੰਡੀਅਨ ਸਾਈਡ ਤੋਂ ਜਿਹੜੇ ਪੰਜਾਬੀ MPs ਨੇ ਤੇ ਉਹ ਘੱਟੋ ਘੱਟ 23 ਹੈਗੇ ਨੇ, 2 ਦਰਜਨ ਦੇ ਆਸ ਪਾਸ ਕਹਿ ਲਓ ਮੋਟੇ ਤੌਰ ਤੇ। ਠੀਕ ਹੈ, ਹੁਣ ਕੱਲ ਜਿਹੜੇ 10 ਲਿਬਰਲ ਪਾਰਟੀ ਦੇ MPs ਨੇ, ਕੱਲ 10 ਲਿਬਰਲ ਪਾਰਟੀ ਦੇ MPs ਨਾਲ ਵੀ ਇਹ ਮਿਲੇ ਨੇ, ਤੇ ਉਧਰੋਂ ਕੰਜ਼ਰਵੇਟਿਵ ਪਾਰਟੀ ਦੇ MPs ਨਾਲ ਵੀ ਮਿਲੇ ਨੇ। ਇਹਨਾਂ ਦੀ ਮੰਗ ਕੱਲ ਵੀ ਇਹ 3 ਮੰਗਾਂ ਇਹਨਾਂ ਨੇ ਰੱਖੀਆਂ, ਮੇਨ 3 ਮੰਗਾਂ। ਇੱਕ ਤੇ ਚਾਹੁੰਦੇ ਨੇ ਕਿ ਜੀ ਜਿਹੜੀ ਪਹਿਲੀ ਮੰਗ ਤੇ ਇਹ ਸੀਗੀ, ਕਹਿੰਦੇ ਜਿਹੜੀ ਇਮੀਡੀਏਟ ਆ ਸਾਡੀ ਮੰਗ ਕਿ ਨਰਿੰਦਰ ਮੋਦੀ ਸਾਹਿਬ ਦਾ ਜਿਹੜਾ ਇਨਵੀਟੇਸ਼ਨ ਉਹਨੂੰ ਕੈਂਸਲ ਕੀਤਾ ਜਾਵੇ। ਠੀਕ ਹੈ, ਹੁਣ ਗੱਲ ਇਹ ਆ ਕਿ ਜਿਹੜੇ ਆਪਣੇ ਸਾਊਥ ਏਸ਼ੀਅਨ ਓਰੀਜਨ ਦੇ, ਮੈਂ ਕੱਲ ਵੀ ਦੱਸਿਆ ਹੈਗਾ ਵੀ ਜੇ ਅਸੀਂ ਕਹਿੰਦੀ ਕੁਆਂਦੀਆਂ ਹਸਤੀਆਂ ਕਹੀਏ ਵੀ ਜਿਨ੍ਹਾਂ ਦਾ ਰੋਲ ਇੰਪੋਰਟੈਂਟ ਹੈ, ਚਾਹੇ ਕੋਈ ਮੈਂਬਰ ਪਾਰਲੀਮੈਂਟ ਹੈ, ਚਾਹੇ ਕੋਈ ਕੈਬਨਿਟ ਮੰਤਰੀ ਹੈ, ਜਾਂ ਹੋਰ ਵੀ ਜਿਹੜੇ ਬੰਦੇ ਇੰਪੋਰਟੈਂਟ ਹੈਗੇ ਨੇ, ਪ੍ਰੋਮੀਨੈਂਟ ਹੈਗੇ ਨੇ, ਚਾਹੇ ਨਵਦੀਪ ਬੈਂਸ ਸਾਹਿਬ ਨੇ, ਪਰਮਗਿੱਲ ਸਾਹਿਬ ਨੇ, ਹੁਣ MP ਤਾਂ ਨਹੀਂ ਹੈਗੇ ਇਸ ਵੇਲੇ, ਨਾ ਪਰਮਗਿੱਲ ਸਾਹਿਬ ਨੇ, ਨਾ ਨਵਦੀਪ ਬੈਂਸ ਸਾਹਿਬ ਨੇ, ਗੁਰਬਖਸ਼ ਮਲੀ ਸਾਹਿਬ, ਪਰ ਇਹਨਾਂ ਦਾ ਫੇਰ ਵੀ ਜੇ ਉਹ ਗੱਲ ਕਰਨਗੇ ਤਾਂ ਕੋਈ ਸੁਣ ਸਕਦਾ ਇਹਨਾਂ ਦੀ ਗੱਲ। ਲੇਕਿਨ ਇਸ ਸਮੇਂ ਇਹ ਮੈਂ ਟੋਟਲ ਗੱਲ ਕਰਾਂ ਤੇ 50 ਬੰਦੇ ਬਣ ਜਾਂਦੇ ਇਹ। ਇਹਨਾਂ 50 ਦੇ ਵਿੱਚੋਂ 2 ਬੰਦਿਆਂ ਦੇ ਨਾਮ ਆ ਸਿਰਫ ਜਿਨ੍ਹਾਂ ਨੇ ਗੱਲ ਕੀਤੀ ਹੈ, ਇੱਕ ਇਸ ਵੇਲੇ ਸੁਖ ਧਾਲੀਵਾਲ ਸਾਹਿਬ, ਠੀਕ ਹੈ, ਔਰ ਦੂਸਰੇ ਗੁਰਬਖਸ਼ ਸੈਣੀ। ਹੋਰ ਕਿਸੇ ਵੀ MP ਨੇ, ਕਿਸੇ ਕੈਬਨਿਟ ਮਿਨਿਸਟਰ ਨੇ ਕੋਈ ਗੱਲ ਨਹੀਂ ਕੀਤੀ, ਨਾ ਕੰਜ਼ਰਵੇਟਿਵ ਪਾਰਟੀ ਵੱਲੋਂ, ਨਾ ਲਿਬਰਲ ਪਾਰਟੀ ਵੱਲੋਂ, ਤੇ ਨਾ ਹੀ NDP ਵੱਲੋਂ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ, ਜਿਹੜੇ ਆਪਣੇ ਪੰਜਾਬੀ ਵੀ ਹੈਗੇ ਨੇ। ਹੁਣ ਸਵਾਲ ਇਹ ਹੈ ਕਿ ਜਦੋਂ ਲਿਬਰਲ ਪਾਰਟੀ ਦੀ ਮਾਰਕ ਕਾਰਨੀ ਸਾਹਿਬ ਨੇ ਤਾਂ ਕਹਿ ਹੀ ਦਿੱਤਾ ਕਿ ਸਾਨੂੰ ਇੰਡੀਆ ਬੜੀ ਵੱਡੀ ਇਕਾਨਮੀ ਹੈ, ਸਾਡਾ ਬੜਾ ਜ਼ਰੂਰੀ ਹੈ, ਸਾਡੀ ਬਾਕੀ ਸਾਰੀਆਂ ਕੰਟਰੀਜ਼, ਕਿ ਇਕੱਲਾ G7 ਅਸੀਂ ਕੈਨੇਡਾ ਥੋੜੀ ਹੋਸਟ ਕਰ ਰਿਹਾ, ਜਿਹੜੀ ਬਾਕੀ ਦੀ ਕੰਟਰੀਜ਼ ਨੇ ਉਹ ਵੀ ਚਾਹੁੰਦੀ ਸੀਗੀਆਂ ਕਿ ਅਸੀਂ ਮੋਦੀ ਸਾਹਿਬ ਨੂੰ ਟੇਬਲ ਤੇ ਲੈ ਕੇ ਆਈਏ, ਤੇ ਅਸੀਂ ਲੈ ਕੇ ਆਏ ਹਾਂ। ਅੱਛਾ, ਹੁਣ ਲਿਬਰਲ ਪਾਰਟੀ ਇਹ ਵੀ ਅਸੈਸ ਕਰ ਰਹੀ ਹੈ ਕਿ ਦੇਖੋ ਜੇ ਇਹ ਮੋਦੀ ਸਾਹਿਬ ਦੇ ਖਿਲਾਫ ਕਿੰਨੇ ਕੁ ਲੋਕ ਨੇ। ਹੁਣ ਜਿਹੜੇ ਕੰਜ਼ਰਵੇਟਿਵ ਪਾਰਟੀ ਆ ਉਹ ਤੇ ਉਹਨਾਂ ਨੇ ਵੀ ਕਹਿਤਾ ਕਿ ਬਿਲਕੁਲ ਮੋਦੀ ਸਾਹਿਬ ਨੂੰ ਆਉਣਾ ਚਾਹੀਦਾ, ਔਰ ਸਟੀਫਨ ਹਾਰਪਰ ਸਾਹਿਬ ਤਾਂ ਇੱਥੇ ਤੱਕ ਵੀ ਕਹਿ ਚੁੱਕੇ ਨੇ। ਹੁਣ ਸਟੀਫਨ ਹਾਰਪਰ ਸਾਹਿਬ ਕਹਿੰਦੇ ਆ ਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਖਾਲਿਸਤਾਨੀਆਂ ਦਾ ਨਾਤਾ, ਖਾਲਿਸਤਾਨੀਆਂ ਦੇ ਨਾਲ ਨਾਤਾ ਬਿਲਕੁਲ ਤੋੜ ਦੇਣਾ ਚਾਹੀਦਾ। ਸਟੀਫਨ ਹਾਰਪਰ ਤਾਂ ਕਹਿੰਦੇ ਨੇ ਵੀ ਸਾਡੇ, ਜਦ ਮੈਂ ਸੀਗਾ ਪ੍ਰਧਾਨ ਮੰਤਰੀ, ਮੇਰੀ ਤਾਂ ਕਲੀਅਰ ਪਾਲਿਸੀ ਸੀ, ਨੋ ਕੰਟੈਕਟ ਪਾਲਿਸੀ ਸੀ, ਇਹਨਾਂ ਖਾਲਿਸਤਾਨੀਆਂ ਨੇ ਕਿਸੇ ਨੇ ਕੰਟੈਕਟ ਨਹੀਂ ਕਰਨਾ। ਔਰ ਉਹ ਇਹ ਵੀ ਕਹਿੰਦੇ ਪਾਰਟੀ ਵਿੱਚ ਸ਼ਾਮਿਲ ਕਰਾਂਗੇ ਜਾਂ ਕੋਈ ਵੀ ਹੋਰ ਪਾਰਟੀ ਸ਼ਾਮਿਲ ਕਰੇਗੀ। ਜੇ ਕੋਈ ਇਹ ਕਹੇਗਾ ਕਿ ਅਸੀਂ ਕਿਊਬੈਕ ਨੂੰ ਅਲੱਗ ਕਰਨਾ ਹੈ ਤੇ ਅਸੀਂ ਉਹਨੂੰ ਸ਼ਾਮਿਲ ਥੋੜੀ ਕਰਾਂਗੇ ਆਪਣੀ ਪਾਰਟੀ, ਫਿਰ ਜਿਹੜੇ ਬੰਦੇ ਸਾਡੇ ਕਿਸੇ LI ਨੂੰ ਤੋੜਨਾ ਚਾਹੁੰਦੇ ਨੇ, ਕੋਈ ਇੰਡੀਆ ਨੂੰ ਕੋਈ ਤੋੜਨਾ ਚਾਹੁੰਦਾ, ਕੋਈ ਖਾਲਿਸਤਾਨ ਦੀ ਗੱਲ ਕਰਦਾ, ਫਿਰ ਉਹਨੂੰ ਕਿਸੇ ਵੀ ਪਾਰਟੀ ਚ ਅਸੀਂ ਕਿੱਦਾਂ ਸ਼ਾਮਿਲ ਕਰਦੇ ਹਾਂ? ਸੋ ਕੰਜ਼ਰਵੇਟਿਵ ਪਾਰਟੀ ਜਾਂ ਲਿਬਰਲ ਦੋਨੋਂ ਇਸ ਟਾਈਮ ਇੱਕ ਅਨਰਿਟਨ ਪਾਲਿਸੀ ਜੀ ਬਣਦੀ ਮੈਨੂੰ ਨਜ਼ਰ ਆ ਰਹੀ ਹੈ, ਜਿਹਦੇ ਵਿੱਚ ਕਿ ਉਹ ਖਾਲਿਸਤਾਨੀਆਂ ਤੋਂ ਪਹਿਲਾਂ ਵੀ ਸੀਗੀ ਉਹਨਾਂ ਦੀ ਪਾਲਿਸੀ, ਵੀ ਉਹਨਾਂ ਨੂੰ ਸਾਈਡਲਾਈਨ ਕਰਕੇ ਵੀ ਉਹਨਾਂ ਨਾਲ ਅਸੀਂ ਨੋ ਕੰਟੈਕਟ ਪਾਲਿਸੀ ਜਾਂ ਅਸੀਂ ਉਹਨਾਂ ਨਾਲ ਗੱਲ ਨਹੀਂ ਕਰਨੀ। ਇਹ ਦੋਨੋਂ ਪਾਰਟੀਆਂ ਦੀ ਇਸ ਵੇਲੇ ਨਜ਼ਰ ਆ ਰਹੀ ਹੈ, ਕੰਜ਼ਰਵੇਟਿਵ ਦੀ ਵੀ ਤੇ ਲਿਬਰਲ ਦੀ ਵੀ। ਇਹੀ ਕਾਰਨ ਹੈ ਕਿ ਉਹ ਕੋਈ ਇਸ ਵੇਲੇ ਬਿਆਨ ਨਹੀਂ ਦੇ ਰਿਹਾ, ਸਿਵਾਏ ਸੁਖ ਧਾਲੀਵਾਲ ਦੇ ਤੇ ਗੁਰਬਖਸ਼ ਸੈਣੀ ਦੇ, ਦੋ ਬੰਦਿਆਂ ਨੇ ਸਿਰਫ ਬਿਆਨ ਦਿੱਤਾ ਹੈ। ਠੀਕ ਹੈ, ਹਜੇ ਤੱਕ ਮੇਰੀ ਨਿਗਾਹ ਚ ਨਹੀਂ ਆਇਆ ਕੋਈ ਹੋਰ ਕਿਸੇ ਦਾ ਬਿਆਨ। ਸੋ ਇਹ ਹੁਣ ਜਿਹੜੇ ਮੰਗ ਉਹ ਕਰ ਰਹੇ ਆ, ਔਰ ਦੂਸਰਾ ਉਹ ਜਿਸ ਤਰ੍ਹਾਂ ਸਟੀਫਨ ਹਾਰਪਰ ਕਹਿ ਰਹੇ ਨੇ ਕਿ ਜਿਹੜੀ ਖਾਲਿਸਤਾਨ ਦੀ ਮੰਗ ਕਰਨ ਵਾਲੇ ਲੋਕ ਨੇ ਇਹ ਸਿੱਖਾਂ ਦੇ ਵਿੱਚ ਵੀ ਬਹੁਤ ਮਾਇਨੋਰਿਟੀ ਆ, ਫ੍ਰਿੰਜ ਗਰੁੱਪ ਆ, ਕੋਈ ਬਹੁਤ ਵੱਡਾ ਗਰੁੱਪ ਨਹੀਂ ਹੈ ਕੋਈ ਇਹ ਜਿਹੜੇ ਮੰਗ ਕਰਦੇ ਨੇ ਸਿੱਖਾਂ ਦੇ ਵਿੱਚ ਵੀ। ਸੋ ਇਸ ਕਾਰਨ ਔਰ ਉਜਲ ਦੁਸਾਂਝ ਹੋਣਾ ਦਾ ਕੱਲ ਮੈਂ ਬਿਆਨ ਸੁਣ ਰਿਹਾ ਸੀਗਾ, ਉਜਲ ਦੁਸਾਂਝ ਹੋਣਾ ਨੇ ਤੇ ਖੁੱਲ ਕੇ ਕੱਲ ਬਿਆਨ ਦੇ ਦਿੱਤਾ। ਉਜਲ ਦੁਸਾਂਝ ਸਾਹਿਬ ਤਾਂ ਕਹਿ ਰਹੇ ਹੈ ਕਿ ਜੀ ਇਹ ਬੜਾ ਨੁਕਸਾਨ ਪਹੁੰਚਾਇਆ ਇਹਨਾਂ ਨੇ ਖਾਲਿਸਤਾਨੀਆਂ ਨੂੰ, ਔਰ ਜਿਹੜਾ ਏਅਰ ਇੰਡੀਆ ਦਾ ਜਹਾਜ਼ ਜਿਹੜਾ ਹੋਣਾ ਜੂਨ ਦੇ ਵਿੱਚ ਸੀਗਾ, ਸਭ ਤੋਂ ਵੱਡਾ ਟੈਰਿਸ ਅਟੈਕ ਜਿਹੜਾ ਇੱਥੇ ਹੋਇਆ, ਉਹ ਕੱਲ ਉਜਲ ਦੁਸਾਂਝ ਸਾਹਿਬ ਖੁੱਲ ਕੇ ਖਾਲਿਸਤਾਨੀਆਂ ਦੇ ਖਾਤੇ ਪਾ ਰਹੇ ਸੀ ਕਿ ਉਹ ਇਹਨਾਂ ਲੋਕਾਂ ਨੇ ਕੀਤਾ। ਸੋ ਜਿਹੜੇ ਖਾਲਿਸਤਾਨੀ ਗਰੁੱਪ ਵਾਲੇ ਨੇ ਉਹ ਕਹਿੰਦੇ ਨਹੀਂ ਜੀ ਨਹੀਂ, ਅਸੀਂ ਇਹ ਸਾਡੇ ਖਾਤੇ ਪਾਉਂਦੇ ਆ ਵੀ ਖਾਲਿਸਤਾਨੀਆਂ ਨੇ ਕੀਤਾ ਏਅਰ ਇੰਡੀਆ ਦਾ ਟੈਰਿਸ ਅਟੈਕ। ਉਹ ਕਹਿੰਦੇ ਨਹੀਂ ਇਹ ਖਾਲਿਸਤਾਨੀਆਂ ਦੁਆਰਾ ਨਹੀਂ ਕੀਤਾ ਗਿਆ, ਇਹਦੀ ਇੱਕ ਪਬਲਿਕ ਇਨਕੁਆਇਰੀ ਹੋਵੇ ਤਾਂ ਪਤਾ ਲੱਗੇਗਾ ਵੀ ਕਿਹਨੇ ਕੀਤਾ। ਸੋ ਇਹ ਸਾਰੀ ਚੀਜ਼ ਇਸ ਵੇਲੇ ਚਰਚਾ ਚੱਲ ਰਹੀ ਹੈ। ਬਾਕੀ ਮੈਂ ਆਪਣਾ ਵਿਊ ਪੁਆਇੰਟ ਬੜਾ ਸਾਫ਼ ਕਲੀਅਰ ਕਰ ਚੁੱਕਾ ਹੈ ਕਿ ਇਸ ਮਾਮਲੇ ਦੇ ਵਿੱਚ ਦੇਖੋ ਇੰਡੀਆ ਹੋਵੇ, ਚਾਈਨਾ ਹੋਵੇ, ਰਸ਼ੀਆ ਹੋਵੇ, ਜਿਹੜੀ ਮਰਜ਼ੀ ਕੰਟਰੀ ਹੋਵੇ, ਸਾਨੂੰ ਉਹਨਾਂ ਨੂੰ ਅਕਾਊਂਟੇਬਲ ਜ਼ਰੂਰ ਠਹਿਰਾਉਣਾ ਚਾਹੀਦਾ, ਲੇਕਿਨ ਅਸੀਂ ਰਿਸ਼ਤੇ ਨਹੀਂ ਖਰਾਬ ਕਰ ਸਕਦੇ। ਇਸ ਵੇਲੇ ਦੇਖੋ ਨੌਰਥ ਅਮਰੀਕਾ 'ਚ ਕਿੰਨੀਆਂ ਕੰਟਰੀਆਂ ਨੇ, 3, ਅਮੈਰੀਕਾ, ਮੈਕਸੀਕੋ ਅਤੇ ਕੈਨੇਡਾ। ਸਾਡੇ ਰਿਲੇਸ਼ਨਸ਼ਿਪ ਮੈਕਸੀਕੋ ਨਾਲ ਵੀ ਖਰਾਬ ਨੇ ਅਤੇ ਅਮੈਰੀਕਾ ਨਾਲ ਵੀ ਖਰਾਬ ਨੇ, ਠੀਕ ਹੈ। ਅਮੈਰੀਕਾ ਤਾਂ 50% ਟੈਰਿਫ ਸਾਡੀ ਸਟੀਲ ਔਰ ਐਲਮੂਨੀਅਮ ਇੰਡਸਟਰੀ ਤਬਾਹ ਹੋ ਜਾਏਗੀ। ਮੈਂ ਅੱਜ ਦੱਸ ਦਿੰਦਾ ਸਟੀਲ ਔਰ ਇਹ ਜੇ ਲੱਗੇ ਰਹੇ ਨਾ 2-3 ਸਾਲ ਸਟੀਲ ਔਰ ਐਲਮੂਨੀਅਮ ਤੇ 50% ਟੈਰਿਫ ਲੱਗੇ ਰਹੇ, ਇਹ ਖਤਮ ਹੋ ਜਾਣੀ ਹੈ। ਔਰ ਅੱਜ ਦੀ ਤਾਜ਼ਾ ਖ਼ਬਰ ਵੀ ਬਿਲਕੁਲ, ਅੱਜ ਦੀ ਵੀ ਤੁਹਾਨੂੰ ਰੋਜ਼ ਮੈਂ ਤੁਹਾਨੂੰ ਖ਼ਬਰਾਂ ਦੱਸ ਰਿਹਾ ਜਿਹੜੀਆਂ ਐਸੀਆਂ ਆ ਰਹੀਆਂ ਨੇ, ਕੈਨੇਡੀਅਨ ਮੈਨੂਫੈਕਚਰਿੰਗ ਦਾ ਅੱਜ ਤੱਕ ਦਾ ਮਤਲਬ ਕਿ 1 ਆਫ ਦਾ ਬਿਗੈਸਟ ਡਰੋਪ ਆਇਆ ਜੀ ਇਹ ਟੈਰਿਫ ਦੇ ਕਾਰਨ ਕੈਨੇਡੀਅਨ ਮੈਨੂਫੈਕਚਰਿੰਗ ਦਾ। ਸਾਡੀ ਐਕਸਪੋਰਟ ਜਿਹੜੀ ਹੈ ਉਹ ਘਟਦੀ ਜਾ ਰਹੀ ਹੈ, ਠੀਕ ਹੈ। ਐਕਸਪੋਰਟ ਸਾਡੀ ਐਕਸਪੋਰਟ ਦੇ ਵਿੱਚ ਜਿਹੜਾ ਸਾਡਾ ਟ੍ਰੇਡ ਡੈਫੀਸਿਟ ਹੈ ਉਹ ਵੱਧਦਾ ਜਾ ਰਿਹਾ, ਐਕਸਪੋਰਟ ਘਟ ਰਹੀ ਹੈ, ਟ੍ਰੇਡ ਡੈਫੀਸਿਟ ਵੱਧ ਰਿਹਾ। ਕੈਨੇਡੀਅਨ ਮੈਨੂਫੈਕਚਰਿੰਗ ਦੀ ਅੱਜ ਦੀ ਤਾਜ਼ਾ ਖ਼ਬਰ ਹੈ, 1 ਆਫ ਦਾ ਬਿਗੈਸਟ ਡਰੋਪ ਅਪ੍ਰੈਲ 2023 ਤੋਂ ਬਾਅਦ ਟੈਰਿਫ ਦੇ ਕਾਰਨ। ਨੌਕਰੀਆਂ ਸਾਡੀਆਂ ਜਾ ਰਹੀਆਂ, ਬਿਜ਼ਨਸ ਸਾਡੇ ਇੱਥੇ ਹਿੱਟ ਹੋ ਰਹੇ ਨੇ, ਸੋ ਟੈਰਿਫ ਨੇ ਜੋ ਨੁਕਸਾਨ ਪਹੁੰਚਾ ਰਹੇ ਆ ਉਹ ਹੋ ਰਿਹਾ ਬਿਲਕੁਲ। ਔਰ ਕੈਨੇਡੀਅਨਸ ਬੜੇ ਖਫਾ ਨੇ ਇਸ ਵੇਲੇ, ਮੈਂ ਦੱਸਿਆ ਸੀ ਤੁਹਾਨੂੰ, ਮੈਂ ਪਰਸੋਂ ਗਿਆ ਸੀ ਡਾਊਨਟਾਊਨ, ਉੱਥੇ ਸਾਰੇ ਕੈਨੇਡੀਅਨ ਬਿਜ਼ਨੈਸਿਸ ਬੜੇ ਖਫਾ ਸੀਗੇ ਕਿ ਸਾਡੇ ਨਾਲ ਅਮਰੀਕਾ ਕਰ ਕੀ ਰਿਹਾ। ਮੈਕਸੀਕੋ ਦਾ ਵੀਜ਼ਾ ਆਨ ਆਫ ਅਸੀਂ ਜੋ ਕਰਦੇ ਹਾਂ, ਮੈਕਸੀਕੋ ਤੋਂ ਅਸੀਂ ਕਹਿੰਦੇ ਹਾਂ ਮੈਨੂੰ ਟ੍ਰੇਡ ਤੋਂ ਹੀ ਅਸੀਂ ਅਲੱਗ ਡੀਲ ਬਣਾ ਲਈਏ ਯੂਐਸ ਦੇ ਨਾਲ, ਔਰ ਡਗ ਫੋਰਡ ਸਾਹਿਬ ਦੇ ਵੀ ਬਿਆਨ ਮੈਕਸੀਕੋ ਵਾਸਤੇ ਜੋ ਆਏ ਤੁਹਾਡੇ ਸਾਹਮਣੇ ਨੇ, ਸੋ ਮੈਕਸੀਕੋ ਦੇ ਨਾਲ ਵੀ ਰਿਸ਼ਤੇ ਖਰਾਬ। ਸੋ ਉੱਥੇ ਉਹ ਕਨਫਰਮ ਹੀ ਨਹੀਂ ਕਰ ਰਹੇ ਕਿ ਆਉਣਾ ਸੀਗਾ ਕਿ ਨਹੀਂ ਆਉਣਾ ਸੀਗਾ। ਮੈਕਸੀਕੋ ਨੂੰ ਅਸੀਂ ਇਨਵੀਟੇਸ਼ਨ ਕਿੰਨੀ ਦੇਰ ਦਾ ਭੇਜਿਆ, ਮੇ ਦੇ ਵਿੱਚ ਭੇਜਤਾ ਸੀ ਮੈਕਸੀਕੋ ਨੂੰ ਇਨਵੀਟੇਸ਼ਨ ਕਿ ਤੁਸੀਂ ਸਾਡੇ G7 ਸਮਿਟ ਤੇ ਆਓ। ਸੋ ਅਮਰੀਕਾ ਮੈਕਸੀਕੋ ਨਾਲ ਰਿਲੇਸ਼ਨ ਖਰਾਬ, ਚਾਈਨਾ ਦੇ ਨਾਲ ਸਾਡੇ ਰਿਲੇਸ਼ਨਸ਼ਿਪ ਖਰਾਬ, ਰਸ਼ੀਆ ਦੇ ਨਾਲ ਸਾਡੀ ਦੁਸ਼ਮਣੀ, ਰਿਲੇਸ਼ਨ ਖਰਾਬ ਨਹੀਂ ਦੁਸ਼ਮਣੀ ਹੈ ਚਾਈਨਾ ਨਾਲ ਸਾਡੀ, ਰਸ਼ੀਆ ਨਾਲ ਇਸ ਵੇਲੇ, ਠੀਕ ਹੈ। ਇਰਾਨ ਦੇ ਨਾਲ ਸਾਡੀ ਦੁਸ਼ਮਣੀ ਪਈ ਹੋਈ ਹੈ, ਸਾਊਦੀ ਅਰੇਬੀਆ ਨੂੰ ਅਸੀਂ ਪਾਠ ਪੜਾ ਰਹੇ ਸੀਗੇ ਹਿਊਮਨ ਰਾਈਟਸ ਦਾ, ਤੇ ਸਾਊਦੀ ਅਰੇਬੀਆ ਨੇ ਸਾਡੇ ਇੱਥੇ ਕਿਹਾ ਵੀ ਤੁਹਾਡੀਆਂ ਫਲਾਈਟਾਂ ਬੰਦ, ਸਾਊਦੀ ਅਰੇਬੀਆ ਨੇ ਤੁਹਾਡੇ ਨਾਲ ਸਾਡਾ ਰਿਸ਼ਤਾ ਬੰਦ, ਠੀਕ ਹੈ। ਔਰ ਹੁਣ ਵੀ ਪੰਗਾ ਇਹਨਾਂ ਨੇ ਸ਼ੋਰ ਸ਼ਰਾਬਾ ਪਾਇਆ, ਪਹਿਲਾਂ ਆਉਣ ਨੂੰ ਤਿਆਰ ਸੀਗੇ ਮੁਹੰਮਦ, ਉਹ ਤੁਹਾਨੂੰ ਪਤਾ ਉਹਦਾ ਸਟਾਈਲ ਅਗਲੇ ਬੰਦੇ ਦਾ, ਮੁਹੰਮਦ ਬਿਨ ਅਗਲਾ ਉਹ ਮੰਨਦੇ ਕਿਸੇ ਨੂੰ, ਉਹ ਅਮਰੀਕਾ ਤੋਂ ਇਲਾਵਾ ਕਿਸੇ ਨੂੰ ਕੁਛ ਨਹੀਂ ਸਮਝਦੇ। ਉਹ ਕੈਨੇਡਾ ਤੁਸੀਂ ਉਹਨਾਂ ਨੂੰ ਪਾਠ ਪੜਾਉਣ ਲੱਗੇ ਸੀ ਹਿਊਮਨ ਰਾਈਟਸ ਦਾ, ਉਹਨਾਂ ਨੇ ਕਿਹਾ ਸਾਡੇ ਕੋਈ ਇੰਟਰਨੈਸ਼ਨਲ ਸਟੂਡੈਂਟ ਨਹੀਂ ਇੱਥੇ ਜਾਣੇ, ਫਲਾਈਟਾਂ ਬੰਦ ਕਰੋ, ਰਿਲੇਸ਼ਨ ਖਰਾਬ ਕਰ ਲਿਆ ਸੀ ਉੱਥੇ ਵੀ ਸਾਊਦੀ ਅਰੇਬੀਆ ਨਾਲ, ਠੀਕ ਹੈ। ਮਤਲਬ ਕੰਟਰੀ ਕੋਈ ਅਸੀਂ ਛੱਡੀ ਨਹੀਂ ਹੈ ਜਿਹਦੇ ਨਾਲ ਅਸੀਂ ਰਿਲੇਸ਼ਨਸ਼ਿਪ ਖਰਾਬ ਕਰ ਰਹੇ ਹਾਂ। ਬਿਲਕੁਲ ਮੈਂ ਦੁਬਾਰਾ ਕਹਾਂਗਾ, ਹਿਊਮਨ ਰਾਈਟਸ ਦੀ ਗੱਲ ਕਰੋ ਡਿਪਲੋਮੈਟਿਕ ਤਰੀਕੇ ਨਾਲ, ਇਹ ਲੋਕ ਓਪਨਲੀ ਜਦੋਂ ਗੱਲ ਕਰਦੇ ਨੇ ਉਹ ਬੁਰਾ ਮੰਨਦੇ ਨੇ। ਅਸੀਂ ਸਾਊਦੀ ਅਰੇਬੀਆ ਨੂੰ ਤੁਸੀਂ ਸੋਚ ਸਕਦੇ ਹੋ ਕਿ ਸਾਊਦੀ ਅਰੇਬੀਆ ਨੂੰ ਤੁਸੀਂ ਓਪਨਲੀ ਦਬਕੇ ਮਾਰ ਲਓਗੇ, ਚਾਈਨਾ ਨੂੰ ਤੁਸੀਂ ਦਬਕੇ ਮਾਰ ਲਓਗੇ, ਕਿੱਦਾਂ ਮਾਰ ਲਓਗੇ? ਤੁਸੀਂ ਡਿਪਲੋਮੈਟਿਕਲੀ ਕਹੋ, ਜਦੋਂ ਤੁਸੀਂ ਮੀਟਿੰਗਸ ਕਰਨੀਆਂ ਅੰਦਰ ਚਾਈਨਾ ਨੂੰ ਵੀ ਕਹੋ, ਇੰਡੀਆ ਨੂੰ ਵੀ ਕਹੋ ਕਿ ਭਾਈ ਸਾਹਿਬ ਹਰਦੀਪ ਨਿੱਜਰ ਸਾਹਿਬ ਦੇ ਕਤਲ 'ਚ ਸਾਨੂੰ ਕੋਪਰੇਸ਼ਨ ਚਾਹੀਦੀ ਹੈ ਤੁਹਾਡੇ ਤੋਂ, ਠੀਕ ਹੈ ਨੀ, ਸਾਨੂੰ ਕੋਪਰੇਸ਼ਨ ਚਾਹੀਦੀ। ਔਰ ਸਾਡੇ ਕਿਸੇ ਵੀ ਬੰਦੇ ਦੇ ਜੇ ਇੱਥੇ ਕੋਈ ਖਰੋਚ ਵੀ ਆ ਗਏ ਕੈਨੇਡੀਅਨ ਨਾਗਰਿਕ, ਤੇ ਅਸੀਂ ਫਿਰ ਨਾਤੇ ਪੱਕੇ ਤੋੜ ਲੈਣੇ ਤੁਹਾਡੇ ਨਾਲ ਇੰਡੀਆ ਨਾਲ। ਅਸੀਂ ਤੁਹਾਨੂੰ ਐਲਾਈ ਸਮਝਦੇ ਹਾਂ, ਦੋਸਤ ਸਮਝਦੇ ਹਾਂ, ਦੋਸਤਾਂ ਵਾਲਾ ਕੰਮ ਕਰੋ। ਤੁਹਾਨੂੰ ਬੰਦਾ ਕੋਈ ਇੱਥੇ ਤੁਹਾਨੂੰ ਲੱਗਦਾ ਹੈ ਕਿ ਗਲਤ ਹੈ, ਸਾਨੂੰ ਡੋਜ਼ੀਅਰ ਦਿਓ, ਅਸੀਂ ਦੇਖਾਂਗੇ, ਕਾਰਵਾਈ ਕਰਾਂਗੇ, ਕਾਨੂੰਨ ਦੇ ਮੁਤਾਬਿਕ ਸਭ ਚੱਲੇਗਾ, ਠੀਕ ਹੈ। ਸੋ ਇਹ ਚੀਜ਼ ਕੈਨੇਡਾ ਨੂੰ ਜ਼ਰੂਰ ਕਹਿਣੀ ਚਾਹੀਦੀ, ਬਟ ਡਿਪਲੋਮੈਟ, ਦਿਸ ਇਜ਼ ਵਾਟ ਡਿਪਲੋਮੈਸੀ ਇਜ਼ ਆਲ ਅਬਾਊਟ। ਯੂ ਕੈਨੋਟ ਫਾਈਂਡ ਕਿ ਜੀ ਸਾਨੂੰ ਪਰਫੈਕਟ ਕੰਟਰੀ ਚਾਹੀਦਾ, ਕਿਹੜਾ ਪਰਫੈਕਟ ਕੰਟਰੀ ਕਿਉਂ? ਜੇ ਉਹ ਪੁੱਛਣ ਲੱਗ ਪੈਣ ਕੈਨੇਡਾ ਤੁਹਾਡੇ ਹਿਊਮਨ ਰਾਈਟਸ ਦਾ ਕੀ ਰਿਕਾਰਡ ਹੈ, ਕੱਲ ਤੱਕ ਦਾ ਤੁਸੀਂ ਇੱਥੇ ਰੈਜੀਡੈਂਸ਼ੀਅਲ ਸਕੂਲ 'ਚ ਬੁਰਾ ਹਾਲ ਕੀਤਾ, ਕਾਮਾਗਾਟਾ ਮਾਰੂ ਲਈ ਤੁਸੀਂ ਮਾਫੀਆ ਮੰਗਦੇ ਫਿਰਦੇ ਹੋ, ਚਾਈਨੀਜ਼ ਕਮਿਊਨਿਟੀ ਤੋਂ ਤੁਸੀਂ ਮਾਫੀ ਮੰਗੀ ਹੈਗੀ ਹੈ, ਕਿਹੜੀ ਕਮਿਊਨਿਟੀ ਹੈ ਜਿਹਦੇ ਜਿੱਥੋਂ ਤੁਸੀਂ ਮਾਫੀਆ ਨਹੀਂ ਮੰਗੇ? ਨੇਟਿਵ ਤੋਂ ਤੁਸੀਂ ਮਾਫੀ ਮੰਗ ਰਹੀ ਹੈ, ਇੱਥੇ ਬਲੈਕ ਲਾਈਵਜ਼ ਮੈਟਰ ਦਾ ਅਲੱਗ ਚੱਕਰ ਚੱਲਿਆ ਹੋਇਆ, ਹਰ ਕਮਿਊਨਿਟੀ ਦਾ ਤੁਸੀਂ ਬੁਰਾ ਹਾਲ ਕੀਤਾ, ਤੁਹਾਡਾ ਹਿਊਮਨ ਰਾਈਟਸ ਦਾ ਰਿਕਾਰਡ ਕੀ ਹੈ? ਜੇ ਕੈਨੇਡਾ ਨੂੰ ਪੁੱਛ ਲਿਆ ਫਿਰ ਕੀ ਕਰੋਗੇ? ਔਰ ਤੁਹਾਡੇ ਸਾਰੀਆਂ ਕੰਟਰੀ ਸਾਨੂੰ ਟ੍ਰੇਡ ਅਮਰੀਕਾ ਦੇ ਨਾਲ ਵੀ ਬਰਕਰਾਰ ਰੱਖਣਾ, ਅਸੀਂ ਬੰਦ ਨਹੀਂ ਕਰ ਸਕਦੇ ਇੱਥੇ ਸਵੇਰੇ, ਇੱਥੇ ਸਾਰਾ ਕੁਝ ਸਿਸਟਮ ਹੀ ਕੋਲੈਪਸ ਕਰ ਜਾਣਾ. ਇਹ ਜਿਹੜੀ ਇਕਾਨਮੀ ਹੈ ਨਾ, ਜਿੱਦਾਂ ਅਮਰੀਕਾ ਦੇ ਵਿੱਚ 2008 ਦਾ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਮੈਨੂੰ ਯਾਦ ਹੈ, ਉਹ ਉੱਥੇ ਉਹ ਕਹਿੰਦੇ ਵੀ ਜੇ ਅੱਜ ਐਕਸ਼ਨ ਨਹੀਂ ਨਾ ਹੋਇਆ ਤੇ ਕੱਲ ਇੱਦਾਂ ਨਹੀਂ ਹੈ ਕਿ ਸਾਡੀ ਇਕਾਨਮੀ ਥੱਲੇ ਆ ਜਾਏਗੀ, ਸਟਾਕ ਮਾਰਕੀਟ ਥੱਲੇ ਆ ਜਾਏਗੀ, ਸਾਡੀ ਇਕਾਨਮੀ ਖਤਮ ਹੋ ਜਾਣੀ ਹੈ. ਇਟ ਵਿਲ ਨਾਟ ਕੋਲੈਪਸ ਸਟਾਕ ਮਾਰਕੀਟ, ਇਹ ਖਤਮ ਹੋ ਜਾਣੀ, ਇਟ ਵਿਲ ਬੀ ਓਵਰ. ਉਹਨਾਂ ਨੇ ਜਾ ਕੇ ਬੈਂਕਾਂ ਨੂੰ ਪੈਸੇ ਵੰਡੇ ਸੀਗੇ, ਠੀਕ ਹੈ. ਸੋ ਇੱਥੇ ਕੈਨੇਡਾ ਚ ਵੀ ਇਹੀ ਸਿਸਟਮ ਹੈ ਵੀ ਜੇ ਤੁਸੀਂ ਇੱਕ ਮਿੰਟ ਲਈ ਅਮਰੀਕਾ ਨੂੰ ਕੱਢ ਲਓ, 80% ਐਕਸਪੋਰਟ ਤਾਂ ਉੱਥੇ ਜਾਂਦਾ. ਜੇ ਅਮਰੀਕਾ ਕੱਲ ਨੂੰ ਜ਼ੀਰੋ ਕਰ ਦੇਵੇ, ਪਰਮਾਤਮਾ ਕਰੇ ਕਿ ਸਾਡੇ ਵਧੀਆ ਰਿਲੇਸ਼ਨ ਹੋਏ ਅਮਰੀਕਾ ਦੇ, ਪਰ ਇੱਕ ਸੈਕਿੰਡ ਲਈ ਸੋਚੋ ਜੇ ਉਹ ਜ਼ੀਰੋ ਕਰ ਦੇਵੇ, ਜੀ ਟ੍ਰੇਡ ਕਰਨਾ ਹੀ ਨਹੀਂ ਤੁਹਾਡਾ, ਬੰਦ ਕਰੋ ਸਾਰਾ ਟ੍ਰੇਡ, ਫਿਰ ਕੀ ਕਰਾਂਗੇ. ਸੋ ਅਮਰੀਕਾ ਦੇ ਨਾਲ ਵੀ ਨਰਮੀ ਨਾਲ ਚੱਲਣਾ ਪਏਗਾ, ਬਹੁਤ ਹੀ ਜ਼ਿਆਦਾ ਸਖਤੀ ਨਾਲ ਨਹੀਂ ਕਰ ਸਕਦੇ. ਅਮਰੀਕਾ, ਮੈਕਸੀਕੋ, ਰਸ਼ੀਆ, ਚਾਈਨਾ, ਇਰਾਨ, ਸਾਊਦੀ ਅਰੇਬੀਆ, ਇੰਡੀਆ, ਸਭ ਦਾ ਰਿਲੇਸ਼ਨ ਜਿਨ੍ਹਾਂ ਨੇ ਖਰਾਬ ਕੀਤੇ, ਹੌਲੀ ਹੌਲੀ ਰੀਬਿਲਡ ਕਰਨੇ ਪੈਣਗੇ, ਔਰ ਆਪਣੀ ਹਿਊਮਨ ਰਾਈਟਸ ਦੀ ਵੀ ਗੱਲ ਕਰਨੀ ਪਏਗੀ, ਠੀਕ ਹੈ ਨਹੀਂ. ਸੋ ਬਾਕੀ ਮੈਂ ਇੱਥੇ ਜ਼ਰੂਰ ਜ਼ਿਕਰ ਕਰਦਿਆਂ ਕਿ ਸਾਨੂੰ ਦੇਖੋ, ਮੈਂ ਇੱਕ ਚੀਜ਼ ਹੋਰ ਮੈਂ ਇੱਥੇ ਬਸ ਕੁਇਕਲੀ ਮੈਂਸ਼ਨ ਕਰਦਿਆਂ ਕਿ ਸਾਨੂੰ ਸਾਰੀਆਂ ਜਿਹੜੀਆਂ ਕੰਟਰੀਜ਼ ਨੇ ਉਹ ਆਪਣਾ ਫਾਇਦਾ ਦੇਖ ਰਹੀਆਂ ਨੇ, ਠੀਕ ਹੈ. ਸੋ ਸਾਨੂੰ ਵੀ ਦੇਖਣਾ ਪਏਗਾ ਕਿ ਅਸੀਂ ਕਿੱਥੇ ਸਟੈਂਡ ਹੁੰਦੇ ਹਾਂ, ਔਰ ਮੈਂ ਵਾਰ ਵਾਰ ਜ਼ਿਕਰ ਜੋ ਕਰ ਹੀ ਰਿਹਾ ਪਿਛਲੇ ਕੁਝ ਮਹੀਨਿਆਂ ਤੋਂ, ਅੱਜ ਫਿਰ ਇੱਕ ਵਾਰ ਕਰ ਦਵਾਂ, ਹਾਊ ਡੂ ਵੀ ਬਿਕਮ ਅ ਗਲੋਬਲ ਪਾਵਰ. ਕੈਨੇਡਾ ਗਲੋਬਲ ਪਾਵਰ ਕਿੱਦਾਂ ਬਣਦਾ, ਸਾਰਾ ਫੋਕਸ ਇਹਦੇ ਉੱਤੇ ਹੋਣਾ ਚਾਹੀਦਾ. ਔਰ ਮੈਂ ਇੱਕ ਗੱਲ ਹੋਰ ਇੱਥੇ ਕਰ ਦਵਾਂ ਕਿ ਜਦੋਂ ਅਸੀਂ ਸਿਰਫ ਆਪਣੀ ਕਮਿਊਨਿਟੀ ਦੀ ਗੱਲ ਇੱਕ ਪਰਟੀਕੁਲਰ ਸੈਕਸ਼ਨ ਦੇ ਬਾਰੇ ਕਰਦੇ ਹਾਂ, ਕਿਤੇ ਨਾ ਕਿਤੇ ਜਿਹੜਾ ਮੇਨ ਸਟ੍ਰੀਮ ਆ ਉਹ ਸਭ ਕੁਝ ਦੇਖਦਾ, ਉਹ ਫਿਰ ਇਹ ਕਹਿੰਦੇ ਆ ਕਿ ਜੀ ਹਾਂਜੀ, ਸਾਨੂੰ ਜਿਹੜਾ ਹੈ ਉਹ ਬਿਗਰ ਪਿਕਚਰ ਦੇਖਣੀ ਹੈ, ਠੀਕ ਹੈ. ਕਿਉਂਕਿ ਉਹ ਚਾਹੁੰਦੇ ਨੇ ਕਿ ਵੀ ਐਵਰੀ ਵਨ ਇਨ ਦਾ ਮੇਨ ਸਟ੍ਰੀਮ ਇਜ਼ ਲੁਕਿੰਗ ਫਾਰ ਓਪਰਚੁਨਿਟੀਜ਼. ਉਹ ਕਹਿੰਦੇ ਆ ਕਿ ਤੁਹਾਡਾ ਇੰਡੀਆ ਦਾ ਇਸ਼ੂ ਹੈ, ਕੋਈ ਕਸ਼ਮੀਰ ਦਾ, ਕੋਈ ਖਾਲਿਸਤਾਨ ਦਾ, ਕੋਈ ਪਾਕਿਸਤਾਨ ਦਾ, ਤੁਸੀਂ ਉਹ ਇਸ਼ੂ ਲਿਆ ਕੇ ਉਹ ਤੰਗ ਆਉਂਦੇ ਚਲੇ ਜਾ ਰਹੇ ਨੇ. ਇਜ਼ਰਾਈਲ ਹਮਾਸ ਦੀ ਲੜਾਈ ਇੱਥੇ, ਯੂਕਰੇਨ ਦੀ, 1 ਮਿਲੀਅਨ ਯੂਕਰੇਨੀਅਨ ਹੈ, ਉਹ ਕਹਿੰਦਾ ਜੀ ਸਾਡੀ ਗੱਲ ਸੁਣੋ, ਠੀਕ ਹੈ. ਔਰ ਹੁਣ ਇਹਦੇ ਚ ਹੋਇਆ ਕੀ ਹੈ, ਇੱਕ ਨਵੀਂ ਚੀਜ਼ ਜੋ ਆ ਰਹੀ ਹੈ, ਜਦੋਂ ਪੀਅਰ ਪੋਲੀਓ ਸਾਹਿਬ ਗਏ ਸੀਗੇ ਮਿਲਣ ਇਹਨਾਂ ਨੂੰ, ਗੁਰਦੁਆਰੇ ਵਾਲਿਆਂ ਨੂੰ, ਤੇ ਉਹਨਾਂ ਨੇ ਇਹਨਾਂ ਨੂੰ ਵਾਅਦਾ ਕੀਤਾ ਹੋਣਾ. ਹੁਣ ਇਹਨਾਂ ਦਾ ਦਾਅਵਾ ਹੈ ਕਿ ਇਹਨਾਂ ਕੋਲ ਇੱਕ ਚਿੱਠੀ ਹੈ, ਲੈਟਰ ਹੈ, ਪੀਅਰ ਪੋਲੀਓ ਉਹਨਾਂ ਨੇ ਕੋਈ ਲਿਖਤੀ ਲੈਟਰ ਦਿੱਤੀ ਹੈ. ਹੁਣ ਉਹ ਕਹਿੰਦੇ ਨੇ ਕਿ ਜਿਹੜੀ ਉਹ ਲੈਟਰ ਸੀਗੀ ਉਹ ਤਾਂ ਫਿਰ ਉਹਨਾਂ ਨੇ ਕੋਈ ਵਾਅਦੇ ਕੀਤੇ ਹੋਣੇ ਇਲੈਕਸ਼ਨ ਦੇ ਦਰਮਿਆਨ ਕਿ ਜੇ ਉਹਨਾਂ ਦੀ ਸਰਕਾਰ ਆਏਗੀ ਤਾਂ ਇੱਦਾਂ. ਇਹਨਾਂ ਦਾ ਦਾਅਵਾ, ਹੁਣ ਪਤਾ ਨਹੀਂ ਪੀਅਰ ਪੱਲੇ ਸਾਹਿਬ ਨੇ ਕੋਈ ਚਿੱਠੀ ਦਿੱਤੀ ਹੈ, ਕੋਈ ਰਿਟਰਨ ਚ ਕੋਈ ਇਹਨਾਂ ਨੂੰ ਵਰਬਲੀ ਦਿੱਤੇ ਵਾਅਦੇ ਕੀ ਕੀਤੇ ਆ. ਹੁਣ ਇਹਨਾਂ ਦਾ ਗੁਰਦੁਆਰੇ ਵਾਲਿਆਂ ਦਾ, ਇਹ ਜਿਹੜਾ ਬੀਸੀ ਦੇ ਗੁਰਦੁਆਰੇ, ਨਾਟ ਇੱਥੇ ਓਨਟੈਰੀਓ ਦੇ ਨੇ, ਬ੍ਰਿਟਿਸ਼ ਕੋਲੰਬੀਆ ਦੇ ਜਿਹੜੇ ਗੁਰਦੁਆਰੇ ਵਾਲੇ ਨੇ, ਉਹਨਾਂ ਦਾ ਕਹਿਣਾ ਬ੍ਰਿਟਿਸ਼ ਕੋਲੰਬੀਆ ਦੇ ਗੁਰਦੁਆਰੇ ਵਾਲਿਆਂ ਦਾ ਕਿ ਸਾਡੇ ਕੋਲ ਲੈਟਰ ਹੈ, ਉਸ ਵੇਲੇ ਤੁਸੀਂ ਸਾਨੂੰ ਵਾਅਦਾ ਕੀਤਾ ਸੀ, ਹੁਣ ਤੁਸੀਂ ਕਹਿ ਰਹੇ ਹੋ ਇੰਡੀਆ ਔਰ ਮੋਦੀ ਸਾਹਿਬ ਦੀ ਤੁਸੀਂ ਬੱਲੇ ਬੱਲੇ ਕਰਾਉਣ ਲੱਗੇ ਹੋਏ ਹੋ. ਤੇ ਉਹ ਕਹਿੰਦੇ ਆ ਕਿ ਅਸੀਂ ਕੰਜ਼ਰਵੇਟਿਵ ਪਾਰਟੀ ਦੀ ਉਹ ਲੈਟਰ ਬਾਹਰ ਪਬਲਿਕ ਕਰ ਦਿਆਂਗੇ ਜਿਹੜੀ ਪੀਅਰ ਪੋਲੀਓ ਨੇ ਦਿੱਤੀ ਸੀਗੀ, ਜਿਹਦੇ ਸਾਨੂੰ ਵਾਅਦੇ ਕੀਤੇ ਸੀ ਇਹਨਾਂ ਨੇ, ਹੁਣ ਯੂਟਰਨ ਮਾਰ ਰਹੇ ਆ. ਸੋ ਕਿਆ ਵਾਕਿਆ ਹੀ ਪੀਅਰ ਪੋਲੀਓ ਸਾਹਿਬ ਨੇ ਕੋਈ ਲੈਟਰ ਲਿਖ ਕੇ ਦਿੱਤੀ ਸੀਗੀ ਇਹਨਾਂ ਨੂੰ, ਕੋਈ ਵਾਅਦੇ ਕੀਤੇ ਸੀਗੇ? ਕਿਆ ਇਹਨਾਂ ਕੋਲ ਵਾਕਈ ਕੋਈ ਲੈਟਰ ਹੈ? ਕਿਉਂਕਿ ਇਹ ਤਾਂ ਕਹਿ ਰਹੇ ਨੇ ਕਿ ਅਸੀਂ ਲੈਟਰ ਪਬਲਿਕ ਕਰ ਦੇਣੀ ਹੈ ਲੋਕਾਂ ਦੇ ਸਾਹਮਣੇ, ਉਹ ਕਹਿੰਦੇ ਵੀ ਵਾਅਦੇ ਕੁਝ ਹੋਰ ਤੇ ਹੁਣ ਯੂਟਰਨ. ਔਰ ਸਪੋਰਟ ਮਿਲ ਨਹੀਂ ਰਹੀ, ਨਾ ਲਿਬਰਲ ਪਾਰਟੀ ਵੱਲੋਂ, ਨਾ ਕੋਈ ਕੰਜ਼ਰਵੇਟਿਵ ਪਾਰਟੀ ਵੱਲੋਂ, ਨਾ ਉਹਨਾਂ ਦੇ ਲੀਡਰ ਸਪੋਰਟ ਦੇ ਰਹੇ. ਔਰ ਮੈਂ ਇੱਥੇ ਦੁਬਾਰਾ ਜ਼ਿਕਰ ਕਰਦਿਆਂ ਕਿ ਜਦੋਂ ਲੀਡਰਸ ਆਪਣਾ ਫੈਸਲਾ ਕਰ ਲੈਂਦੇ ਨੇ, ਈਵਨ ਦੇਖੋ ਜਿਹੜੇ ਆ ਕੈਬਨਿਟ ਮਿਨਿਸਟਰ ਵੀ ਹੈਗੇ ਨੇ, ਇਹ ਵੀ ਪਾਲਿਸੀ ਸਾਰੀ ਦੀ ਸਾਰੀ ਉੱਥੋਂ ਪ੍ਰਾਈਮ ਮਿਨਿਸਟਰ ਆਫਿਸ ਤੋਂ ਚੱਲਣੀ ਹੈ. ਕੋਈ ਤੁਸੀਂ ਕਹੋ ਜੀ ਫਾਈਨੈਂਸ ਮਿਨਿਸਟਰ ਫਰਾਂਸਵਾ ਫਿਲਿਪੀ ਸ਼ੈਂਪੇਨ ਆਪਣੀ ਮਰਜ਼ੀ ਨਾਲ ਕੁਝ ਕਰ ਲੈਣਗੇ, ਬਹੁਤ ਘੱਟ ਮਰਜ਼ੀ ਹੁੰਦੀ ਹੈ. ਅਨੀਤਾ ਆਨੰਦ ਜੀ ਨੇ ਵੀ ਜਿਹੜੀ ਫੋਰਨ ਪਾਲਿਸੀ ਹੈ ਸਾਰੀ ਉੱਥੋਂ ਪੀਐਮਓ ਤੋਂ ਚੱਲਣੀ ਹੈ. ਔਰ ਐਮਪੀਜ਼ ਵਗੈਰਾ ਨੇ ਜੇ ਅੱਜ ਉਹ ਕਹਿ ਦੇਣਗੇ ਜੀ ਮੋਦੀ ਸਾਹਿਬ ਨੂੰ ਇਨਵਾਈਟ ਕਰ ਦਿੱਤਾ, ਅਸੀਂ ਚਾਹੁੰਦੇ ਹਾਂ ਮੋਦੀ ਸਾਹਿਬ ਆਨ ਟੇਬਲ ਦੇ ਉੱਤੇ, ਅਸੀਂ ਗੱਲ ਕਰਨੀ ਹੈ ਮੋਦੀ ਸਾਹਿਬ ਨਾਲ. ਐਮਪੀ ਇੱਕ ਦੋ ਜਿਸ ਤਰ੍ਹਾਂ ਹੁਣ ਉਹਨਾਂ ਨੇ, ਜਿਨ੍ਹਾਂ ਨੇ ਸੁੱਖ ਧਾਲੀਵਾਲ ਲਿਆ, ਇਹਨਾਂ ਨੇ ਕਹਿ ਕੁ ਦਿੱਤਾ. ਹੁਣ ਸੁੱਖ ਧਾਲੀਵਾਲ ਸਾਹਿਬ ਨੂੰ ਕਿਹੜਾ ਕਿਸੇ ਨੇ ਕੈਬਨਿਟ ਚ ਲਿਆ? ਨਾ ਉਹਨਾਂ ਨੇ ਲੈਣਾ, ਉਹ ਕਹਿੰਦੇ ਠੀਕ ਹੈ ਐਮਪੀ ਹੈਗਾ ਆਪਣੀ ਜਿੱਤ ਕੇ ਆ ਗਿਆ, ਇੱਕ ਸੀਟ ਹੋਰ ਆ ਗਈ ਹੈ, ਠੀਕ ਹੈ ਸੁੱਖ ਧਾਲੀਵਾਲ ਜੀ ਇੱਕ ਐਮਪੀ ਹੈਗੇ ਨੇ ਆਪਣੀ ਗੱਲ ਕਰ ਰਹੇ ਨੇ. ਗੁਰਬਖਸ਼ ਸੈਣੀ ਸਾਹਿਬ ਨੇ ਕਿਹੜਾ ਕਿਤੇ ਬਹੁਤ ਵੱਡਾ ਕੈਰੀਅਰ ਬਣਨਾ ਉਹਨਾਂ ਦਾ, ਉਹ ਵੀ ਆਪਣੇ ਉਹਨਾਂ ਨੇ ਬਿਆਨ ਦਾਗ ਦਿੱਤੇ, ਠੀਕ ਹੈ ਨੀ. ਬਾਕੀ ਹੁਣ ਜਿਨ੍ਹਾਂ ਨੂੰ ਕੈਬਨਿਟ ਪੋਜੀਸ਼ਨਾਂ ਮਿਲੀਆਂ, ਜਿਹੜੇ ਅੱਗੇ ਜਾਂ ਕੈਬਨਿਟ ਪੋਜੀਸ਼ਨ ਚਾਹੁੰਦੇ ਨੇ, ਜਿਨ੍ਹਾਂ ਦੇ ਰਿਲੇਸ਼ਨ ਜਿਨ੍ਹਾਂ ਨੇ ਵਧੀਆ ਰੱਖੇ ਹੋਏ ਨੇ ਇਸ ਵੇਲੇ, ਉਹ ਇਸ ਵੇਲੇ ਚੁੱਪਚਾਪ ਬੈਠੇ ਨੇ ਕਿ ਅਸੀਂ ਤਾਂ ਆਪਣਾ ਰਿਲੇਸ਼ਨਸ਼ਿਪ ਠੀਕ ਰੱਖੀਏ. ਇਹ ਗੱਲ ਕੱਲ ਇਹਨਾਂ ਨੇ ਵੀ ਕਹੀ, ਠੀਕ ਹੈ. ਸੋ ਮੈਂ ਬਸ ਇੰਨੀ ਗੱਲ ਕਹਾਂਗਾ ਕਿ ਇਸ ਸਮੇਂ ਇਹ ਤਾਜ਼ਾ ਸਥਿਤੀ. ਹਾਂਜੀ, ਮੈਨੂੰ ਇਸ਼ਾਰਾ ਹੋ ਰਿਹਾ ਸਪੋਂਸਰ ਵੀ ਵੇਟ ਕਰ ਰਹੇ ਨੇ ਔਰ ਕਾਲਰ ਵੀ ਵੇਟ ਕਰ ਰਹੇ ਨੇ. ਹਾਂਜੀ, ਤੁਸੀਂ ਪਹਿਲਾਂ ਆਪਣੇ ਸਪੋਂਸਰ ਲੈ ਲਓ ਜੀ ਆਉਂਦੀ ਹੈ. ਔਰ ਸਪੋਂਸਰ ਲੈਣ ਦੇ ਨਾਲ ਨਾਲ ਮੈਂ ਕਹਾਂਗਾ 5 ਮਈ
ਜੀ ਜੀ ਯੁਧਵੀਰ ਜੀ, ਸਾਡੇ ਨਾਲ ਆਪਣੇ ਸਪੋਂਸਰ ਵੀ ਜੁੜ ਚੁੱਕੇ ਨੇ, ਬਟ ਜਿੱਦਾਂ ਤੁਸੀਂ ਕਿਹਾ ਕਿ ਅਸੀਂ ਪਹਿਲਾਂ ਆਪਣੇ ਸਪੋਂਸਰ ਹਾਈਲਾਈਟ ਕਰ ਲੈਂਦੇ ਹਾਂ, ਤੇ ਮੈਂ ਸਾਰਿਆਂ ਨੂੰ ਦੱਸ ਦਵਾਂ ਕਿ ਜੇ ਤੁਸੀਂ ਆਪਣੇ ਘਰ ਦੀਆਂ ਦੀਵਾਰਾਂ ਕਰਵਾਉਣੀਆਂ ਨੇ ਪੇਂਟ ਜੀ, ਬਿਲਕੁਲ ਤੁਹਾਨੂੰ ਦੱਸ ਦਈਏ, ਯੂ ਆਰ ਲੁਕਿੰਗ ਕਿ ਤੁਸੀਂ ਆਪਣੇ ਘਰ ਘਰ ਲੱਗਦਾ ਹੀ ਨਹੀਂ, ਕਿਉਂਕਿ ਗੱਲ ਏਦਾਂ ਦੀ ਜਦੋਂ ਘਰ ਛੋਟਾ ਹੋਵੇ ਨਾ ਤੇ ਵੱਡਾ ਲੱਗਣ ਲੱਗ ਜਾਂਦਾ, ਸਿਰਫ ਉਦੋਂ ਜਦੋਂ ਦੀਵਾਰਾਂ ਹੁੰਦੀਆਂ ਨੇ ਲਿਸ਼ਕਦੀਆਂ ਤੇ ਸਾਫ਼ ਸੁਥਰੀਆਂ, ਤੇ ਇਸ ਕੰਮ ਦੇ ਮਾਹਿਰ ਹੋਰ ਕੋਈ ਨੀ, ਗਿਲ ਪੇਂਟਿੰਗ ਵਾਲੇ ਨੇ, ਇਹ ਪਰਫੈਕਟ ਨੇ, ਬਿਲਕੁਲ ਪੇਂਟਿੰਗ ਜਦੋਂ ਕਰਦੇ ਨੇ ਤੇ ਬਿਲਕੁਲ ਅਸ਼ੋਰ ਕਰਦੇ ਨੇ ਕਿ ਜਦੋਂ ਵੀ ਇਹ ਆਪਣਾ ਕੰਮ ਕਰਨ ਤੇ ਜਿਹੜਾ ਤੁਹਾਡਾ ਘਰ ਹੈ ਨਾ ਉਹਨੂੰ ਚਮਕਦਾ ਛੱਡ ਦਿੰਦੇ ਨੇ, ਤੇ ਇੰਨਾ ਹੀ ਨਹੀਂ ਜਦੋਂ ਤੁਹਾਡੇ ਘਰੇ ਮਹਿਮਾਨ ਆਏਗਾ ਨਾ ਤੇ ਉਹ ਪੁੱਛੇਗਾ ਕਿ ਤੁਸੀਂ ਦੀਵਾਰਾਂ ਕਿੱਥੋਂ ਪੇਂਟ ਕਰਾਈਆਂ ਨੇ, ਤੇ ਤੁਸੀਂ ਜਵਾਬ ਇਹੀ ਦੱਸਣਾ ਕਿ ਜੀ ਅਸੀਂ ਆਪਣੀਆਂ ਦੀਵਾਰਾਂ ਪੇਂਟ ਕਰਵਾਈਆਂ ਨੇ ਗਿਲ ਪੇਂਟਿੰਗ ਵਾਲਿਆਂ ਤੋਂ, ਤੇ ਨੰਬਰ ਨੋਟ ਕਰ ਸਕਦੇ ਹੋ ਜੀ ਤੁਸੀਂ 416-474-258-416-473-4258 ਜੀ, ਬਿਲਕੁਲ ਇਹਨਾਂ ਨੂੰ 20 ਸਾਲ ਦਾ ਤਜਰਬਾ, ਇੱਕ ਵਾਰੀ ਫਿਰ ਨੰਬਰ ਨੋਟ ਕਰ ਲਓ 416-473-4258, ਜਿਹਨਾਂ ਨੂੰ 20 ਸਾਲ ਦਾ ਤਜਰਬਾ ਹੈ, ਪਰਫੈਕਟ ਪੇਂਟ ਕਰਦੇ ਨੇ, ਪੋਪਕੋਰਨ ਫੀਲਿੰਗ ਰਿਮੂਵਲ ਤੇ ਬੈਕ ਫੈਂਸ ਸਟੇਨਿੰਗ ਦਾ ਵੀ ਇਹ ਕੰਮ ਕਰਦੇ ਨੇ, ਤੇ ਤੁਸੀਂ ਇਹਨਾਂ ਨੂੰ ਕਿਸੇ ਵੀ ਲੈਂਗੁਏਜ ਦੇ ਵਿੱਚ ਇਹਨਾਂ ਨੂੰ ਕਾਲ ਕਰ ਸਕਦੇ, ਚਾਹੇ ਪੰਜਾਬੀ ਚਾਹੇ ਹਿੰਦੀ ਚਾਹੇ ਇੰਗਲਿਸ਼, ਦੇ ਵਿਲ ਹੈਲਪ ਯੂ। ਇਸੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਦੇਸੀ ਕਨੇਡੀਅਨ ਜੀ, ਬਿਲਕੁਲ ਕਲਰ ਯੋਰ ਹੇਅਰ ਵਿਦ ਦੇਸੀ ਕਨੇਡੀਅਨ ਹਰਬਲ ਸ਼ੈਂਪੂ ਹੈ ਜੀ, ਬਿਲਕੁਲ ਤੁਹਾਡੇ ਵਾਲਾਂ ਨੂੰ ਬਿਲਕੁਲ ਏਦਾਂ ਨੋ ਕੈਮੀਕਲ, ਨੋ ਅਮੋਨੀਆ, ਨੋ ਹੇਅਰ ਲਾਸ, ਨੋ ਸਮੈਲ, ਬਿਲਕੁਲ ਅੱਛਾ ਕਰ ਦੇਗਾ, ਤੇ ਇਹਦੇ ਵਾਸਤੇ ਤੁਸੀਂ ਕਾਲ ਕਰਨਾ ਹੈ ਰਮਾ ਗਿੱਲ ਨੂੰ 5195699282। ਤੇ ਤੁਹਾਨੂੰ ਦੱਸ ਦਈਏ ਜਿਹੜੇ ਸਾਡੇ ਅਗਲੇ ਸਪੋਂਸਰ ਨੇ, ਉਹਨੇ ਜੀ ਆਰ ਐਸ ਜੀ ਅਪਹੋਲਸਟਰੀ ਜੀ, ਬਿਲਕੁਲ ਜੇ ਤੁਸੀਂ ਚਾਹੁੰਦੇ ਹੋ ਕਸਟਮ ਸੋਫਾ ਜਾਂ ਫਿਰ ਅਪਹੋਲਸਟਰੀ ਵਾਲਿਆਂ ਨੂੰ ਮਿਲਣਾ, ਤੇ ਤੁਹਾਨੂੰ ਦੱਸ ਦਈਏ ਜਾਂ ਤੁਸੀਂ ਸੋਚ ਰਹੇ ਹੋ ਕਿ ਤੁਸੀਂ ਘਰ ਨੂੰ ਸਜਾਉਣਾ ਹੈ ਜਾਂ ਤੁਸੀਂ ਆਪਣੇ ਕਿਸੇ ਅਪਾਰਟਮੈਂਟ ਨੂੰ ਸਜਾਉਣਾ ਹੈ, ਤਾਂ ਤੁਹਾਨੂੰ ਦੱਸ ਦਈਏ ਤੁਸੀਂ ਪਹੁੰਚਣਾ ਜੀ ਆਰ ਐਸ ਜੀ ਕਸਟਮ ਸੋਫਾ ਐਂਡ ਅਪਹੋਲਸਟਰੀ, ਇਹਨਾਂ ਨੂੰ ਤੁਸੀਂ ਨੰਬਰ ਮਿਲਾਉਣਾ ਜੀ 6477051317, ਰਾਜਵੀਰ ਜੀ ਨਾਲ ਤੁਸੀਂ ਗੱਲ ਕਰਨੀ ਹੈ, ਐਂਡ ਇਹ ਤੁਹਾਡੇ ਨਾਲ ਗੱਲ ਕਰਕੇ ਤੁਹਾਡਾ ਘਰ ਹੈ ਜਿਹੜਾ ਉਹਨੂੰ ਡ੍ਰੀਮ ਹੋਮ ਬਣਾ ਦੇਣਗੇ, ਜਿੱਦਾਂ ਤੁਹਾਨੂੰ ਫਰਨੀਚਰ ਚਾਹੀਦਾ ਆ, ਤੁਹਾਡੇ ਸੋਫਿਆਂ ਨੂੰ, ਤੁਹਾਡੇ ਬੈੱਡ ਨੂੰ, ਤੇ ਜਿਹੜਾ ਤੁਹਾਡਾ ਹੋਰ ਫਰਨੀਚਰ ਹੋਊਗਾ ਉਹਨੂੰ ਮਾਡਰਨ ਲੁੱਕ ਦੇ ਦੇਣਗੇ, ਨਵਾਂ ਬਿਲਕੁਲ ਤਿਆਰ ਕਰ ਦੇਣਗੇ, ਟਿਪ ਟਾਪ ਕਰ ਦੇਣਗੇ। ਤੇ ਇਸੇ ਨਾਲ ਹੀ ਤੁਹਾਨੂੰ ਦੱਸ ਦਈਏ ਜੀ ਕਿੰਗਸ ਪਲੇਟ ਜੀ, ਬਿਲਕੁਲ ਇਟਸ ਜਸਟ ਨਾਟ ਅ ਰੇਸ, ਇਟਸ ਕਿੰਗਸ ਪਲੇਟ, ਅਗਸਤ 16 ਨੂੰ ਵੁੱਡਬਾਈਨ ਰੇਸ ਟ੍ਰੈਕ ਤੇ ਤੁਸੀਂ ਜਾ ਸਕਦੇ ਹੋ ਇਹ ਰੇਸ ਦੇਖਣ ਵਾਸਤੇ, ਆਪਣੀ ਟਿਕਟ ਤੁਸੀਂ ਲੈ ਸਕਦੇ ਹੋ ਜੀ kingsplate.com ਤੇ ਐਂਡ ਰੂਲ ਦ ਡੇ। ਇਸੇ ਨਾਲ ਹੀ ਤੁਹਾਨੂੰ ਦੱਸ ਦਈਏ ਜੀ ਕੰਟਰੀ ਵਾਈਡ, ਜੇ ਤੁਸੀਂ ਡਿਸਕਵਰ ਕਰ ਰਹੇ ਹੋ 4-5 ਬੈਡਰੂਮ, ਤੁਸੀਂ ਮੂਵਿੰਗ ਰੈਡੀ ਹੋਮਸ ਦੇ ਵਿੱਚ ਜਾਣਾ ਆ, ਤਾਂ ਤੁਹਾਨੂੰ ਦੱਸ ਦਈਏ ਕੰਟਰੀ ਵਾਈਡ ਹੋਮ ਇੱਕ ਰੋਸ GTA ਲੈ ਕੇ ਆਇਆ ਹੈ ਤੁਹਾਡੀ ਗਰੋਇੰਗ ਫੈਮਿਲੀ ਵਾਸਤੇ, ਇਹ ਡੀਲ ਜਿੱਥੇ ਕਿ ਤੁਹਾਨੂੰ 5% ਡਾਊਨ ਦੇਣਾ ਹੈ ਐਂਡ ਯੂ ਵਿਲ ਬੀ ਲਿਵਿੰਗ ਇਨ ਅ ਪ੍ਰੀਮੀਅਮ ਹੋਮ ਵਿਦ ਇਨ 30 ਡੇਜ਼, ਵਿਜਿਟ ਕਰੋ ਜੀ ਕੰਟਰੀ ਵਾਈਡ ਹੋਮਸ .ca। ਤੇ ਇਸੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਹਾਂ ਜੀ ਸਿਟੀ ਆਫ ਬ੍ਰੈਂਪਟਨ ਜੀ, ਬਿਲਕੁਲ ਜਿਹੜੇ ਸੰਗੇ ਨੇਬਰਸ ਨੇ ਨਾ ਉਹ ਹਮੇਸ਼ਾ ਸਟਰੋਂਗਰ ਕਮਿਊਨਿਟੀਜ਼ ਲੈ ਕੇ ਆਉਂਦੇ ਨੇ, ਸੋ ਇਟਸ ਅ ਮੈਸੇਜ ਫਰੋਮ ਦ ਸਿਟੀ ਆਫ ਬ੍ਰੈਂਪਟਨ, ਰਿਮੈਂਬਰ ਟੂ ਮੇਨਟੇਨ ਯੋਰ ਯਾਰਡ, ਕੀਪ ਐਕਸੈਸਿਵ ਨੋਇਸ ਡਾਊਨ, ਕੀਪ ਸਾਈਡਵਾਕਸ ਐਂਡ ਬਾਈਕ ਲੇਨਸ ਕਲੀਅਰ, ਐਂਡ ਟੂ ਨਾਟ ਪਾਰਕ ਯੋਰ ਵਹੀਕਲਸ ਔਨ ਦ ਸਟਰੀਟ ਫਾਰ ਮੋਰ ਦੈਨ 3 ਆਵਰਸ ਔਰ ਬਿਟਵੀਨ 2 and 6 AM। ਵਿਜਿਟ ਕਰੋ brampton.ca/bylaws ਟੂ ਲਰਨ ਮੋਰ। ਤੇ ਇਸੇ ਨਾਲ ਤੁਹਾਨੂੰ ਦੱਸ ਦੇ ਕਿ ਸਾਡੇ ਜਿਹੜੇ ਸਪੋਂਸਰ ਨੇ ਸਾਡੇ ਨਾਲ ਜੁੜ ਚੁੱਕੇ ਨੇ, ਮੁਬਾਰਕ ਜੀ ਫਰੋਮ ਵਾਇਰਲੈਸ।
ਹੈਲੋ, ਥੈਂਕ ਯੂ ਵੈਰੀ ਮਚ ਜੀ, ਕੀ ਹਾਲ ਜੀ ਤੁਹਾਡਾ? ਠੀਕ ਠਾਕ ਜੀ,
ਬਹੁਤ ਵਧੀਆ। ਮੁਬਾਰਕ ਜੀ, ਤੁਸੀਂ ਦੱਸੋ ਤੁਹਾਡੇ ਕੀ ਹਾਲ ਚਾਲ ਨੇ
ਜੀ? ਬਹੁਤ ਵਧੀਆ ਜੀ, ਬਹੁਤ ਤੁਹਾਡਾ ਪ੍ਰੋਗਰਾਮ ਕਾਫੀ ਅੱਛਾ ਚੱਲ ਰਿਹਾ, ਤੇ ਜਿਆਦਾ ਟਾਈਮ ਨਹੀਂ ਲਵਾਂਗਾ ਮੈਂ, ਤੇ ਸਭ ਤੋਂ ਪਹਿਲੇ ਸਭੀ ਲਿਸਨਰਸ ਔਰ ਮਾਈ ਵਾਈ ਮੀਡੀਆ ਟੀਮ ਗੁੱਡ ਮਾਰਨਿੰਗ, ਔਰ ਮੈਂ ਥੋੜੀ ਜਿਹੀ ਆਪਣੀ ਹਾਈਲਾਈਟ ਦੱਸਣਾ ਚਾਹਾਂਗਾ ਕਿ ਸਾਡੇ ਕੋਲ ਕੀ ਇਸ ਟਾਈਮ ਬੈਲ ਦੀਆਂ ਡੀਲਸ ਚੱਲਦੀਆਂ ਨੇ। ਸਭ ਤੋਂ ਪਹਿਲੇ ਮੈਂ ਦੱਸਣਾ ਚਾਹੁੰਦਾ, ਜਿਸ ਤਰ੍ਹਾਂ ਕਿ ਅਸੀਂ ਬੈਲ ਦੇ ਡੀਲਰ ਹਾਂ ਔਰ ਬੈਲ ਦੇ ਸਾਰੇ ਸਰਵਿਸਿਜ਼ ਅਸੀਂ ਪ੍ਰੋਵਾਈਡ ਕਰਨੇ, ਉਹਦੇ ਵਿੱਚ ਰੈਜੀਡੈਂਸ਼ੀਅਲ ਸਰਵਿਸਿਜ਼ ਹੋ ਜਾਣ ਜਿਹਦੇ ਵਿੱਚ ਹੋਮ ਫੋਨ, ਇੰਟਰਨੈਟ, ਟੀਵੀ, ਅਲਾਰਮ ਸਿਸਟਮ ਆ ਜਾਂਦਾ, ਔਰ ਅਗਰ ਕਮਰਸ਼ੀਅਲ ਤੁਸੀਂ ਆਫਿਸ ਆ ਤੁਹਾਡਾ ਜਾਂ ਕੁਛ ਵੀ, ਤੁਸੀਂ ਉੱਥੇ ਇੰਟਰਨੈਟ ਚਾਹੀਦਾ, ਟੀਵੀ ਚਾਹੀਦਾ, ਲੈਂਡਲਾਈਨ ਚਾਹੀਦੀ, ਉਹ ਵੀ ਅਸੀਂ ਪ੍ਰੋਵਾਈਡ ਕਰਨੇ ਔਰ ਬਹੁਤ ਹੀ ਸਪੈਸ਼ਲ ਪ੍ਰਾਈਸ ਨੇ ਕਮਰਸ਼ੀਅਲ ਤੇ, ਤੇ ਇਸ ਸੈੱਲਫੋਨ ਦੇ ਨਾਲ ਬਹੁਤ ਹੀ ਸਪੈਸ਼ਲ ਸੈੱਲਫੋਨ ਦੇ ਵਿੱਚ ਸਪੈਸ਼ਲਾਈਜ਼ ਕਰਨੇ ਆ। ਸੈੱਲਫੋਨ ਦੇ ਵਿੱਚ ਸਾਡੇ ਕੋਲ ਫੋਨਾਂ ਤੋਂ ਬਗੈਰ ਜਾਂ ਫੋਨ ਦੇ ਨਾਲ ਤੁਸੀਂ ਡੀਲ ਲੈਣੀ ਹੈ ਤੇ ਸਾਡੇ ਕੋਲ ਬਹੁਤ ਹੀ ਸਪੈਸ਼ਲ ਚੱਲ ਰਹੀ ਹੈ, ਜਿਹਦੇ ਵਿੱਚ ਤੁਸੀਂ $30 ਤੋਂ ਸ਼ੁਰੂ ਹੋ ਜਾਂਦੇ ਨੇ, ਜਿਹਦੇ ਵਿੱਚ ਸਿਰਫ ਔਰ ਸਿਰਫ ਤੁਹਾਨੂੰ ਪਲਾਨ ਮਿਲਦਾ ਵਾ, ਔਰ $40 ਤੁਹਾਨੂੰ ਨਾਲ ਫੋਨ ਵੀ ਐਡ ਕਰ ਸਕਦੇ, ਔਰ ਫੋਨ ਸਾਡੇ ਕੋਲ $1 ਤੋਂ ਸ਼ੁਰੂ ਹੋ ਜਾਂਦੇ ਨੇ। ਔਰ ਮੈਂ ਦੋਵੇਂ ਜੀ ਦੱਸਣਾ ਚਾਹਾਂਗਾ, ਐਗਜ਼ਾਮਪਲ ਦੇਣਾ ਚਾਹਾਂਗਾ, ਜਿਸ ਤਰ੍ਹਾਂ $40 ਦਾ ਕੋਈ ਤੁਸੀਂ ਪਲਾਨ ਲੈਂਦੇ ਜੇ, ਤੇ ਉਹਦੇ ਵਿੱਚ ਤੁਸੀਂ iPhone 16 ਐਡ ਕਰਨਾ ਚਾਹੁੰਦੇ ਤੇ ਸਿਰਫ ਸਿਰਫ $12 ਦਾ, ਯਾਨੀ ਕਿ 52 ਵਿੱਚ ਤੁਹਾਨੂੰ ਫੋਨ ਵੀ ਔਰ ਪਲਾਨ ਵੀ ਮਿਲ ਜਾਂਦਾ ਵਾ। ਔਰ ਇਸੇ ਤਰ੍ਹਾਂ ਤੁਸੀਂ ਕੈਨੇਡਾ US ਔਰ ਮੈਕਸੀਕੋ ਦਾ ਪਲਾਨ ਲੈਣਾ, ਸਾਡੇ ਕੋਲ $50 ਵਿੱਚ 200 GB ਔਰ ਕੈਨੇਡਾ ਤੋਂ ਇੰਡੀਆ ਕਾਲ ਵੀ ਕਰ ਸਕਦੇ ਜੀ, ਔਰ ਬਾਕੀ ਸਾਰੇ ਫੀਚਰ ਇੰਕਲੂਡ ਨੇ, ਤੁਹਾਨੂੰ ਰੋਮਿੰਗ ਚਾਰਜਿਸ ਨਹੀਂ ਪੈਣਗੇ ਅਗਰ ਤੁਸੀਂ ਕੈਨੇਡਾ ਤੋਂ US ਜਾਂਦੇ ਜੀ। ਔਰ ਇਸੇ ਤਰ੍ਹਾਂ ਸਾਡੇ ਕੋਲ ਕੰਜ਼ਿਊਮਰ ਪਲਾਨ ਵੀ ਨੇ, ਬਿਜ਼ਨਸ ਪਲਾਨ ਵੀ ਨੇ, ਬਹੁਤ ਸਾਰੀ ਡਿਟੇਲ ਹੈ, ਵਨ ਬਾਈ ਵਨ ਇੱਥੇ ਦੱਸਣਾ ਕਾਫੀ ਲੰਬਾ ਹੋ ਜਾਏਗਾ, ਤੁਸੀਂ ਜ਼ਰੂਰ ਸਾਨੂੰ ਕਾਲ ਕਰ ਲਓ। ਔਰ ਸਾਡੇ ਕੋਲ ਪਰਸਨਲ ਪਲਾਨ ਜਿਹੜੇ ਕੰਜ਼ਿਊਮਰ ਪਲਾਨ ਜਿਹਨੂੰ ਕਹਿੰਦੇ, ਤੁਹਾਡੇ ਕੋਲ ਬਿਜ਼ਨਸ ਨਹੀਂ ਹੈ, ਸਾਡੇ ਕੋਲ $30 ਤੋਂ ਸ਼ੁਰੂ ਹੋ ਜਾਂਦੇ ਨੇ, $40 ਦੇ ਸਾਡੇ ਕੋਲ 100 GB ਔਰ ਕੈਨੇਡਾ ਤੋਂ ਇੰਡੀਆ ਕਾਲਿੰਗ ਵੀ ਔਰ ਕੈਨੇਡਾ ਤੋਂ US ਕਾਲਿੰਗ ਵੀ ਮਿਲ ਜਾਂਦੀ ਹੈ। ਔਰ ਇਸੇ ਤਰ੍ਹਾਂ ਸਾਡੇ ਕੋਲ ਸੈਮਸੰਗ ਦੀ ਬਹੁਤ ਅੱਛੀ ਪ੍ਰਾਈਸਿਸ ਲੱਗੀਆਂ ਹੋਈਆਂ ਨੇ, $7 ਦਾ ਤੁਹਾਨੂੰ S25 ਜਿਹੜਾ ਕਿ ਲੇਟੈਸਟ ਡਿਵਾਈਸ ਆ ਉਹ ਤੁਹਾਨੂੰ $7 ਅਸੀਂ ਦੇ ਰਹੇ ਹਾਂ। ਔਰ ਪਿਕਸਲ ਦੇ ਫੋਨ ਸਾਡੇ ਕੋਲ ਬਹੁਤ ਹੀ ਚੀਪ ਲੱਗੇ ਹੋਏ ਨੇ, ਜਿਸ ਤਰ੍ਹਾਂ $2 to $3 ਦੇ ਵਿੱਚ ਤੁਸੀਂ ਪਿਕਸਲ ਦਾ ਫੋਨ ਲੈ ਸਕਦੇ ਜੇ, ਪਿਕਸਲ 9। ਔਰ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਡਿਵਾਈਸਿਸ ਨੇ, ਤੇ ਮੈਂ ਦੱਸਣਾ ਚਾਹਾਂਗਾ ਅਗਰ ਤੁਹਾਡੇ ਕੋਲ ਕਮਰਸ਼ੀਅਲ ਇੰਟਰਨੈਟ ਚਾਹੀਦਾ, ਸਾਡੇ ਕੋਲ ਇਸ ਟਾਈਮ $65 ਦਾ ਮੰਥ ਤੁਹਾਨੂੰ ਉਹਦੀ ਪ੍ਰਾਈਸ ਹੋਏਗੀ, ਔਰ ਤੁਹਾਨੂੰ 3 ਮਹੀਨੇ ਦੀ ਫ੍ਰੀ ਸਰਵਿਸ ਮਿਲੇਗੀ, ਔਰ $350 ਦਾ ਕ੍ਰੈਡਿਟ ਵੀ ਮਿਲੇਗਾ। $350 ਦਾ ਕ੍ਰੈਡਿਟ ਦਾ ਮਤਲਬ ਹੈ ਤੁਸੀਂ $350 ਪਹਿਲੇ ਤੇ 3 ਮਹੀਨੇ ਫ੍ਰੀ ਹੋ ਜਾਣਗੇ, ਉਸ ਤੋਂ ਬਾਅਦ $350 ਤੱਕ ਤੁਹਾਡਾ ਬਿੱਲ ਜਿਹੜਾ ਉਹ ਜ਼ੀਰੋ ਆਉਂਦਾ ਰਹੇਗਾ, ਜਦੋਂ ਤੱਕ 350 ਖਤਮ ਨਹੀਂ ਹੋ ਜਾਂਦੇ। ਤੇ ਬਹੁਤ ਹੀ ਸਪੈਸ਼ਲ ਪ੍ਰਾਈਸਿਸ ਨੇ, ਇਸੇ ਤਰ੍ਹਾਂ ਹੋਮ ਇੰਟਰਨੈਟ ਵੀ ਸਾਡੇ ਕੋਲ $49.95 ਤੋਂ ਸ਼ੁਰੂ ਹੋ ਜਾਂਦੇ ਨੇ ਬਿੱਲ ਦੇ, ਔਰ ਸਾਡੇ ਕੋਲ ਬਹੁਤ ਹੀ ਸਪੈਸ਼ਲ ਪ੍ਰਾਈਸਿਸ ਨੇ, ਇਹਦੇ ਵਾਸਤੇ ਸਾਨੂੰ ਜ਼ਰੂਰ ਕਾਲ ਕਰੋ। ਸਾਡੀਆਂ 2 ਲੋਕੇਸ਼ਨ ਤੇ ਸਰਵ ਕਰਨੇ ਆ, ਤੇ ਵਾਇਰਲੈਸ ਲੈਨ ਤੁਸੀਂ ਗੂਗਲ ਕਰਕੇ ਵੀ ਆਪਣੀ ਡਾਇਰੈਕਸ਼ਨ ਲੈ ਸਕਦੇ ਜੇ, ਤੇ ਵਾਇਰਲੈਸ ਲੈਨ ਦੀ ਸਾਡੀ ਮੇਨ ਲੋਕੇਸ਼ਨ ਜਿਹੜੀ ਕੈਨੇਡੀ ਔਰ ਬੋਵੇਡ ਤੇ ਆ, ਔਰ ਜਿਹੜੀ ਫਰੈਸ਼ਕੋ ਵਾਲੇ ਪਲਾਜ਼ੇ 14 ਨੰਬਰ ਹੈ 9058404567। ਔਰ ਦੂਸਰਾ ਸਾਡੇ ਕੋਲ ਲੋਕੇਸ਼ਨ ਜਿਹੜੀ ਆ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਅੰਦਰ ਤੁਸੀਂ ਆ ਜਾਣਾ, ਤੇ ਉਹ ਸੈਕਿੰਡ ਲੋਕੇਸ਼ਨ ਤੁਹਾਨੂੰ ਉੱਥੇ ਮਿਲੇਗੀ। ਔਰ ਦੋਨਾਂ ਦਾ ਸੈਂਟਰਲ ਨੰਬਰ ਜਿਹੜਾ ਵਾ ਉਹ 9057999313 ਹੈ, ਤੇ ਤੁਸੀਂ ਕਾਲ ਕਰੋਗੇ ਤੇ ਦੋਨਾਂ ਲੋਕੇਸ਼ਨ ਤੇ ਗੱਲ ਕਰ ਸਕਦੇ ਜੇ, 9057993913 ਤੇ। ਔਰ ਅਸੀਂ 7 ਦਿਨ ਖੁੱਲੇ ਹਾਂ, ਮੰਡੇ ਟੂ ਫਰਾਈਡੇ 11 to 8 ਔਰ ਵੀਕਐਂਡ ਤੇ 11 to 6। ਨੰਬਰ ਇੱਕ ਵਾਰ ਫਿਰ ਦੱਸਣਾ ਚਾਹਾਂਗਾ 9057993913, 9057993913 ਤੁਸੀਂ ਗੱਲ ਕਰ ਸਕਦੇ ਜੀ। ਥੈਂਕ ਯੂ ਵੈਰੀ ਮਚ ਨੂਰ ਜੀ, ਟਾਈਮ ਦੇਣ,
ਥੈਂਕ ਯੂ ਸੋ ਮਚ। ਮੁਬਾਰਕ ਜੀ, ਤੁਸੀਂ ਹਮੇਸ਼ਾ ਸਾਡੇ ਦਰਸ਼ਕਾਂ ਵਾਸਤੇ ਅਮੇਜ਼ਿੰਗ ਡੀਲਸ ਲੈ ਕੇ ਆਉਂਦੇ ਹੋ, ਐਂਡ ਡੀਲਸ ਦੇ ਨਾਲ ਤੁਸੀਂ ਜਿਵੇਂ ਅੱਜ ਸਾਨੂੰ ਦੱਸਿਆ ਕਿ $350 ਦੇ ਵਿੱਚ ਤੁਸੀਂ ਬੜੀ ਅਮੇਜ਼ਿੰਗ ਡੀਲਸ ਲੈ ਕੇ ਆਏ ਹੋ, ਐਂਡ ਹੋਮ ਇੰਟਰਨੈਟ ਵੀ ਲੈ ਕੇ ਆਇਓ। ਤੇ ਮੈਂ ਸਾਰੇ ਦਰਸ਼ਕਾਂ ਨੂੰ ਇੱਕ ਵਾਰੀ ਦੱਸ ਦਵਾਂ ਕਿ ਜੇ ਤੁਹਾਨੂੰ ਚਾਹੀਦੀਆਂ ਨੇ ਬੈਸਟ ਫੋਨ ਪਲਾਨ, ਤੇ ਤੁਸੀਂ ਦੇਖ ਰਹੇ ਹੋ ਕਿ ਤੁਹਾਨੂੰ ਹੋਮ ਇੰਟਰਨੈਟ ਵੀ ਚਾਹੀਦਾ, ਤਾਂ ਤੁਸੀਂ ਜਾਣਾ ਕਿੱਥੇ? ਤੁਸੀਂ ਜਾਣਾ ਜੀ ਵਾਇਰਲੈਸ ਲੈਂਡ, ਤੁਸੀਂ ਕਰਨਾ ਮੁਬਾਰਕ ਜੀ ਨੂੰ ਕਾਲ, ਤੇ ਇਹਨਾਂ ਕੋਲੋਂ ਜਾ ਕੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲ ਜਾਣੀ ਹੈ। ਇਹਨਾਂ ਦਾ ਇੰਟਰਸੈਕਸ਼ਨ ਹੈਗਾ ਜੀ ਕੈਨੇਡੀ ਐਂਡ ਬੋਵੇਡ, ਇਹਨਾਂ ਨੂੰ ਜਾ ਕੇ ਮਿਲੋ ਤੇ ਬੈਸਟ ਪਲਾਨ ਤੁਹਾਨੂੰ ਮਿਲ ਜਾਣਗੇ। ਥੈਂਕ ਯੂ ਸੋ ਮਚ ਮੁਬਾਰਕ
ਜੀ, ਥੈਂਕ ਯੂ ਜੀ, ਥੈਂਕ ਯੂ
ਜੀ। ਯੁਧਵੀਰ ਜੀ, ਆਪਾਂ ਚਲਦੇ ਹਾਂ ਵਾਪਸ ਯੁਧਵੀਰ ਜੀ ਵੱਲ, ਉਹ ਸਾਨੂੰ ਦੇ ਰਹੇ ਸੀ ਹੈਡਲਾਈਨਸ ਐਂਡ ਸਟੋਰੀ ਬਿਹਾਈਂਡ ਦ ਹੈਡਲਾਈਨ। ਯੁਧਵੀਰ ਜੀ
ਜੀ, ਬਿਲਕੁਲ ਜੀ, ਮੈਂ ਕਾਲਰਸ ਲੈਣ ਤੋਂ ਪਹਿਲਾਂ ਮੈਨੂੰ ਆਇਆ ਕਿ ਵਟ ਇਜ਼ ਇੰਡੀਆ ਪਾਕਿਸਤਾਨ ਰਿਐਕਸ਼ਨ ਔਨ ਦ ਵਾਰ। ਮੈਂ ਦੱਸ ਹੀ ਚੁੱਕਾ ਇੰਡੀਆ ਪਾਕਿਸਤਾਨ ਦਾ ਰਿਐਕਸ਼ਨ। ਦੇਖੋ, ਆਪਣੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ, ਉਨ੍ਹਾਂ ਨੇ ਕਾਫੀ ਕੰਟਰੀਜ਼ ਨਾਲ ਗੱਲ ਕੀਤੀ, ਔਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੇ ਨਾਲ ਵੀ ਉਨ੍ਹਾਂ ਨੇ ਗੱਲਬਾਤ ਕੀਤੀ ਹੈਗੀ ਹੈ, ਠੀਕ ਹੈ। ਸੋ ਉਹਦੇ ਵਿਚ ਇੰਡੀਆ ਦੇ ਜੋ ਬਿਆਨ ਹੈ, ਇੰਡੀਆ ਨੇ ਤੇ ਇਹੀ ਕਿਹਾ ਜੋ ਮੈਂ ਪਹਿਲਾਂ ਕਹਿ ਚੁੱਕਾ ਹਾਂ ਕਿ ਇੰਡੀਆ ਨੇ ਤੇ ਇਹੀ ਕਿਹਾ ਕਿ ਜੀ ਇੰਡੀਆ ਵੱਲੋਂ ਕਿ ਸਾਨੂੰ ਫੋਨ ਕਾਲ ਆਇਆ ਬੈਂਜਾਮਿਨ ਨੇਤਨਯਾਹੂ ਸਾਹਿਬ ਦਾ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਾ, ਤੇ ਮੋਦੀ ਸਾਹਿਬ ਨੇ ਕਿਹਾ ਕਿ ਜੀ ਮੈਨੂੰ ਉਹਨਾਂ ਦੇ ਫੋਨ ਕਰਕੇ ਉਹਨਾਂ ਨੇ ਮੈਨੂੰ ਬਰੀਫ ਕੀਤਾ ਔਨ ਦਾ ਇਵਾਲਵਿੰਗ ਸਿਚੁਏਸ਼ਨ। ਤੇ ਮੋਦੀ ਸਾਹਿਬ ਨੇ ਕਿਹਾ ਵੀ ਮੈਂ ਵੀ ਇੰਡੀਆ ਦਾ ਕੰਸਰਨ ਸ਼ੇਅਰ ਕਰ ਦਿੱਤਾ, ਨਾਲੇ ਐਮਫੇਸਾਈਜ਼ ਕੀਤਾ ਕਿ ਜਲਦੀ ਜਲਦੀ ਪੀਸ ਔਰ ਸਟੇਬਿਲਟੀ ਲੈ ਕੇ ਆਓ ਰੀਜਨ ਦੇ ਵਿਚ। ਸੋ ਉਹ ਤੇ ਸਟੈਂਡਰਡ ਜਿਹੀਆਂ ਚੀਜ਼ਾਂ ਨੇ ਸਾਰੀਆਂ ਦੇ ਸਾਰੀਆਂ। ਸੋ ਉਹਨਾਂ ਨੇ ਸਭ ਨਾਲ ਗੱਲ ਕੀਤੀ। ਪਾਕਿਸਤਾਨ ਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈਗਾ, ਪਾਕਿਸਤਾਨ ਦੇ ਉਧਰ ਜਨਰਲ ਨਸੀਮ ਮੁਨੀਰ ਸਾਹਿਬ, ਉਹਨਾਂ ਨੇ ਆਪਣੀ ਪੋਜੀਸ਼ਨ ਸਟਰੋਂਗ ਕੀਤੀ ਹੋਈ ਆ। ਅਮਰੀਕਾ ਨੂੰ ਵੀ ਸੂਟ ਕਰਦੇ ਨੇ, ਉਹ ਕਹਿੰਦੇ ਕਿੱਥੇ ਇਮਰਾਨ ਖਾਨ ਸਾਹਿਬ ਸਾਡੇ ਨੂੰ ਅੱਖਾਂ ਦਿਖਾ ਰਹੇ ਸੀ, ਉੱਥੇ ਜਾ ਕੇ ਰਸ਼ੀਆ ਦੇ ਨਾਲ ਰਿਸ਼ਤੇ ਬਣਾ ਰਹੇ ਸੀ, ਤੇ ਇੱਥੇ ਜਨਰਲ ਨਸੀਮ ਮੁਨੀਰ ਨੂੰ ਫੋਨ ਕਾਲ ਕਰੋ ਤੇ ਅਗਲੇ ਨੇ ਦੌੜੇ ਦੌੜੇ ਆਉਣਾ ਅਮਰੀਕਾ, ਤੇ ਦੱਸੋ ਜੀ ਕੀ ਕਰਨਾ ਤੁਹਾਡੇ ਵਾਸਤੇ। ਤੇ ਉਧਰ ਇਹ ਲੜਾਈ ਜਿਹੜੀ ਆ ਇਜ਼ਰਾਈਲ ਔਰ ਇਹਦੇ ਵਿਚ ਹੈ, ਇਰਾਨ ਦੇ ਵਿਚ ਹੈ, ਔਰ ਇਹਦੇ ਵਿਚ ਬਾਕੀ ਕਿਸੇ ਹੋਰ ਬਹੁਤੀਆਂ ਕੰਟਰੀਜ਼ ਨੇ, ਕੋਈ ਹਜੇ ਦਖਲਅੰਦਾਜ਼ੀ ਨਹੀਂ ਕਰਨੀ। ਸਿਚੁਏਸ਼ਨ ਜੇ ਕੋਈ ਐਸਕਲੇਟ ਹੋ ਗਈ, ਹੋਰ ਕੰਟਰੀਜ਼ ਆ ਗਈਆਂ, ਫਿਰ ਅਮਰੀਕਾ ਵਗੈਰਾ ਕਰੇਗਾ। ਵੈਸੇ ਅਮਰੀਕਾ ਦੀ ਮਦਦ ਤੋਂ ਬਿਨਾਂ ਤੁਹਾਨੂੰ ਪਤਾ ਕੁਝ ਹੋ ਤਾਂ ਸਕਦਾ ਨਹੀਂ, ਉੱਥੇ ਸਾਰਾ ਕੁਝ ਅਮਰੀਕਾ ਦੀ ਮਦਦ ਦੇ ਨਾਲ ਹੀ ਹੈ, ਉਹਨਾਂ ਦੀ ਸਲਾਹ ਦੇ ਨਾਲ ਹੀ ਹੈ, ਉਹਨਾਂ ਦੀ ਸਲਾਹ ਦੇ ਨਾਲ ਹੀ ਹੈ ਸਾਰਾ ਕੁਝ, ਠੀਕ ਹੈ। ਹਾਂਜੀ, ਅਗਲੀ ਕਾਲ ਵੱਲ ਵਧਦੇ ਹਾਂ ਜੀ। ਹਾਂਜੀ ਇਕਬਾਲ ਜੀ, ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ। ਹਾਂਜੀ,
ਗੁੱਡ ਮਾਰਨਿੰਗ ਸਰ, ਗੁੱਡ ਮਾਰਨਿੰਗ ਟੂ ਐਵਰੀਵਨ।
ਗੁੱਡ ਮਾਰਨਿੰਗ ਸਰ, ਗੁੱਡ ਮਾਰਨਿੰਗ। ਹਾਂਜੀ ਹਾਂਜੀ,
ਓਕੇ ਜੀ, ਮੈਂ ਸਿਰਫ 2-3 ਮਿੰਟ ਲਵਾਂਗਾ, ਔਰ ਮੈਂ ਇਸ ਉਰਦੂ ਮੈਂ ਕੱਲ ਵੀ ਕਾਲ ਨਹੀਂ ਕਰ ਸਕਿਆ, ਪਰਸੋਂ ਵੀ ਨਹੀਂ ਕਰ ਸਕਿਆ, ਬਸ ਬਿਜ਼ੀ ਸਮ ਰਿਹਾ, ਥੋੜਾ ਟਾਈਮ ਖਤਮ ਹੋ ਗਿਆ ਸੀ। ਇਹ ਜਿਹੜੀ ਹੈ ਪਰਸੋਂ ਗੱਲ ਹੈ, ਬਟ ਮੈਂ ਤੁਹਾਨੂੰ ਤਕਰੀਬਨ ਡੇਢ ਦੋ ਸਾਲ ਤੋਂ ਕਾਲ ਤੋਂ ਕਰਦਾ, ਪਹਿਲੀ ਦਫਾ ਪਰਸੋਂ ਚੀਜ਼ ਨੂੰ ਮੈਂ ਕਲੈਰੀਫਾਈ ਥੋੜਾ ਜਿਹਾ ਆਪਣੀ ਆਵਾਜ਼ ਨਾਲ, ਕਿਉਂਕਿ ਮੇਰਾ ਉਸ ਤਰ੍ਹਾਂ ਨਾ ਲਿੱਤਾ ਗਿਆ। ਦੈਟਸ ਵਾਈ ਟਿਊਜ਼ਡੇ ਵਾਲੇ ਦਿਨ ਸਰ ਤੁਹਾਡੀ ਟੀਵੀ ਤੇ ਨਾ ਰਾਤ ਮੈਂ ਟਾਈਮ ਟਿਊਜ਼ਡੇ ਵਾਲੇ ਦਿਨ ਸ਼ਾਮ ਨੂੰ ਇੱਕ ਪ੍ਰੋਗਰਾਮ ਹੋਇਆ, ਔਰ ਮੈਂ ਟੀਵੀ ਉੱਤੇ ਜਿਸ ਦਿਨ ਤੁਸੀਂ ਪ੍ਰੋਗਰਾਮ ਕੰਡਕਟ ਨਹੀਂ ਕਰਦੇ ਹੋ, ਮੈਂ ਬਹੁਤ ਘੱਟ ਕਾਲ ਕਰਦਾ, ਸੁਣ ਲੈਂਦਾ ਕਾਲ ਥੋੜਾ ਪ੍ਰੋਗਰਾਮ ਦੇਖੋ, ਕਾਲ ਮੈਂ ਜ਼ਿਆਦਾਤਰ ਉਸੀ ਦਿਨ ਕਰਦਾ ਜਿਸ ਦਿਨ ਤੁਸੀਂ ਪ੍ਰੋਗਰਾਮ ਕੰਡਕਟ ਕਰ ਰਹੇ ਹੋ। ਬਟ ਐਨੀ ਹੋ, ਬਾਅਦ ਵੈਸੇ ਵੀ ਕਰ ਲਈਦਾ, ਬਟ ਜ਼ਿਆਦਾਤਰ ਮੇਰੀ ਆਉਂਦੀ ਹੈ ਕਿ ਤੁਸੀਂ ਜਿਸ ਟਾਈਮ ਪ੍ਰੋਗਰਾਮ ਕਰੋ, ਕਿਉਂਕਿ ਜ਼ਰਾ ਲੰਬਾ ਪ੍ਰੋਗਰਾਮ ਹੁੰਦਾ, ਉਸ ਦਿਨ ਤਾਂ ਜ਼ਿਆਦਾਤਰ ਗੱਲਬਾਤ ਹੋ ਜਾਂਦੀ। ਉਸ ਦਿਨ ਸਰ ਟਿਊਜ਼ਡੇ ਦਿਨ ਜਿਹੜਾ ਪ੍ਰੋਗਰਾਮ ਹੋਇਆ, ਉਸ ਵਿੱਚ ਸੈਕਿੰਡ ਟਾਪਿਕ ਮੇਰੇ ਖਿਆਲ ਡਿਸਕਸ ਹੋ ਰਿਹਾ ਸੀ ਕਿ ਜਿਹੜਾ ਇੰਡੀਆ ਪਾਕਿਸਤਾਨ ਨੇ ਆਪਣੇ ਡਿਪਲੋਮੇਟਸ ਭੇਜੇ ਦੁਨੀਆ ਦੇ ਅੰਦਰ, ਉਹਨਾਂ ਦੀ ਕਾਰਕਰਦਗੀ ਕਿਵੇਂ ਰਹੀ ਔਰ ਉਸ ਦੇ ਬਾਰੇ ਚ ਸਭ ਤੋਂ ਚੀਜ਼ਾਂ ਹੋ ਰਹੀਆਂ ਸਨ। ਉਸ ਦਿਨ ਅਨੁਰਾਗ ਸਾਹਿਬ ਵੀ ਗੈਸਟ ਸਨ ਤੇ ਇੱਕ ਹੋਰ ਸਾਹਿਬ ਸਨ, ਮੈਨੂੰ ਉਹਨਾਂ ਦਾ ਨਾਂ ਨਹੀਂ ਪਤਾ, ਕਸ਼ਵਲ ਕੇ ਕਸ਼ਵਲ ਜੋ ਵੀ ਕੇ ਨਾਲ ਸਟਾਰਟ ਹੋਣਾ ਉਹਨਾਂ ਦਾ ਨਾਂ, ਉਹ ਥੋੜੇ ਸਟੂਡੀਓ ਬੈਠੇ ਸਨ। ਮੇਰੀ ਵੀ ਸਰ ਕਾਲ ਲੱਗ ਗਈ, ਹੌਸਲਾ ਸਾਹਿਬ ਪ੍ਰੋਗਰਾਮ ਕੰਡਕਟ ਕਰ ਰਹੇ ਸਨ। ਮੈਂ ਉਸ ਤੇ ਅੱਛਾ ਉਸ ਦੇ ਅੰਦਰ ਅਨੁਰਾਗ ਸਾਹਿਬ ਦਾ ਜਿਹੜਾ ਪਹਿਲੇ ਆਰਗੂਮੈਂਟ ਸੀ ਉਹ ਬਿਲਕੁਲ ਆਪਣਾ ਆਰਗੂਮੈਂਟ ਦੇ ਰਹੇ ਸਨ ਕਿ ਸ਼ਾਇਦ ਇੰਡੀਆ ਦੀ ਡਿਪਲੋਮੇਸੀ ਇਸ ਲਿਹਾਜ਼ ਨਾਲ ਫੇਲ ਹੋਈ ਹੈ ਜਾਂ ਉਤਨੀ ਨਹੀਂ ਰਹੀ ਜਿਤਨੀ ਰਹਿਣੀ ਚਾਹੀਦੀ ਸੀ, ਕਿ ਉਹ ਜਿੱਦਾਂ ਤੁਸੀਂ ਹੁਣ ਸ਼ੁਰੂ ਚ ਕਿਹਾ ਕਿ ਉਹ ਪਾਕਿਸਤਾਨ ਨੂੰ ਆਈਸੋਲੇਟ ਨਹੀਂ ਕਰ ਸਕੇ, ਉਹਨਾਂ ਦੀ ਕੋਸ਼ਿਸ਼ ਹੈ ਸੀ, ਬਟ ਜ਼ਰਾ ਦੁਨੀਆ ਦੇ ਆਪਣੇ ਆਪਣੇ ਇੰਟਰਸਟ ਹੁੰਦੇ ਨੇ ਤੇ ਵਰਲਡ ਲੈਵਲ ਦੇ ਇੰਟਰਸਟ ਇਸ ਤੇ ਮੈਚ ਕਰ ਰਹੇ ਨੇ ਪਾਕਿਸਤਾਨ ਦੀ ਆਰਮੀ ਨਾਲ, ਤੇ ਉਹ ਆਈਸੋਲੇਸ਼ਨ ਵਿੱਚ ਕਾਮਯਾਬ ਨਹੀਂ ਹੋਏ ਤੇ ਉਹ ਕਾਫੀ ਉਹਨਾਂ ਨੇ ਕ੍ਰਿਟੀਸਾਈਜ਼ ਕੀਤਾ ਅਨੁਰਾਗ ਸਾਹਿਬ ਨੇ ਇੰਡੀਆ ਦੇ ਡਿਪਲੋਮੇਟਸ ਨੂੰ ਕਿ ਸ਼ਾਇਦ ਉਹਨਾਂ ਦੀ ਉਹ ਚੀਜ਼ ਕਾਮਯਾਬ ਨਹੀਂ ਹੋਈ। ਮੈਂ ਸਰ ਕਾਲ ਕੀਤੀ, ਉਸ ਤੋਂ ਬਾਅਦ ਮੇਰਾ ਵੀ ਤਕਰੀਬਨ ਪੁਆਇੰਟ ਅਭੀ ਉਹੀ ਸੀ ਜੋ ਅਨੁਰਾਗ ਸਾਹਿਬ ਦਾ ਸੀ, ਔਰ ਇਸ ਚੀਜ਼ ਤੇ ਮੈਂ ਅੱਜ ਵੀ ਕਾਇਮ ਹਾਂ ਕਿ ਜੋ ਕੁਛ ਉਸ ਚਾਰ ਦਿਨ ਦੇ ਅੰਦਰ ਹੋਇਆ ਇੰਡੀਆ ਪਾਕਿਸਤਾਨ ਦਾ, ਉਹ ਸੱਚ ਕਿਸੇ ਨੂੰ ਨਹੀਂ ਪਤਾ, ਔਰ ਮੈਂ ਆਲਵੇਜ਼ ਕਹਿੰਦਾ ਕਿ ਦੋਨੋਂ ਪਾਸੇ ਪੂਰਾ ਸੱਚ ਨਹੀਂ ਬੋਲਿਆ ਗਿਆ, ਦੋਨੋਂ ਪਾਸੇ ਝੂਠ ਬੋਲ ਰਹੇ। ਝੂਠ ਮੀਨ ਇਨ ਦਾ ਸੈਂਸ ਕਿ ਪੂਰਾ ਸੱਚ ਆਵਾਮ ਨੂੰ ਦੱਸਿਆ ਨਹੀਂ ਜਾਂਦਾ। ਇੰਡੀਆ ਆਪਣਾ ਪੋਕਸ ਪੇਸ਼ ਕਰ ਰਿਹਾ, ਪਾਕਿਸਤਾਨ ਆਪਣੀ ਜਿੱਤ ਜਿਹੜੀ ਹੈ ਉਹ ਸ਼ੋ ਕਰ ਰਿਹਾ ਦੁਨੀਆ ਨੂੰ, ਹੁਣ ਕੌਣ ਜਿੱਤਿਆ ਕੌਣ ਆ ਰਿਹਾ ਤੇ ਇਸ ਚੀਜ਼ ਦਾ ਫੈਸਲਾ ਹੋਵੇਗਾ, ਔਰ ਕਿਆ ਵਾਰ ਚੱਲੀ, ਕਿਸ ਤਰ੍ਹਾਂ ਇਸ ਵਾਰ ਦੇ ਅੰਦਰ ਹੋਇਆ ਕਿ ਚਾਰ ਦਿਨ ਦੇ ਅੰਦਰ, ਇਹ ਵੀ ਕਿਸੇ ਨੂੰ ਸਹੀ ਨਹੀਂ ਪਤਾ। ਐਨੀ ਆਓ, ਮੈਂ ਤਕਰੀਬਨ ਆਪਣੀਆਂ ਚੀਜ਼ਾਂ ਰੱਖੀਆਂ ਆਲਮੋਸਟ, ਔਰ ਮੈਂ ਉਸ ਦੇ ਅੰਦਰ ਕਿਹਾ ਕਿ ਇੰਡੀਆ ਦੀ ਫੋਰਨ ਪਾਲਿਸੀ ਦੇ ਉੱਤੇ ਕੁਸ਼ਚਨ ਮਾਰਕ ਹੈ ਇਸ ਰੈਫਰੈਂਸ ਨਾਲ। ਇਹ ਰੈਫਰੈਂਸ ਨਹੀਂ ਕਿ ਬਾਕੀ ਫੋਰਨ ਪਾਲਿਸੀ ਵੀ ਇੰਡੀਆ ਦੀ ਨਾਕਾਮ ਹੋ ਗਈ ਹੈ, ਨਹੀਂ, ਇੰਡੀਆ ਦੇ ਅੰਦਰ ਇਨਵੈਸਟਮੈਂਟ ਆ ਰਹੀ ਹੈ, ਇੰਡੀਆ ਮਤਲਬ ਦੁਨੀਆ ਦਾ ਅੰਦਰ ਸ਼ਾਇਕ ਕਰ ਰਿਹਾ, ਉਹ ਚਾਰ ਚੀਜ਼ਾਂ ਡਾਲਰ ਦੀ ਇਕਾਨਮੀ ਹੈ, ਸਾਰੇ ਫਿੰਗਰ ਆਪਣੀ ਜਗ੍ਹਾ ਠੀਕ ਹਨ। ਬਟ ਉਸ ਰੈਫਰੈਂਸ ਦੇ ਨਾਲ ਜਿਹੜਾ ਉਹ ਜੰਗ ਦਾ ਰੈਫਰੈਂਸ ਸੀ, ਜੰਗ ਦਾ ਜਿਹੜੇ ਸਿਸਟਮ ਸੀ ਉਹਦੇ ਅੰਦਰ ਸ਼ਾਇਦ ਇੰਡੀਆ ਨੂੰ ਉਸ ਤਰ੍ਹਾਂ ਦੀ ਮਦਦ ਦੁਨੀਆ ਚ ਨਹੀਂ ਮਿਲੀ ਜਿਸ ਤਰ੍ਹਾਂ ਸ਼ਾਇਦ ਉਹ ਐਕਸਪੈਕਟ ਕਰ ਰਿਹਾ ਸੀ। ਦੁਨੀਆ ਦੇ ਅੰਦਰ ਦੁਨੀਆ ਦੇ ਨਾਲ ਮੁਲਕ ਖੜੇ ਹੁੰਦੇ ਨੇ, ਕੱਲਾ ਮੁਲਕ ਤੇ ਕੁਛ ਵੀ ਨਹੀਂ ਨਾ, ਹਾਲੇ ਤੱਕ ਇੰਡੀਆ ਚਾਈਨਾ ਬਣਿਆ, ਨਾ ਇੰਡੀਆ ਰਸ਼ੀਆ, ਨਾ ਇੰਡੀਆ ਅਮੈਰੀਕਾ, ਕਿ ਆਪਣੇ ਇਕੱਲੇ ਜ਼ੋਰ ਤੇ ਦੁਨੀਆ ਨੂੰ ਅੱਖਾਂ ਟਿਕਾ ਲੇਗਾ, ਉਹ ਟਿਕਾਏਗਾ, ਟਾਈਮ ਲੱਗੇਗਾ ਉਸ ਚੀਜ਼ ਨੂੰ। ਇਸ ਤੁਸੀਂ ਖੁਦ ਵੀ ਕਹਿੰਦੇ ਹੋ, ਇਟ ਵਿਲ ਟੇਕ 20-23 ਈਅਰ 24 ਈਅਰ ਈਵਨ ਮੋਰ ਦੈਨ ਦੈਟ। ਲੌਂਗ ਸਟੋਰੀ ਸਰ, ਸ਼ਾਇਦ ਲੰਬਾ ਨਹੀਂ ਕਰਾਂਗਾ, ਮੈਂ ਸਰ ਹਲੇ ਕਾਲ ਕਰ ਹੀ ਰਿਹਾ, ਤੇ ਮੈਂ ਬਾਅਦ ਟੀਵੀ ਸੁਣਿਆ ਕਿਉਂਕਿ ਹੋਰ ਜ਼ਿਆਦਾ ਟੀਵੀ ਥੋੜਾ ਜਿਹਾ ਡਿਲੇ ਆਉਂਦਾ, ਮੇਰਾ ਫੋਨ ਮੇਰਾ ਬੰਦ ਹੋਇਆ, ਤੇ ਉਹ ਜਿਹੜੇ ਸਾਹਿਬ ਤੁਹਾਡੇ ਸਟੂਡੀਓ ਚ ਬੈਠੇ ਸਨ, ਉਹ ਬੜੇ ਡੈਰੋਗੇਟਰੀ ਅੰਦਾਜ਼ ਨਾਲ ਖੋਸਾ ਸਾਹਿਬ ਨੂੰ ਕਹਿ ਰਹੇ, ਯਾਰ ਬੰਦ ਕਰੋ ਇਹਦਾ ਫੋਨ, ਇਹ ਆਲਵੇਜ਼ ਕੋਈ ਨਾ ਕੋਈ ਏਜੰਡਾ ਲੈ ਕੇ ਆ ਜਾਂਦਾ। ਮੈਂ ਕਦੇ ਤੁਹਾਡੇ ਨਾਲ ਵੀਰ ਜੀ ਆਪਣੇ ਰੈਫਰੈਂਸ ਨਾਲ ਗੱਲ ਨਹੀਂ ਕੀਤੀ, ਮੈਂ ਪਿੱਛੇ ਡੇਢ ਦੋ ਸਾਲ ਤੋਂ ਕਾਲ ਕਰ ਰਿਹਾ, ਨਾ ਮੇਰਾ ਕੋਈ ਖਿਆਲ ਦਾ ਆਦਮੀ ਆ, ਮੇਰੇ ਅੰਦਰ ਕੋਈ ਦੇਸ਼ ਭਗਤੀ ਨਹੀਂ, ਨਾ ਮੈਂ ਕਿਸੇ ਦਾ ਭਗਤ ਹਾਂ, ਨਾ ਮੈਂ ਪਾਕਿਸਤਾਨ ਦੀ ਗਵਰਨਮੈਂਟ ਦਾ ਕਦੇ ਇੱਥੇ ਆ ਕੇ ਬੜੀਆਂ ਨਾਰੇ ਮਾਰੇ, ਨਾ ਮੈਂ ਪਾਕਿਸਤਾਨ ਦੀ ਆਰਮੀ ਦੇ, ਮੈਂ ਤੇ ਉਹਨਾਂ ਨੂੰ ਕ੍ਰਿਟੀਸਾਈਜ਼ ਕਰਦਾ, ਔਰ ਟੋਟਲੀ ਕ੍ਰਿਟੀਸਾਈਜ਼ ਕਰਦਾ, ਠੀਕ ਹੈ ਜੀ, ਉਹਨਾਂ ਦੀ ਜਿਤਨੀ ਪਾਲਿਸੀਆਂ ਵੀ ਹੈ। ਅਗਰ ਇੰਡੀਅਨ ਗਵਰਨਮੈਂਟ ਦੀ ਕੋਈ ਚੀਜ਼ ਅਸੀਂ ਜਿਹੜੀ ਮੈਨੂੰ ਸਮਝ ਆਏਗੀ, ਮੈਂ ਕਿਸੇ ਫਿਲਾਸਫਰ ਤੇ ਹੈਗੀ ਨਹੀਂ, ਲੇਕਿਨ ਜਿਹੜੀ ਛੋਟੀ ਮੋਟੀ ਸਮਝ ਮੇਰੀ ਹੈ ਉਹਦੇ ਤਹਿਤ ਮੈਂ ਆਪਣਾ ਪੁਆਇੰਟ ਉਹ ਫਿਰ ਸਾਨੂੰ ਫੰਡਾ ਹੀ ਮਾਏ। ਉਸ ਤੋਂ ਬਾਅਦ ਫਿਰ ਹਰਪਾਲ ਸਾਹਿਬ ਮੇਰੇ ਖਿਆਲ ਇੱਕ ਐਨ, ਉਹਨਾਂ ਦਾ ਨਾਮ ਮੇਰੇ ਦਿਮਾਗ ਵਿੱਚ ਹੈ, ਉਹਨਾਂ ਨੇ ਕਾਲ ਕੀਤੀ, ਉਹਨਾਂ ਨੇ ਵੀ ਮੇਰਾ ਨਾਮ ਮੈਂਸ਼ਨ ਕੀਤਾ, ਉਹਨਾਂ ਨੇ ਕਿਹਾ ਯਾਰ ਇਸ ਬੰਦੇ ਕੋਲ ਨੌਲੇਜ ਹੈ ਕੋਈ ਨਹੀਂ, ਸ਼ਾਇਦ ਉਹਨੂੰ ਪੂਰੀ ਚੀਜ਼ ਪਤਾ ਨਹੀਂ ਹੁੰਦੀ ਤੇ ਆ ਕੇ ਇਹ ਚੀਜ਼ ਹੈ ਚੀਜ਼ ਹੈ ਚੀਜ਼, ਸ਼ਾਇਦ ਉਹਨਾਂ ਕੋਲ ਬਹੁਤ ਨੌਲੇਜ ਹੋਏ ਤਾਂ ਮੇਰੇ ਨਾਲ, ਮੈਂ ਤੁਹਾਡਾ ਕੋਈ ਸ਼ਾਇਦ ਇਹ ਤਾਂ ਨਹੀਂ ਕਹਿੰਦਾ ਮੈਂ ਪੜ੍ਹਿਆ ਲਿਖਿਆ ਨਹੀਂ ਹੈ, ਅੱਜ ਮੈਂ ਮਾਸਟਰ ਟੀਚਰ ਫਰੋਮ ਬੈਕ ਹੋਮ, ਅਕੈਡਮਿਕ ਕੈਨੋਲਾ ਦੀ ਉੱਥੇ ਲਿਖਿਆ ਸੀ, ਮੈਂ ਉਸੀ ਬੇਸ ਕੰਟਰੀ ਚ ਆਇਆ ਅੱਜ ਤੋਂ 35 ਸਾਲ ਪਹਿਲੇ, ਤੇ ਐਜੂਕੇਸ਼ਨ ਤੇ ਮੇਰੇ ਕੋਲ ਵੀ ਹੈ, ਚਲੋ ਮੈਂ ਉਹਨਾਂ ਜਿਸ ਨਾਲ ਨੌਲੇਜ ਨਹੀਂ ਹੋਣਾ, ਉਹ ਛੋਟਾ ਮੋਟਾ ਨੌਲੇਜ ਸਾਡੇ ਕੋਲ ਗਲਤ ਹੋ ਸਕਦਾ, ਛੋਟਾ ਮੋਟਾ ਚੀਜ਼ਾਂ ਪੜ੍ਹਦੇ ਹਾਂ, ਦੇਖਦੇ ਹਾਂ, ਸੁਣਦੇ ਹਾਂ, ਕੋਈ ਤੁਹਾਡੇ ਕੋਲ ਸਿੱਖਦੇ ਹਾਂ, ਤੁਹਾਡੇ ਜੈਸੇ ਲੋਕਾਂ ਕੋਲੋਂ, ਤੇ ਅਗਰ ਉਹਨਾਂ ਦੇ ਅੰਦਰ ਨਿਊਟ੍ਰੈਲਿਟੀ ਇਹ ਡੈਫੀਨੇਸ਼ਨ ਹੈ ਕਿ ਜੋ ਉਹ ਕਹਿਣਗੇ ਮੈਂ ਸੈਕੰਡ ਕਰਾਂਗਾ ਤੇ ਉਹ ਆਈ ਐਮ ਸੋਰੀ ਆਈ ਵਿਲ ਨਾਟ ਨੈਵਰ ਡੂ ਦੈਟ ਉਹ ਆਪਣਾ ਪੁਆਇੰਟ ਆਫ ਵਿਊ ਰੱਖਣ ਉਹਨਾਂ ਨੂੰ ਆਪਣੀ ਗਵਰਨਮੈਂਟ ਇੰਡੀਆ ਦੀ ਗਵਰਨਮੈਂਟ ਤੇ ਜਾਂ ਦੁਨੀਆਂ ਤੇ ਜਿਹੜੀ ਉਹਨਾਂ ਦੇ ਰੈਫਰੈਂਸ ਹੈ ਉਹ ਆਪਾਂ ਰੱਖਣ ਨਾ ਜੀ ਮੇਰੀ ਨਿਊਟ੍ਰੈਲਿਟੀ ਤੇ ਉਹ ਕਿਸ ਤਰ੍ਹਾਂ ਮੈਨੂੰ ਗੇਜ ਕਰ ਸਕਦੇ ਨੇ ਕਿ ਮੈਂ ਨਿਊਟ੍ਰਲ ਨਿਊਟ੍ਰਲ ਦਾ ਕੀ ਮਤਲਬ ਹੁੰਦਾ ਮੇਰੀ ਜਿਹੜੀ ਚੀਜ਼ ਮੈਨੂੰ ਸਮਝ ਆਏਗੀ ਕਿ ਪਾਕਿਸਤਾਨੀ ਗਵਰਨਮੈਂਟ ਗਲਤ ਕੀਤੀ ਹੈ ਮੈਂ ਆਪਣਾ ਪੁਆਇੰਟ ਆਫ ਵਿਊ ਰੱਖਾਂਗਾ ਪਾਕਿਸਤਾਨ ਦੀ ਆਰਮੀ ਨੂੰ ਮੈਂ ਸ਼ੁਰੂ ਤੋਂ